ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਪਿਆਰ ਅਤੇ ਸਤਿਕਾਰ ਸਭ ਨੂੰ। ਅੱਜ ਤਰੀਕ 19 ਦਸੰਬਰ ਹੋ ਚੁੱਕੀ ਹੈ ਔਰ ਸੁਬਾਹ ਦੇ 8:02 ਘੜੀ ਦਿਖਾਉਣ ਲੱਗ ਪਈ ਹੈ ਸਿਡਨੀ ਦੇ ਈਸਟ ਕੋਸਟ ਦੇ ਉੱਤੇ। ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਸਭ ਰਾਜ਼ੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਨੰਦ 'ਚ ਹੋਵੋਗੇ। ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਕੌਫ ਸਾਰਬ ਸਟੂਡੀਓ ਤੋਂ। ਹਲਕੀ ਹਲਕੀ ਹਵਾ ਚੱਲ ਰਹੀ ਹੈ, ਹਲਕੇ ਹਲਕੇ ਬੱਦਲ ਹੋਣ ਦੀ ਕੋਸ਼ਿਸ਼ ਹੋ ਰਹੀ ਹੈ, ਹਵਾ ਦੇ ਵਿੱਚ ਸਿੱਲ ਹੈ ਅਤੇ ਮੈਨੂੰ ਲੱਗਦਾ ਅੱਜ ਮੀਂਹ ਫੇਰ ਆਏਗਾ। ਦਿਨ ਐਤਵਾਰ ਹੈ ਜੀ, ਅੱਜ ਗੁਰੂ ਘਰ ਤਕਰੀਬਨ ਸਾਰੇ ਜਾ ਰਹੇ ਨੇ ਅਤੇ ਮੱਥਾ ਟੇਕਣ, ਆਪਣੀ ਆਸਥਾ ਪੂਰੀ ਕਰਨ, ਅਤੇ ਆਪ ਸਭ ਦਾ ਦਿਨ ਬਹੁਤ ਵਧੀਆ ਲੰਘੇ, ਇਹੀ ਸਾਡੀ ਅਰਦਾਸ ਹੈ, ਮਨੋਕਾਮਨਾ ਹੈ। ਸੋ ਪਿਆਰਿਓ, ਸਾਡੇ ਨਾਲ ਸੰਪਰਕ ਕਰਨ ਦਾ ਪਤਾ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਔਰ ਈਮੇਲ request@harmanradio.com ਦੇ ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਥੋੜ੍ਹੀਆਂ ਜਾਣਕਾਰੀਆਂ ਰੇਡੀਓ ਬਾਰੇ ਦੱਸਦਾ ਕਿ ਜਿਹੜੇ ਪੋਡਕਾਸਟ ਪ੍ਰੋਗਰਾਮ ਹੈ ਉਹ ਸਾਡੀ ਆਪਣੀ ਐਪ ਦੇ ਵਿੱਚੋਂ ਬੜੇ ਕਈ ਪਲੈਟਫਾਰਮਸ 'ਤੇ ਸੁਣ ਸਕਦੇ ਹੋ, ਉੱਥੋਂ ਲਿੰਕ ਅੱਗੇ ਕਰਕੇ। ਅਤੇ ਤੁਸੀਂ ਟੈਲੀਗ੍ਰਾਮ ਦੇ ਵਿੱਚ ਵੀ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਸਕਦੇ ਹੋ, ਹਰਮਨ ਰੇਡੀਓ ਇਨਫੋ। ਉਸ ਦੇ ਵਿੱਚ ਵੀ ਪ੍ਰੋਗਰਾਮ ਸਿੱਧੇ ਉਸ ਵੇਲੇ ਪੈ ਜਾਂਦੇ ਨੇ ਅਤੇ ਉਹ ਤੁਸੀਂ ਟੈਲੀਗ੍ਰਾਮ ਦੇ ਵਿੱਚੋਂ ਵੀ ਸੁਣ ਸਕਦੇ ਹੋ। ਅੱਜ ਮੈਂ ਕੋਸ਼ਿਸ਼ ਕਰ ਰਿਹਾ ਗਿਆਨੀ ਜੀ ਨੂੰ ਪ੍ਰੋਗਰਾਮ ਦੇ ਵਿੱਚ ਲੈਣ ਦੀ, ਪਰ ਮੇਰਾ ਸਵੇਰ ਦਾ ਉਹਨਾਂ ਨਾਲ ਸੰਪਰਕ ਨਹੀਂ ਹੋ ਰਿਹਾ। ਅਗਰ ਉਹ ਸੁਣਦੇ ਹੋਣ ਤਾਂ ਜ਼ਰੂਰ ਸੁਨੇਹਾ ਸਾਨੂੰ ਭੇਜ ਦੇਣ ਕਿ ਉਹ ਠੀਕ ਠਾਕ ਨੇ, ਰਾਜ਼ੀ ਖੁਸ਼ੀ ਨੇ ਅਤੇ ਆਉਣ ਨੂੰ ਤਿਆਰ ਨੇ। ਨਹੀਂ ਤਾਂ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ ਆਪਣੀਆਂ। ਬਿੱਟਾ ਸਾਹਿਬ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਅਤੇ ਉਹਨਾਂ ਦੇ ਨਾਲ ਚਿੰਤਨ ਕਰਾਂਗੇ। ਪੰਜਾਬ ਦੇ ਵਿੱਚ ਘਟਨਾਵਾਂ ਬਹੁਤ ਵਾਪਰ ਰਹੀਆਂ ਨੇ, ਤੇਜ਼ੀ ਨਾਲ ਵਾਪਰ ਰਹੀਆਂ ਨੇ ਅਤੇ ਇੱਕ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਕੱਲ੍ਹ। ਹੁਣ ਕੀ ਕਿਹਾ ਜਾ ਸਕਦਾ ਇਹਦੇ ਬਾਰੇ? ਬੜਾ ਚਿੰਤਾ ਦਾ ਵਿਸ਼ਾ ਹੈ ਕਿ ਲੋਕ ਕਿੱਧਰ ਨੂੰ ਜਾ ਰਹੇ ਨੇ। ਮਤਲਬ ਮੈਨੂੰ ਸਮਝ ਨਹੀਂ ਆਉਂਦੀ ਮੈਂ ਸ਼ੁਰੂ ਕਿੱਥੋਂ ਕਰਾਂ ਇਹ ਗੱਲ। ਚਲੋ ਜਿਨ੍ਹਾਂ ਨੇ ਹਜੇ ਜਿਹਨੂੰ ਨਹੀਂ ਪਤਾ ਲੱਗਾ ਸੋਸ਼ਲ ਮੀਡੀਆ 'ਤੇ ਜਾਂ ਖਬਰਾਂ ਦੇ ਅਨੁਸਾਰ, ਉਹਨੂੰ ਦੱਸਦਾ ਕਿ ਕੱਲ੍ਹ ਇੱਕ ਵਿਅਕਤੀ ਨੇ ਜੋ ਕਿ ਪੰਜਾਬ ਤੋਂ ਬਾਹਰਲਾ ਸੀ, ਇਹ ਖਬਰਾਂ ਨੇ ਪੁਸ਼ਟੀ ਕੀਤੀ ਆ, ਦਰਬਾਰ ਸਾਹਿਬ ਮੱਥਾ ਟੇਕਣ ਗਏ ਅੰਦਰ ਮਹਾਰਾਜ ਦੇ ਜਿਹੜੇ ਆਲੇ ਦੁਆਲੇ ਜੰਗਲੇ ਲਾਏ ਨੇ ਉਹਨਾਂ ਨੂੰ ਟੱਪ ਕੇ ਤਲਵਾਰ ਕਿਰਪਾਨ ਚੱਕਣ ਦੀ ਕੋਸ਼ਿਸ਼ ਕੀਤੀ। ਉਸਦੇ ਪੈਰ ਵੀ ਸਰੂਪ ਮਹਾਰਾਜ ਦੇ ਸਰੂਪ ਦੇ ਨਾਲ ਟੱਚ ਕੀਤੇ, ਪਰ ਉੱਥੋਂ ਦੇ ਸੇਵਾਦਾਰਾਂ ਨੇ ਇੱਕਦਮ ਉਸ ਨੂੰ ਫੜ ਕੇ ਜੰਗਲੇ ਤੋਂ ਬਾਹਰ ਕੀਤਾ। ਖਬਰਾਂ ਇਹ ਆ ਰਹੀਆਂ ਨੇ ਕਿ ਚਲੋ ਥੋੜ੍ਹੀਆਂ ਬਹੁਤੀਆਂ ਲੱਗਣੀਆਂ ਸੀ ਅੰਦਰ, ਅਤੇ ਬਾਹਰ ਆ ਕੇ ਉਸ ਨੂੰ ਸਿਕਿਉਰਿਟੀ ਸੈਂਟਰ ਦੇ ਵਿੱਚ ਲੈ ਕੇ ਜਾਇਆ ਗਿਆ ਤੇ ਉੱਥੇ ਪੁੱਛਗਿੱਛ ਵੀ ਹੋਈ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਾਫੀ ਗੱਲ ਫੈਲ ਗਈ ਤੇ ਬਹੁਤ ਸਾਰੀਆਂ ਜਥੇਬੰਦੀਆਂ ਆ ਗਈਆਂ, ਲੋਕ ਬਹੁਤ ਜ਼ਿਆਦਾ ਇਕੱਠੇ ਹੋ ਗਏ ਤੇ ਉਹਨਾਂ ਨੇ ਚਲੋ ਪੁੱਛਗਿੱਛ ਕੀਤੀ, ਫੜਿਆ ਤੇ ਕੁੱਟਮਾਰ ਹੋਈ ਤੇ ਉਸ ਵਿਅਕਤੀ ਦੀ ਮੌਤ ਹੋ ਗਈ ਹੈ। ਹੁਣ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਾ, ਉਹ ਵੀ ਮੌਕੇ 'ਤੇ ਪਹੁੰਚੇ ਨੇ ਐਸ ਵੀ, ਅਤੇ ਉਹਨਾਂ ਨੇ ਲਾਸ਼ ਜਿਹੜੀ ਹਸਪਤਾਲ ਪਹੁੰਚਾ ਦਿੱਤੀ ਹੈ। ਇਸ ਦੇ ਵਿੱਚ ਹੁਣ ਕਈ ਤੱਤ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਅੱਜ। ਇਸ ਤੋਂ ਪਹਿਲਾਂ ਇੱਕ ਲੁਧਿਆਣੇ ਦੇ ਵਿੱਚ ਵੀ ਵਿਅਕਤੀ ਨੇ ਸੁਖਮਣੀ ਸਾਹਿਬ ਦਾ ਗੁਟਕਾ ਜਿਹੜਾ ਸਰੋਵਰ ਦੇ ਵਿੱਚ ਸੁੱਟ ਕੇ ਬੇਅਦਬੀ ਕੀਤੀ ਸੀ ਅਤੇ ਜਿਸ ਦੀ ਪੜਤਾਲ ਹਜੇ ਵੀ ਚੱਲ ਰਹੀ ਹੈ। ਸ਼੍ਰੀ ਅਨੰਦਪੁਰ ਸਾਹਿਬ ਵੀ ਇੱਕ ਸਿਗਟਾਂ ਜਾਂ ਤੰਬਾਕੂ ਸੁੱਟਣ ਦੀ ਕੋਸ਼ਿਸ਼ ਕੀਤੀ ਸੀ ਤਖ਼ਤ ਸਾਹਿਬ ਦੇ ਉੱਤੇ, ਮਹਾਰਾਜ ਦੀ ਬੀੜ ਪ੍ਰਕਾਸ਼ ਸੀ। ਸੋ ਉਹਦਾ ਪਤਾ ਨਹੀਂ ਕਿੱਧਰ ਕੀ ਕੇਸ ਗਿਆ ਹੋਇਆ, ਫੜਿਆ ਹੋਇਆ ਉਸਨੂੰ, ਮੰਦ ਬੁੱਧੀ ਦਾ ਹੈਗਾ। ਪਰ ਇੱਕ ਗੱਲ ਇਹ ਸਾਰੀ ਦੇਖਣ ਦੀ ਮਿਲਦੀ ਹੈ ਕਿ ਜਿੰਨੀਆਂ ਵੀ ਤਕਰੀਬਨ ਅੱਜ ਤੱਕ ਬੇਅਦਬੀਆਂ ਹੋਈਆਂ ਨੇ ਉਹ ਸਾਰੇ ਤਕਰੀਬਨ ਕਿਸੇ ਨਾ ਕਿਸੇ ਡੇਰੇ ਜਾਂ ਕਿਸੇ ਨਾ ਕਿਸੇ ਦੂਸਰੇ ਧਰਮ ਦੇ ਨਾਲ ਜੁੜੇ ਹੋਏ ਲੋਕ ਕਰਦੇ ਨੇ, ਕਰਦੇ ਜਿਹੜੇ ਕਨਵਰਟ ਹੋ ਚੁੱਕੇ ਨੇ, ਜਿਹੜੇ ਆਪਣਾ ਮਨ ਬਦਲ ਲੈਂਦੇ, ਪੈਸੇ ਪੈਸੇ ਲੈ ਕੇ ਕਰਦੇ ਨੇ। ਕਾਫੀ ਇੱਕ ਦੋ ਥਾਂ 'ਤੇ ਸੋਧੇ ਵੀ ਲਾਏ ਗਏ ਸੀਗੇ, ਉੱਥੇ ਵੀ ਪਤਾ ਲੱਗਿਆ ਕਿ ਉਹਨਾਂ ਨੇ ਪੈਸੇ ਲੈ ਕੇ ਕੰਮ ਕੀਤੇ ਸੀ। ਕੌਣ ਕਰਵਾ ਰਿਹਾ ਇਹ? ਜਿੱਥੇ ਤੱਕ ਵੈਸੇ ਬਿੱਟਾ ਸਾਹਿਬ ਨੂੰ ਪੁੱਛਾਂਗੇ, ਜਿੱਥੇ ਤੱਕ ਮੇਰਾ ਨਜ਼ਰੀਆ ਆ ਕਿ ਪੋਲੀਟੀਕਲ ਪਾਰਟੀ ਨਹੀਂ ਕਰਾ ਰਹੀ ਕੋਈ ਵੀ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ ਪੋਲੀਟੀਕਲ ਪਾਰਟੀ ਨੂੰ ਕਿਸੇ ਨੂੰ ਵੀ ਕੋਈ ਇਹਦੇ ਵਿੱਚ ਫਾਇਦਾ ਨਹੀਂ ਹੈਗਾ। ਇਹ ਲੋਕ ਜਿਹੜੇ ਨੇ ਛਾਤਰ ਲੋਕ ਨੇ ਪਿੱਛੇ, ਇਹ ਜਿਹੜੇ ਡੇਰਾਵਾਦ ਹੈ, ਜਿਹੜਾ ਦੂਸਰੇ ਧਰਮਾਂ ਨੂੰ ਪ੍ਰਮੋਟ ਕਰਨਾ ਇੱਕ ਦੂਜੇ ਨੂੰ, ਇਹ ਕਾਰਜ ਜਿਹੜੇ ਨੇ ਉਹ ਕਰਵਾ ਰਹੇ ਨੇ। ਭੇਜਿਆ ਜਾਂਦਾ ਹੈ ਟੈਸਟ ਕਰਨ ਨੂੰ, ਬੇਅਦਬੀ ਕਰਨ ਨੂੰ, ਇੱਕ ਇੱਕ ਸਾਈਕੀ ਬਦਲ ਨੂੰ। ਪਰ ਸ਼ਾਇਦ ਇਹ ਲੋਕ ਭੁੱਲਦੇ ਨੇ ਕਿ ਸਿੱਖੀ ਦੇ ਵਿੱਚ ਇਸ ਤਰ੍ਹਾਂ ਕਦੇ ਨਹੀਂ ਹੋਇਆ, ਸਿੱਖੀ ਦੇ ਵਿੱਚ ਨਹੀਂ ਇਸ ਤਰ੍ਹਾਂ ਹੋਇਆ ਕਿ ਬੇਅਦਬੀ ਗੁਰੂ ਸਾਹਿਬ ਦੀ ਕਰੋ ਅਤੇ ਫਿਰ ਉਸ ਦਾ ਉਲਟ ਪ੍ਰਭਾਵ ਪਵੇ। ਇਸ ਦੇ ਨਾਲ ਸਿੱਖੀ ਇਕੱਠੀ ਹੁੰਦੀ ਹੈ। ਮੱਸੇ ਰੰਗੜ ਦੀ ਐਗਜ਼ਾਮਪਲ ਸਾਡੇ ਸਾਰਿਆਂ ਦੇ ਸਾਹਮਣੇ ਆ। ਕੀ ਬੇਅਦਬੀ ਇਹ ਹੁਣ ਹੋਣ ਲੱਗੀ ਆ? ਨਹੀਂ ਨਹੀਂ, ਹੁਣ ਤਾਂ ਨਹੀਂ ਹੋਣ ਲੱਗੀ ਬੇਅਦਬੀ, ਤਾਂ ਪੰਜਵੇਂ ਪਾਤਸ਼ਾਹ ਦੇ ਵੇਲੇ 'ਤੇ ਹੋਈ ਹੈ। ਚੰਦੂ ਦੀਆਂ ਚਮਚਾਗਿਰੀਆਂ, ਚੰਦੂ ਦੀਆਂ ਚਾਲਾਂ ਦੇ ਅਧੀਨ ਪੰਜਵੇਂ ਪਾਤਸ਼ਾਹ ਜੀ ਨੂੰ ਟੋਰਚਰ ਕੀਤਾ ਗਿਆ, ਤਸੀਹੇ ਦਿੱਤੇ ਗਏ, ਤੱਤੀ ਤਵੀ 'ਤੇ ਬਿਠਾਇਆ ਗਿਆ, ਰਾਵੀ ਦੇ ਵਿੱਚ ਬਹਾਇਆ ਗਿਆ। ਇਹ ਵੀ ਤਾਂ ਗੁਰੂ ਸਾਹਿਬ ਦੀ ਬੇਅਦਬੀ ਹੈ, ਘੋਰ ਬੇਅਦਬੀ ਹੈ, ਅਸੈਸੀਨੇਸ਼ਨ ਹੈ। ਅਤੇ ਫਿਰ ਮਤਲਬ ਕਿ ਇਸ ਨੂੰ ਮਨਜ਼ੂਰ ਕਰ ਲਿਆ ਗਿਆ? ਨਹੀਂ, ਛੇਵੇਂ ਪਾਤਸ਼ਾਹ ਜੀ ਨੇ ਆਪ ਫਿਰ ਜੰਗਾਂ ਲੜੀਆਂ, ਜਹਾਂਗੀਰ ਨੂੰ ਮਜਬੂਰ ਕੀਤਾ ਸਮਝੌਤਾ ਕਰਨ ਦੇ ਲਈ। ਸਮਝੌਤੇ ਦੇ ਵਿੱਚ ਚੰਦੂ ਦੀ ਗ੍ਰਿਫਤਾਰੀ ਹੋਈ ਔਰ ਉਹਨਾਂ ਜਲਾਦਾਂ ਨੂੰ, ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਗੁਰੂ ਸਾਹਿਬ ਦੀ, ਉਹਨਾਂ ਨੂੰ ਲਾਹੌਰ ਦੇ ਵਿੱਚ ਘੜੀਸਿਆ ਗਿਆ, ਲੋਕਾਂ ਨੇ ਉਹਨਾਂ ਨੂੰ ਮਾਰਿਆ। ਇਹ ਬੇਅਦਬੀ ਕਰਨ ਵਾਲਿਆਂ ਦਾ ਹਸ਼ਰ ਹੋਇਆ, ਗੁਰੂ ਸਾਹਿਬ ਨੇ ਆਪ ਕੀਤਾ। ਹੁਣ ਸੋਸ਼ਲ ਮੀਡੀਆ 'ਤੇ ਬਹੁਤ ਹਿਊਮਨ ਰਾਈਟਸ ਵਾਲੇ ਭੜਕਣਗੇ, ਆ ਜੀ ਕਰਤਾ ਉਹ ਕਰਤਾ। ਇਹ ਤਾਂ ਗੁਰੂ ਸਾਹਿਬ ਨੇ ਆਪ ਰਾਹ ਦੱਸਿਆ ਵੀ ਜਿਹੜਾ ਵੀ ਕੋਈ ਬੇਅਦਬੀ ਕਰਦਾ ਆ ਕਿਸੇ ਦੀ ਵੀ, ਉਹ ਬੰਦਾ ਆਪਣੀ ਡਿਫੈਂਸ ਕਰ ਸਕਦਾ, ਕਿਉਂ ਨਹੀਂ ਕਰ ਸਕਦਾ? ਕਾਨੂੰਨ ਹੱਥ 'ਚ ਨਾ ਲਓ, ਕਾਨੂੰਨ ਹੱਥ 'ਚ ਨਾ ਲਓ ਜੀ। ਕਾਨੂੰਨ ਜਿਨ੍ਹਾਂ ਦੇ ਹੱਥ 'ਚ ਹੈ ਉਹ ਹੱਥ, ਉਹਨਾਂ ਦੇ ਹੱਥ 'ਚ ਵੀ ਹੈ ਨਹੀਂ, ਕੁਛ ਵੀ ਨਹੀਂ ਹੁੰਦਾ। ਕਿਸੇ ਵੀ ਕੰਟਰੀ ਚਲ ਜਾਓ, ਕਿਤੇ ਵੀ ਚਲ ਜਾਓ, ਜੇ ਕਿਸੇ ਨਾਲ ਧੱਕਾ ਹੋਇਆ, ਕਿਸੇ ਨਾਲ ਮਤਲਬ ਅਨਜਸਟਿਸ ਹੋ ਰਿਹਾ, ਉਹ ਲੋਕ ਉਦੋਂ ਹੀ ਚਾਹੁੰਦੇ ਆ ਵੀ ਛੇਤੀ ਤੋਂ ਛੇਤੀ ਸਾਡਾ ਮਸਲਾ ਸੋਲਵ ਹੋ ਜਾਵੇ। 20 ਸਾਲ, 25 ਸਾਲ, 50 ਸਾਲ ਹੋਇਆ ਹੀ ਨਹੀਂ, ਹੋਣਾ ਹੀ ਨਹੀਂ। ਆਪ ਵੀ ਜਸਟਿਸ ਕਰਨ ਜੋਗੇ ਨਹੀਂ ਰਹਿੰਦੇ, ਗਾਂ ਜਿੱਥੋਂ ਜਿਹੜੇ ਕਹਿੰਦੇ ਅਸੀਂ ਦੇਵਾਂਗੇ ਉਹ ਵੀ ਨਹੀਂ ਡਿਲੀਵਰ ਕਰਦੇ। ਇਹ ਹਾਲਾਤ ਕਿਤੇ ਅੱਜ ਸੀ, ਉਦੋਂ ਵੀ ਤਾਂ ਇਹੀ ਸੀ, ਪੰਜਵੇਂ ਛੇਵੇਂ ਪਾਤਸ਼ਾਹ ਦੇ ਵੇਲੇ ਵੀ ਤਾਂ ਇਹੀ ਹਾਲਾਤ ਸੀ। ਅਤੇ ਗੁਰੂ ਸਾਹਿਬ ਨੇ ਸਾਨੂੰ ਮੀਰੀ ਪੀਰੀ ਦਾ ਕੀ ਸਿਧਾਂਤ ਦਿੱਤਾ? ਇੱਕ ਇਹ ਸਿੱਖ ਨੂੰ ਦਿੱਤਾ, ਸਿੱਖ ਕੋਈ ਵੀ ਹੋ ਸਕਦਾ, ਕਿਸੇ ਵੀ ਫਿਰਕੇ 'ਚੋਂ, ਕਿਸੇ ਵੀ ਧਰਮ ਦੇ ਵਿੱਚੋਂ ਆ ਸਕਦਾ, ਜੇ ਉਹ ਆਪਣੀ ਅਣਖ ਰੱਖਣਾ ਚਾਹੁੰਦਾ, ਆਪਣੀ ਸੈਲਫ ਡਿਫੈਂਸ ਕਰਨਾ ਚਾਹੁੰਦਾ, ਵਾਈ ਨੋਟ ਸਿੱਖ ਬਣ ਜਾਓ, ਜਾਂ ਐਟਲੀਸਟ ਸਿੱਖੀ ਵਾਲੇ ਫਿਲੋਸਫੀ ਤਾਂ ਅਡੋਪਟ ਕੀਤੀ ਜਾ ਸਕਦੀ ਹੈ। ਕੋਈ ਹਿੰਦੂ ਧਰਮ 'ਚ ਹੈ, ਕੋਈ ਮੁਸਲਿਮ ਧਰਮ 'ਚ ਹੈ, ਕੋਈ ਈਸਾਈ ਧਰਮ 'ਚ ਹੈ, ਕੋਈ ਵੀ ਹੈ ਕਿਸੇ ਡੇਰੇ ਨੂੰ ਬਿਲੋਂਗ ਕਰਦਾ, ਵਾਈ ਨੋਟ ਅਡੋਪਟ ਦਿਸ ਪੋਲਿਸੀ? ਗੁਰੂ ਸਾਹਿਬ ਨੇ ਜਿਹੜੀ ਐਨ ਪ੍ਰਚੰਡ ਕਰਕੇ ਸਾਨੂੰ ਦਿੱਤੀ ਹੈ, ਉਹ ਆਪਣੇ ਆਪਣੇ ਰੂਪ ਧਾਰਨ ਕਰਕੇ ਉਹਦੇ ਵਿੱਚ ਅਡੋਪਟ ਕਰ ਲੈਣ। ਇਹ ਤਾਂ ਹਿਊਮਨ ਰਾਈਟਸ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ, ਕਿ ਤੁਸੀਂ ਜੇ ਜਸਟਿਸ ਡਿਲੀਵਰ ਕਰ ਸਕਦੇ ਹੋ, ਤੁਹਾਨੂੰ ਲੱਗਦਾ ਹੈ, ਜਸਟ ਡੂ ਇਟ। ਉਹਨਾਂ ਨੇ ਦਿੱਤਾ ਹੈ, ਉਸ ਤੋਂ ਬਾਅਦ ਇੰਡੀਪੈਂਡੈਂਟ ਬਣਾਇਆ। ਖਾਲਸੇ ਦਾ ਮਤਲਬ ਕੀ ਹੈ? ਕਿ ਕੋਈ ਸਰਕਾਰ ਨਹੀਂ ਹੈਗੀ ਸਿਰ 'ਤੇ, ਇੱਕ ਸੱਚੇ ਪਾਤਸ਼ਾਹ ਤੋਂ ਬਿਨਾਂ। ਉਹ ਆਪਣੇ ਫੈਸਲੇ ਆਪ ਕਰਦਾ, ਆਪ ਕਰ ਸਕਦਾ, ਔਨ ਦਾ ਸਪੋਟ ਕਰਦਾ, ਹੋਏ ਵੀ ਆ। ਸੋ ਜੇ ਪ੍ਰਟੈਂਡ ਕਰਨਾ ਆ ਕਿਸੇ ਸਰਕਾਰ ਨੇ, ਕਿਸੇ ਨੇ ਵੀ ਪ੍ਰਟੈਂਡ ਕਰਨਾ ਆ ਵੀ ਅਸੀਂ ਜੀ ਮਤਲਬ ਅਸੀਂ ਦੇਵਾਂਗੇ ਜਸਟਿਸ ਅਤੇ ਤੁਸੀਂ ਕੁਛ ਨਹੀਂ ਕਰਨਾ, ਅਸੀਂ ਕਰਨਾ ਹੈ, ਅਤੇ ਹੋਣਾ ਫਿਰ ਬਾਅਦ 'ਚੋਂ ਕੁਛ ਨਹੀਂ। ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਜਿਹੜੇ ਪਿਛਲੇ ਇੰਨੀਆਂ ਬੇਅਦਬੀਆਂ ਹੋਈਆਂ ਕੇਸ, ਉਹ ਹਜੇ ਵੀ ਪੈਂਡਿੰਗ ਨੇ, ਹਜੇ ਵੀ ਕੋਈ ਵੀ ਮਤਲਬ ਅੰਦਰ ਨਹੀਂ ਹੈਗਾ, ਕੋਈ ਵੀ ਗ੍ਰਿਫਤਾਰੀ ਨਹੀਂ ਹੈਗੀ, ਗੋਲੀ ਵੀ ਚੱਲੀ ਆ ਔਰ ਸਿੰਘ ਸ਼ਹੀਦ ਵੀ ਹੋਏ ਨੇ, ਪਤਾ ਕੁਛ ਨਹੀਂ ਹੈਗਾ, ਕੋਈ ਕਲੋਜ਼ਰ ਨਹੀਂ ਉਹਨਾਂ ਕੇਸਾਂ ਦਾ, ਨਾ ਹੀ ਮੈਨੂੰ ਲੱਗਦਾ ਹੋਣਾ ਆ। ਉਸ ਦੇ ਉੱਤੇ ਪੋਲੀਟਿਕਸ ਕਾਂਗਰਸ ਸਰਕਾਰ 5 ਸਾਲ ਹੁਣ ਕਰ ਗਈ ਆ, ਅਤੇ ਗਾਂਹ ਨੂੰ ਤਿਆਰੀ ਆ ਫਿਰ ਉਸ ਬੇਅਦਬੀ 'ਤੇ। 5 ਸਾਲ ਅਕਾਲੀ ਦਲ ਦੀ ਸਰਕਾਰ ਡਿੱਗੀ, ਫਿਰ 5 ਸਾਲ ਉਸ ਦੇ ਉੱਤੇ ਸ਼ਿਆਸਤ ਕੀਤੀ ਗਈ, ਕਦੇ ਸਿੱਟ ਕਦੇ ਸਟੈਂਡ, ਕਦੇ ਸਿੱਟ ਕਦੇ ਸਟੈਂਡ। ਸਿੱਟ ਦਾ ਮਤਲਬ ਹੈ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਨੂੰ ਬਿਠਾਈ ਗਏ, ਰਿਪੋਰਟ ਆ ਗਈ ਜੀ, ਹੁਣ ਚਲੇ ਗਏ ਜੀ, ਰਿਪੋਰਟ ਆ ਗਈ ਜੀ, ਹੁਣ ਚਲੇ ਗਏ ਜੀ। ਹੁਣ ਇਹ ਜੋ ਐਕਸ਼ਨ ਲਿਆ ਸੰਗਤ ਨੇ ਕੱਲ੍ਹ, ਉਹ ਕਿੱਥੋਂ ਉਪਜ ਗਿਆ ਆ ਐਕਸ਼ਨ? ਉਹ ਸਰਕਾਰ ਦੀਆਂ, ਪੁਲਿਸ ਦੀਆਂ, ਪ੍ਰਸ਼ਾਸਨ ਦੀਆਂ ਨਾਕਾਮੀਆਂ ਦੇ ਵਿੱਚੋਂ ਆਇਆ ਵੀ ਦੇਖੀ ਜਾਓ ਮਗਰੋਂ, ਹੁਣ ਇਨਵੈਸਟੀਗੇਸ਼ਨ ਕਰੀ ਜਾਓ, ਕਰੀ ਜਾਓ ਇਨਵੈਸਟੀਗੇਸ਼ਨ, ਨਹੀਂ ਤਾਂ ਹਰ ਕੋਈ ਮੰਦਬੁੱਧੀ ਦਾ ਸ਼ਿਕਾਰ ਹੈ। ਹਰ ਕੋਈ ਮੰਦਬੁੱਧੀ ਦਾ ਸ਼ਿਕਾਰ ਦਰਬਾਰ ਸਾਹਿਬ ਦੇ ਅੰਦਰ ਆ ਕੇ ਜਾਂ ਗੁਰੂ ਸਾਹਿਬ ਦੇ ਮੂਹਰੇ ਹੀ ਸ਼ਿਕਾਰ ਹੁੰਦੇ ਆ? ਪਹਿਲਾਂ ਸਾਰਾ ਤੁਰੇ ਆਉਂਦੇ, ਗੱਡੀਆਂ ਚੜ੍ਹ ਕੇ ਆਉਂਦੇ, ਕਾਰਾਂ 'ਚ ਆਉਂਦੇ, ਜਿੱਥੋਂ ਆਉਂਦੇ ਆ ਸਾਰਾ ਕੁਛ ਆਉਂਦੇ, ਸਿਰ 'ਤੇ ਪਰਨਾ ਵੀ ਬੰਨਿਆ ਹੁੰਦਾ ਜਾਂ ਲਵਾਲ ਵੀ ਬੰਨਿਆ ਹੁੰਦਾ, ਪੈਰ ਜੋੜੇ ਵੀ ਖੁੱਲ੍ਹੇ ਹੁੰਦੇ। ਜਿਹੜੇ ਮੰਦਬੁੱਧੀ ਵਾਲੇ, ਉਹਨਾਂ ਤੋਂ ਜੋੜਿਆਂ ਦਾ ਵੀ ਨਹੀਂ ਪਹਿਲਾਂ ਹੁੰਦਾ ਖੋਲ੍ਹਣ ਦਾ? ਅਤੇ ਉਹ ਜਿਹੜੀ ਮੰਦਬੁੱਧੀ ਆ, ਬੇਅਦਬੀ ਕਰਨ ਵੇਲੇ ਹੀ ਉੱਨੇ ਕੁ ਟਾਈਮ ਵਾਸਤੇ ਹੁੰਦੀ ਆ, ਹੈਗੀ ਤਾਂ ਮੰਦਬੁੱਧੀ, ਉਹ ਤਾਂ ਸਾਨੂੰ ਪਤਾ ਹੀ ਹੈ। ਪਰ ਜੇ ਬਾਅਦ ਦੇ ਵਿੱਚ ਪ੍ਰਸ਼ਾਸਨ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰੇ ਕਿ ਲਓ ਜੀ ਇਹ ਤਾਂ ਮੈਂਟਲੀ ਰਿਟਾਰਡਡ ਬੰਦਾ ਹੈ, ਤਾਂ ਇਹ ਜੀ ਗੋਲੀਆਂ ਖਾਂਦਾ ਸੀ, ਉਹ ਖਾਂਦਾ, ਜੋ ਮਰਜ਼ੀ ਬਣਾ ਲਓ ਸਬੂਤ, ਜੇ ਛਡਾਉਣਾ ਹੀ ਆ। ਪਰ ਦੂਜੇ ਪਾਸੇ ਪ੍ਰਸ਼ਾਸਨ ਕਰ ਵੀ ਨਹੀਂ ਸਕਦਾ ਕੁਛ, ਕੀ ਕਰੂਗਾ? ਇਹਦਾ ਕੋਈ ਕਾਨੂੰਨ ਹੀ ਹੈ ਨਹੀਂ, ਕਿਉਂਕਿ ਕਾਨੂੰਨ ਘਾੜਿਆਂ ਨੇ ਇਹ ਚੀਜ਼ਾਂ ਨੂੰ ਪਿੱਛੇ ਰੱਖ ਦਿੱਤਾ ਬਹੁਤ, ਕਿ ਜਿਹੜੀ ਆਸਥਾ ਹੈ ਉਹਦੀ ਕੋਈ ਵੈਲਿਊ ਨਹੀਂ ਹੈਗੀ। ਇਟਸ ਆਲ ਅਬਾਊਟ ਇਕੋਨਮੀ, ਬਸ ਜੇ ਕੋਈ ਠੱਗੀ ਕਰਦਾ ਉਹਦੀ ਜ਼ਿਆਦਾ ਮਤਲਬ ਸਜ਼ਾ ਜ਼ਿਆਦਾ ਹੁੰਦੀ ਹੈ ਫਰੋਡ ਦੀ, ਅਤੇ ਇਹ ਜਿਹੜੀ ਬੇਅਦਬੀ ਹੈ ਇਹਦੀ ਕੋਈ ਨਹੀਂ ਹੈਗੀ। ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਵੀ ਇੱਕ ਸ਼੍ਰੀਲੰਕਾ ਦੇ ਮੈਨੇਜਰ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ, ਉਸਨੂੰ ਜਾਲ ਦਿੱਤਾ ਗਿਆ। ਉਹਦੇ ਵੀ ਦੋ ਪਹਿਲੂ ਹੈ, ਇੱਕ ਤਾਂ ਜਿਹੜਾ ਸਾਨੂੰ ਦੇਖਣ ਨੂੰ ਲੱਗਦਾ ਸਾਰੇ ਗਾਲਾਂ ਕੱਢੇ ਜਾਂਦੇ, ਦੂਜਾ ਪਹਿਲੂ ਵੀ ਆ ਕਿ ਹੁਣ ਅਸੀਂ ਆਸਟ੍ਰੇਲੀਆ ਦੇ ਵਿੱਚ ਆਏ ਹਾਂ, ਅਸੀਂ ਇੱਥੇ ਚਰਚ ਨੂੰ ਭੰਡੀ ਜਾਈਏ, ਬਾਈਬਲ ਨੂੰ ਭੰਡੀ ਜਾਈਏ, ਗੜ੍ਹ ਦੇ ਵਿੱਚ ਕ੍ਰਿਸਚਨਾਂ ਦੇ ਖੜ੍ਹ ਕੇ, ਅਸੀਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਨਾ ਕਰੀਏ, ਬਸ ਅਸੀਂ ਮਹਾਨ ਹੈ, ਅਸੀਂ ਇਉਂ ਹੈ, ਅਸੀਂ ਬੇਤੁਕਾ ਅਸੀਂ ਬਿਆਨਬਾਜ਼ੀਆਂ ਕਰੀ ਜਾਈਏ, ਤਾਂ ਫਿਰ ਕੁੱਟੇ ਖਾਣੀ ਹੈ। ਉਹ ਵੀ ਤਾਂ ਬੇਅਦਬੀ ਹੈ ਇੱਕ। ਤੁਹਾਡੇ ਆਪਣੇ ਵਿਚਾਰ ਹੈ, ਤੁਸੀਂ ਉੱਤੇ ਰੱਖੋ, ਤੁਸੀਂ ਸਿੱਖਣ ਦੀ ਕੋਸ਼ਿਸ਼ ਕਰੋ, ਅਗਲੇ ਦਾ ਧਰਮ ਸਮਝਣ ਦੀ ਕੋਸ਼ਿਸ਼ ਕਰੋ। ਅਤੇ ਦੂਜੀਆਂ ਅਫਵਾਹਾਂ ਵੀ ਤੇਜ਼ ਬਹੁਤ ਹੋ ਜਾਂਦੀਆਂ ਨੇ ਕਿ ਉਸ ਜਿਹੜਾ ਪਾਕਿਸਤਾਨ 'ਚ ਘਟਨਾ ਵਰਤੀ ਆ ਉਹ ਟੋਟਲੀ ਡਿਫਰੈਂਟ ਆ ਜੋ ਸਾਡੇ ਵਰਤ ਰਹੀਆਂ ਨੇ। ਸਾਡੇ ਤਾਂ ਸਿੰਮਣੇ ਡਾਇਰੈਕਟ, ਮਤਲਬ ਜਾਲਦੇ ਨੇ, ਪਾੜਦੇ ਨੇ, ਬੇਅਦਬੀਆਂ ਕਰਦੇ ਨੇ, ਤਲਵਾਰਾਂ ਚੱਕ ਚੱਕ ਕੇ ਪਾੜਨ ਦੀ ਕੋਸ਼ਿਸ਼ ਕਰਦੇ ਨੇ ਪੰਨੇ। ਇਹ ਡਿਫਰੈਂਟ ਹੈ, ਜੋ ਪਾਕਿਸਤਾਨ ਦੇ ਵਿੱਚ ਹੋ ਰਿਹਾ ਉਹ ਇੱਕ ਸੁਣੀ ਸੁਣਾਈ ਗੱਲ ਹੈ, ਹੋ ਸਕਦਾ ਸੱਚੀ ਵੀ ਹੋਵੇ, ਇੱਦਾਂ ਕਈ ਹੋਵੇ, ਪਰ ਉਹ ਇੱਕ ਪਾਰਟ ਆਫ ਕਨਵਰਸੇਸ਼ਨ ਹੈ। ਸਾਡੇ ਨਾਲ ਕਈ ਬੈਂਸਣ ਲੱਗ ਜਾਂਦੇ ਨੇ ਧਰਮ ਦੀ ਖਾਤਰ, ਤਾਂ ਅਸੀਂ ਉਹਨਾਂ ਨੂੰ ਕੁੱਟ ਕੁੱਟ ਕੇ ਥੋੜ੍ਹਾ ਮਾਰ ਦੇਈਦਾ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ। ਪਰ ਜੇ ਕੋਈ ਗਾਲ ਕੱਢੇ ਫਿਰ ਉਹਨੂੰ ਅਸੀਂ ਥੋੜ੍ਹਾ ਜਿਹਾ ਸੈੱਟ ਵੀ ਕਰ ਲਈਦਾ ਹੈ। ਪਰ ਜੇ ਉਹ ਉੱਠ ਕੇ ਇੱਥੇ ਕਿਤੇ ਵੀ ਗੁਰਦੁਆਰੇ ਦੇ ਵਿੱਚ ਜਾ ਕੇ ਮਹਾਰਾਜ ਦੇ ਸਰੂਪ ਦੀ ਬੇਅਦਬੀ ਕਰੇ ਜਾਂ ਕੁਛ ਵੀ ਕਰੇ, ਫਿਰ ਤਾਂ ਜੋ ਉੱਥੇ ਮੌਕੇ 'ਤੇ ਐਕਸ਼ਨ ਹੋਏਗਾ ਹੋਏਗਾ। ਸੋ ਪਿਆਰਿਓ, ਇਹ ਮੇਰੇ ਦਿਲ ਦੇ ਵਲਵਲੇ ਸੀ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਆ। ਸਿੱਖ ਇਤਿਹਾਸ ਦੇ ਵਿੱਚ ਬਹੁਤ ਇਹੋ ਜਿਹੇ ਟਾਈਮ ਆਏ ਨੇ ਜਦੋਂ ਬੇਅਦਬੀਆਂ ਕੀਤੀਆਂ, ਖਾਸ ਕਰਕੇ ਮੱਸੇ ਰੰਗੜ ਦੀ। ਅੱਜ ਤੁਹਾਨੂੰ ਇੱਕ ਛੋਟੀ ਜਿਹੀ ਵਾਰ ਸੁਣਾਉਣੇ ਸ਼ੁਰੂ ਦੇ ਵਿੱਚ, ਅਤੇ ਪਤਾ ਲੱਗੇਗਾ ਕਿ ਕਿੱਡਾ ਵੱਡਾ ਇਤਿਹਾਸ ਹੈ ਸਾਡਾ। ਆਓ ਚਰਨ ਸਿੰਘ ਆਲਮਗੀਰ ਦੀ ਆਵਾਜ਼ ਦੇ ਵਿੱਚ ਇਹ ਢਾਡੀ ਵਾਰ ਸੁਣੀਏ।
ਅਣਖੀ ਸੂਰਮੇ ਅਣਖ ਤੋਂ ਮਿਟਣ ਵਾਲੇ ਜ਼ੁਲਮ ਸਾਹਮਣੇ ਛਾਤੀਆਂ ਤਾਣਦੇ ਨੇ, ਬਿਰਲੇ ਪੁੱਤਰ ਉਹ ਮਾਵਾਂ ਜਾਣਦੀਆਂ ਨੇ, ਆਪਦੇ ਫਰਜ਼ ਨੂੰ ਜਿਹੜੇ ਪਛਾਣਦੇ ਨੇ, ਕਰਜ਼ਾ ਬੈਰੀ ਦਾ ਸਮੇਂ ਸਿਰ ਲਾਉਣ ਜਿਹੜੇ ਹੋ ਕੇ ਨਿੱਤਰਦੇ ਉਹ ਸਮੇਂ ਦੇ ਹਾਣਦੇ ਨੇ, ਚਰਨ ਉਹਨਾਂ ਨੂੰ ਕੋਈ ਨੀ ਮਾਰ ਸਕਦਾ ਜਿਹੜੇ ਭਾਜੀਆਂ ਮੋੜਨਾ ਜਾਣਦੇ ਨੇ। ਸੂਰਮੇ ਨੇ ਇੱਕੋ ਵਾਰ ਨਾਲ ਰੰਗੜ ਦਾ ਸਿਰ ਕੱਦੂ ਵਾਂਗੂ ਲਾਹ ਸੁੱਟਿਆ, ਰੰਗੜ ਨੂੰ ਪਾਣੀ ਨਾ ਮੰਗਣ ਦਿੱਤਾ, ਮੌਤ ਦਾ ਡਰਾਮਾ ਵੇਖ ਕੇ ਬੇਸਮਾਂ ਨੂੰ ਨੱਚਣਾ ਭੁੱਲ ਗਿਆ, ਸ਼ਰਾਬੀਆਂ ਦਾ ਸਾਰਾ ਨਸ਼ਾ ਲੈ ਗਿਆ, ਗੀਤ ਗੂੰਗੇ ਹੋ ਗਏ, ਘੁੰਗਰੂਆਂ ਦੀ ਛਿੜਕਾਰ ਬੰਦ ਹੋ ਗਈ, ਪਾਪੀ ਸਿਰ ਤੇ ਪੈਰ ਧਰ ਕੇ ਤੋਬਾ ਤੋਬਾ ਆਖਦੇ ਭੱਜੇ, ਸਿੰਘਾਂ ਨੇ ਰੰਗੜ ਦਾ ਸਿਰ ਨੇਜ਼ੇ ਤੇ ਟੰਗਿਆ, ਜਦੋਂ ਪਹਿਰੇਦਾਰ ਵੱਲੋਂ ਆਏ ਤਾਂ ਪਹਿਰੇਦਾਰ ਵੀ ਭੱਜ ਲਿਆ, ਸਿੰਘਾਂ ਨੇ ਆਵਾਜ਼ ਮਾਰੀ ਉਹ ਪਹਿਰੇਦਾਰਾ ਆਪਦਾ ਹਿੱਸਾ ਲੈ ਜਾ, ਪਹਿਰੇਦਾਰ ਕਹਿੰਦਾ ਮੇਰਾ ਹਿੱਸਾ ਕਿਸੇ ਹੋਰ ਨੂੰ ਦੇ ਦਿਓ, ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਕੇ ਸੂਰਮੇ ਜਕਾਰੇ ਛੱਡਦੇ ਹੋਏ ਘੋੜਿਆਂ ਤੇ ਸਵਾਰ ਹੋ ਕੇ ਪੱਤਰੇ ਵਾਗ ਹੈ, ਇਸ ਤਰ੍ਹਾਂ ਮੱਸੇ ਰੰਗੜ ਦੀ ਪਾਈ ਹੋਈ ਭਾਜੀ ਸਿੰਘਾਂ ਨੇ ਦੂਣ ਸਵਾਈ ਕਰਕੇ ਮੋੜ ਦਿੱਤੀ। ਇਸ ਇਤਿਹਾਸ ਦਾ ਵਰਣਨ ਚਰਨ ਸਿੰਘ ਆਲਮਗੀਰੀਏ ਦਾ ਢਾਡੀ ਜੱਥਾ ਜੀਤ ਸਿੰਘ ਆਲਮਗੀਰ, ਸਰੰਗੀ ਮਾਸਰ ਗੁਰਪਾਲ ਸਿੰਘ ਆਲਮਗੀਰ ਅਤੇ ਮਨਮੋਹਨ ਸਿੰਘ ਪਮਾਲ ਤੋਂ ਇੰਜ ਸੁਣੋ।
ਜੀ ਪਿਆਰਿਓ, ਬੜੀ ਵਧੀਆ ਤੁਹਾਡੀ ਵਾਰ ਚਰਨ ਸਿੰਘ ਆਲਮਗੀਰ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ। ਅਤੇ ਅੱਜ ਦਿਨ ਐਤਵਾਰ ਹੈ, ਅਤੇ ਕੀ ਕਰ ਰਹੇ ਹੋ ਅੱਜ? ਠੀਕ ਠਾਕ ਹੋ ਤੁਸੀਂ? ਘਾਹੂ ਕੱਟ ਲਿਆ ਕਿਉਂਕਿ ਮੀਂਹ ਬੜੇ ਪੈ ਰਹੇ ਨੇ ਕਈ ਇਲਾਕਿਆਂ ਦੇ ਵਿੱਚ, ਅਤੇ ਘਾਹ ਬੜੀ ਤੇਜ਼ੀ ਨਾਲ ਹੋ ਰਿਹਾ। ਸੋ ਐਤਵਾਰ ਨੂੰ ਜਿਹੜੀ ਡਿਊਟੀ ਹੁੰਦੀ ਆ, ਅਗਰ ਲੋਨ ਹੈਗਾ ਤਾਂ ਗਾਰਡਨ ਦੀ ਹੁੰਦੀ ਆ। ਅਤੇ ਚਲੋ ਚੇਤਾ ਕਰਾ ਤਾ ਤੁਹਾਨੂੰ, ਵੈਸੇ ਮੈਂ ਗਾਰਡਨ ਦਾ ਕੰਮ ਕਰਦੇ ਕਰਦੇ ਰੇਡੀਓ ਜਿਹੜਾ ਆ ਘਾਹ ਕੱਟਦੇ ਅਤੇ ਬਹੁਤ ਘੱਟ ਸੁਣਿਆ ਜਾ ਸਕਦਾ, ਪਰ ਬਹੁਤ ਸਾਰੇ ਸੱਜਣ ਮਿੱਤਰ ਕਈ ਕੰਮ ਕਾਰਜ ਕਰਦੇ ਸੁਣਦੇ ਨੇ, ਉਹਨਾਂ ਦਾ ਵੀ ਸਵਾਗਤ ਉਹ ਸੁਨੇਹਾ ਜ਼ਰੂਰ ਭੇਜਣ ਅਗਰ ਉਹਨਾਂ ਕੋਲ ਟਾਈਮ ਹੈ। ਸੋ ਇਸ ਵੇਲੇ ਜੋ ਮੌਸਮ ਹੈ ਆਸਟ੍ਰੇਲੀਆ ਦੇ ਵਿੱਚ, ਉਹ ਗਰਮੀ ਵੱਲ ਨੂੰ ਵੱਧ ਰਿਹਾ। ਸਿਡਨੀ ਦੇ ਵਿੱਚ 36 ਡਿਗਰੀ ਅੱਜ ਦੱਸਿਆ ਜਾ ਰਿਹਾ, ਕਾਫੀ ਗਰਮੀ ਹੈ। ਅਤੇ ਬ੍ਰਿਸਬਨ ਦੇ ਵਿੱਚ 30 ਡਿਗਰੀ, ਦਿਨ ਸਾਫ਼ ਰਹੇਗਾ। ਪਰਥ ਦੇ ਵਿੱਚ 26 ਡਿਗਰੀ, ਮੈਲਬਨ ਦੇ ਵਿੱਚ ਮੀਂਹ ਅਤੇ ਹਵਾ ਦੱਸੀ ਜਾ ਰਹੀ ਹੈ 22 ਡਿਗਰੀ। ਐਡਲੇਡ ਦੇ ਵਿੱਚ ਵੀ ਮੀਂਹ ਥੋੜ੍ਹਾ ਜ਼ਿਆਦਾ ਹੋਏਗਾ 22 ਡਿਗਰੀ, ਕੈਨਬਰਾ ਦੇ ਵਿੱਚ 28 ਡਿਗਰੀ, ਅਤੇ ਹੋਬਾਰਟ ਦੇ ਵਿੱਚ 25 ਡਿਗਰੀ, 35 ਡਿਗਰੀ ਡਾਰਵਿਨ ਦੇ ਵਿੱਚ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 3 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ 15 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ, ਜਿਹੜਾ ਕਰੋਨਾ ਵਾਇਰਸ ਨਵਾਂ ਜਿਹੜਾ ਓਮੀਕ੍ਰੋਨ ਹੈ ਉਹ ਨਿਊ ਸਾਊਥ ਵੇਲਸ ਕਾਫੀ ਤੇਜ਼ੀ ਨਾਲ ਵੱਧ ਰਿਹਾ, ਅਤੇ ਪ੍ਰੈਸ਼ਰ ਬਣਦਾ ਜਾ ਰਿਹਾ ਸਰਕਾਰ ਦੇ ਉੱਤੇ ਫਿਰ ਲੋਕਡਾਊਨਸ ਜਾਂ ਕੁਛ ਇਹੋ ਜਿਹੇ ਐਕਸ਼ਨ ਲੈਣ ਦੀ। ਕਿਉਂਕਿ ਕੱਲ੍ਹ ਪਤਾ ਲੱਗਾ ਕਿ ਕੌਫਸ ਹਾਰਬਰ ਦੇ ਵਿੱਚ ਵੀ ਕਈ ਕੇਸ ਜਿਹੜੇ ਆਏ ਨੇ, ਅਤੇ ਕੋਡ ਰੈੱਡ ਅਲਰਟ ਜਿਹੜਾ ਆਇਆ ਹੈ, ਕਿਉਂਕਿ ਹੋਲੀਡੇ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਅਤੇ ਜਿਹੜੇ ਲੋਕ ਨੇ ਫਸੇ ਹੋਏ ਨੇ ਸ਼ਹਿਰਾਂ ਦੇ ਵਿੱਚ ਉਹ ਪਿੰਡਾਂ ਨੂੰ ਆ ਰਹੇ ਨੇ, ਅਤੇ ਬਹੁਤ ਜ਼ਿਆਦਾ ਟੂਰਿਸਟ ਜਿਹੜਾ ਸਾਡੇ ਏਰੀਏ ਦੇ ਵਿੱਚ ਕੌਫਸ ਹਾਰਬਰ ਦੇ ਵਿੱਚ ਲੰਘ ਰਿਹਾ, ਰੁਕ ਰਿਹਾ ਹੈ, ਅਤੇ ਇਸ ਦੇ ਨਾਲ ਜਿਹੜਾ ਉਹ ਵਾਇਰਸ ਹੈ ਕਾਫੀ ਫੈਲ ਰਿਹਾ ਹੈ। ਵੈਸੇ ਤਾਂ ਮੈਂ ਉਹਨੂੰ ਕਹਿੰਦਾ ਨਜ਼ਲਾ ਹੀ ਹੈ, ਨਜ਼ਲਾ ਤਾਂ ਵੈਸੇ ਪਹਿਲਾਂ ਵੀ ਫੈਲਦਾ ਹੀ ਹੁੰਦਾ ਸੀ, ਵੀ ਟੱਬਰ 'ਚ ਨੂੰ ਹੋ ਜਾਵੇ ਤਾਂ ਸਾਰਿਆਂ ਨੂੰ ਹੋ ਜਾਂਦਾ ਸੀ, ਪਰ ਅੱਜ ਕੱਲ੍ਹ ਇਸ ਦੇ ਉੱਤੇ ਖਬਰਾਂ ਵੀ ਚੱਲ ਰਹੀਆਂ ਨੇ। ਅਸੀਂ ਵੀ ਪ੍ਰੋਗਰਾਮ ਚਲੋ ਇਸੇ ਬੇਸ 'ਤੇ ਕਈ ਵਾਰੀ ਕਰ ਲਈਦਾ, ਅਤੇ ਪੋਲੀਟਿਕਸ ਵੀ ਚੱਲ ਰਹੀ ਆ। ਸੋ ਇਹਦਾ ਜਿਹੜਾ ਕੀ ਹੋਣ ਵਾਲਾ ਆਉਣ ਵਾਲੇ ਟਾਈਮ ਦੇ ਵਿੱਚ, ਲੋਕ ਅਨਸਰਟਨ। ਅੱਗੇ ਨਜ਼ਲਾ ਹੁੰਦਾ ਸੀ, ਕੁਛ ਨਹੀਂ ਸੀ ਹੁੰਦਾ, ਬੰਦਾ ਘਰੇ ਹੀ ਰੋ ਪਿੱਟ ਲੈਂਦਾ ਹੁੰਦਾ ਸੀ, ਇੱਕ ਟਿਸ਼ੂਆਂ ਦਾ ਡੱਬਾ ਯੂਜ਼ ਕਰ ਲੈਣਾ, ਪਰ ਅੱਜ ਕੱਲ੍ਹ ਤਾਂ ਜਹਾਜ਼ ਵੀ ਬੰਦ ਕਰ ਦਿੰਦੇ ਨੇ ਨਜ਼ਲੇ ਦੇ ਕਾਰਨ। ਉਹ ਵੀ ਜੇ ਇੱਕ ਅੱਧਾ ਕੇਸ ਹੋਵੇ ਤਾਂ ਪੂਰੀ ਦੀ ਪੂਰੀ ਸਟੇਟ ਵੀ ਲੋਕਡਾਊਨ ਕਰ ਦਿੰਦੇ ਨੇ, ਕੰਟਰੀ ਵੀ ਲੋਕਡਾਊਨ ਕਰ ਦਿੰਦੇ ਨੇ। ਉੱਧਰ ਦੇਖੋ, ਚਾਲ ਸਾਹਿਬ ਨੇ ਖਬਰ ਭੇਜੀ ਸੀ ਕਿ ਨੀਦਰਲੈਂਡ ਦੇ ਵਿੱਚ ਫਿਰ ਲੋਕਡਾਊਨ ਲੱਗ ਗਏ ਆ, ਯੂਰਪ ਦੇ ਵਿੱਚ ਇਹ ਜਿਹੜਾ ਓਮੀਕ੍ਰੋਨ ਕਾਫੀ ਫੈਲ ਰਿਹਾ। ਫਰਾਂਸ ਨੇ ਇੰਗਲੈਂਡ ਦੀਆਂ ਫਲਾਈਟਾਂ ਜਾਂ ਇੰਗਲੈਂਡ ਦਾ ਜਿਹੜਾ ਟੂਰਿਸਟ ਆ ਉਹ ਸਾਰਾ ਹੀ ਬੰਦ ਕਰਤਾ ਹੈ, ਇਹ ਵੀ ਇੱਕ ਪ੍ਰੋਬਲਮ ਹੈ। ਹੁਣ ਜਾਏ ਤੋ ਜਾਏ ਕਹਾਂ, ਇਹ ਕਈ ਪਰਿਵਾਰ ਨੇ ਕਈਆਂ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਧੀ ਪੁੱਤ ਕੰਮ ਕਰਦੇ ਨੇ ਯੂਰਪ ਦੇ ਵਿੱਚ ਜਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਅਤੇ ਕਿੱਧਰ ਨੂੰ ਬੰਦਾ ਜਾਵੇ? ਕੋਈ ਫੰਕਸ਼ਨ ਹੈ, ਕੋਈ ਵਿਆਹ ਸ਼ਾਦੀ ਹੈ, ਕੋਈ ਸੋਗ ਹੈ, ਇਟਸ ਰੀਲੀ ਰੀਲੀ ਸੈਡ। ਨਜ਼ਲੇ ਦੀ ਪੋਲੀਟਿਕਸ, ਅਤੇ ਮੈਨੂੰ ਤਾਂ ਲੱਗਦਾ ਇੱਕ ਵਾਰੀ ਖੋਲ੍ਹ ਦੇਣਾ ਚਾਹੀਦਾ, ਦੇਖ ਲੈਣਾ ਚਾਹੀਦਾ ਵੀ ਕੀ ਹੁੰਦਾ ਆ, ਇੱਦਾਂ ਕਿੰਨੀ ਕੁ ਦੇਰ ਚੂਹੇ ਬਿੱਲੀ ਦੀ ਜਿਹੜੀ ਖੇਡ ਹੈ ਉਹ ਖੇਡੀ ਜਾਵੇਗੀ। ਸਾਡੇ ਨਾਲ ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜਸਵੰਤ ਜੀ? ਠੀਕ ਠਾਕ ਹੋ? ਵਰਿੰਦਰ ਇੰਗਲੈਂਡ ਵਾਲੇ ਆਏ ਸੀ ਪ੍ਰੋਗਰਾਮ ਦੇ ਵਿੱਚ, ਇੰਗਲੈਂਡ 'ਚ ਬਹੁਤ ਜ਼ਿਆਦਾ ਕੇਸ ਨੇ ਵਰਿੰਦਰ, ਅਤੇ ਚਲੋ ਅਸੀਂ ਵੀ ਅਰਦਾਸ ਕਰਦੇ ਹਾਂ ਚੜ੍ਹਦੀ ਕਲਾ ਦੀ, ਸਭ ਦੀ ਤੰਦਰੁਸਤੀ ਦੀ। ਅਤੇ ਉਹ ਕਹਿੰਦੇ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਪੋਡਕਾਸਟ ਵਿੱਚ ਸੁਣਾਂਗੇ। ਹਾਂਜੀ, ਕਿਉਂਕਿ ਤੁਸੀਂ ਸੌਣਾ ਹੁੰਦਾ, ਟਰੱਕ ਡਰਾਈਵਿੰਗ ਕਰਦੇ ਹੋ ਜੀ। ਅਚਾਲ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਹਾਂਜੀ, ਨੀਦਰਲੈਂਡ ਵਾਲੀ ਖਬਰ ਦੱਸਤੀ, ਅਤੇ ਪਾਕਿਸਤਾਨ ਦੇ ਵਿੱਚ ਇੱਕ ਧਮਾਕਾ ਹੋਇਆ ਕਰਾਚੀ ਦੇ ਵਿੱਚ, ਸੀਵਰੇਜ ਦੇ ਵਿੱਚ ਗੈਸ ਜਮ੍ਹਾਂ ਹੋਣ ਕਾਰਨ ਧਮਾਕਾ ਹੋਇਆ, 15 ਵਿਅਕਤੀ ਮਾਰੇ ਗਏ ਨੇ, ਮੰਦਭਾਗੀ ਖਬਰ ਹੈ ਜੀ। ਵਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ, ਸਤਿ ਸ਼੍ਰੀ ਅਕਾਲ ਵਰਿੰਦਰ। ਅਤੇ ਅੰਮ੍ਰਿਤਪਾਲ ਮਨਿਹਾਸ ਜੀ ਸਾਡੇ ਨਾਲ, ਮਨਿਹਾਸ ਐਂਡ ਕੰਪਨੀ ਅਕਾਊਂਟੈਂਟ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਹੋਰ ਵੀ ਸਾਰੇ ਮਿੱਤਰ ਪਿਆਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ, ਜਿਹੜੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਸਾਇਲੈਂਟਲੀ ਵੀ ਸੁਣ ਰਹੇ ਨੇ। ਮੈਨੂੰ ਪਤਾ ਕਿ ਬਹੁਤ ਸਾਰੇ ਸੱਜਣ ਮਿੱਤਰ ਸੁਣਦੇ ਹੁੰਦੇ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਮੈਸੇਜ ਪਾ ਦਿਆ ਕਰੋ, ਕਹਿੰਦੇ ਨਹੀਂ ਨਹੀਂ ਠੀਕ ਹੈ ਜੀ। ਚਲੋ, ਉਹਨਾਂ ਸਾਰੇ ਹੀ ਪਿਆਰਿਆਂ ਨੂੰ ਫਤਿਹ ਖਬਰਾਂ ਤੁਹਾਡੇ ਨਾਲ ਵਿੱਚ ਵਿੱਚ ਮੈਂ ਗੱਲਾਂ ਕਰਦੇ ਕਰਦੇ ਦੱਸ ਵੀ ਦਿੱਤੀਆਂ ਕਿ ਸਾਡੇ ਇਲਾਕੇ ਦੇ ਵਿੱਚ ਵੀ ਕੌਫ ਸਰਵਰ ਦੇ ਵਿੱਚ ਵੀ ਕਾਫੀ ਕੇਸ ਦੱਸ ਰਹੇ ਸੀ ਕੱਲ੍ਹ ਮੇਰਾ ਬੇਟਾ, ਅਤੇ ਮੈਨੂੰ ਲੱਗਦਾ ਹੈ ਕਿ ਸਮੱਸਿਆ ਆਏਗੀ। ਕੱਲ੍ਹ ਦੀ ਇਹ ਖਬਰ ਸੀ, ਕੱਲ੍ਹ ਰਹਿ ਗਈ ਕਿ ਕੌਫ ਸਰਵਰ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਯਾਨੀ ਕਿ ਨਸ਼ਾ ਫੜਿਆ ਗਿਆ ਕਾਰ ਦੇ ਵਿੱਚੋਂ, ਜਿਹੜੀ ਕਿ ਬ੍ਰਿਸਬਨ ਤੋਂ ਨਿਊ ਕਾਸਲ ਜਾ ਰਹੀ ਸੀ ਅਤੇ ਕੌਫ ਸਰਵਰ ਦੇ ਵਿੱਚ ਰੋਕੀ ਅਤੇ ਉੱਥੋਂ ਕਾਫੀ ਨਸ਼ਾ ਜਿਹੜਾ ਹੈ ਬਰਾਮਦ ਕੀਤਾ ਗਿਆ। ਹੁਣ ਮੈਂ ਕੋਸ਼ਿਸ਼ ਕਰਦਾ ਗਿਆਨੀ ਜੀ ਨੂੰ ਪ੍ਰੋਗਰਾਮ ਦੇ ਵਿੱਚ ਲੈਣ ਦੀ, ਅਤੇ ਅਗਰ ਉਹ ਨਾ ਆਏ ਤਾਂ ਫਿਰ ਆਪਾਂ ਜੂਝਾਂਗੇ, ਗੱਲਾਂ ਬਾਤਾਂ ਕਰਾਂਗੇ ਜਦ ਤੱਕ ਬਿੱਟਾ ਸਾਹਿਬ ਨਹੀਂ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ। ਅਤੇ ਲਓ ਫਿਰ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਲੈਂਬਰ ਹੁਸੈਨਪੁਰੀ ਦੀ ਆਵਾਜ਼ ਦੇ ਵਿੱਚ।
ਦੀ ਦਿਲ ਵਾਲੀ ਗੱਲ ਦੇ ਸਪੋਂਸਰ ਨੇ ਐਚ ਕੇ ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ ਐਚ ਕੇ ਕਿਡਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸਵਾਗਤ ਆਪ ਸਭ ਦਾ। ਔਰ ਜੀ ਐਸ ਚਾਲ ਕਹਿ ਰਹੇ ਨੇ ਕਿ ਹੌਟ ਡਰਾਈ ਵਿੰਡੀ ਕੰਡੀਸ਼ਨ ਫੋਰਕਾਸਟ ਹੈ ਜੀ ਸਦਰਨ ਨਿਊ ਸਾਊਥ ਵੇਲਸ ਕੱਲ੍ਹ ਨੂੰ ਵੀ। ਟੋਟਲ ਫਾਇਰ ਬੈਨ ਹੈ ਜੀ ਆਸਟ੍ਰੇਲੀਆ ਦੇ ਵਿੱਚ, ਇੰਨਾ ਖਿਆਲ ਰੱਖਿਓ ਅਤੇ ਕੋਈ ਅੱਗ ਨਹੀਂ ਲਾ ਸਕਦੇ। ਮਲਕੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰ ਸਾਡੇ ਤਾਇਆ ਜੀ ਦਾ ਮੈਨੂੰ ਲੱਗਦਾ ਕਿ ਪੱਕਾ ਹੀ ਰਹਿਣ ਬਸੇਰਾ ਹੋ ਗਿਆ ਆ ਕੈਨਬਰਾ ਦੇ ਵਿੱਚ, ਅਤੇ ਉਹ ਨਹੀਂ ਹੁਣ ਉੱਥੋਂ ਆਉਣ ਦਾ ਨਾਮ ਲੈਂਦੇ। ਅਤੇ ਮੈਂ ਪੁੱਛਦਾ ਹਾਂ ਕਿਉਂ ਨਹੀਂ ਆਉਣ ਦੀ ਕੋਸ਼ਿਸ਼ ਕਰ ਰਹੇ। ਤਾਇਆ ਜੀ ਸਤਿ ਸ਼੍ਰੀ ਅਕਾਲ ਜੀਆਂ ਨੂੰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਹ ਦੱਸੋ ਵੀ ਹੁਣ ਤੁਹਾਨੂੰ ਕੋਈ ਹੁਣ ਸਪੈਸ਼ਲ ਕਮੇਟੀ ਲੈ ਕੇ ਆਈਏ, ਪੰਚਾਇਤ ਲੈ ਕੇ ਆਈਏ, ਜਾਂ ਕਿੱਦਾਂ? ਮੈਂ ਹੁਣ ਅਸੀਂ ਤੁਹਾਡੇ ਸ਼ਹਿਰਾਂ ਆ ਕੇ ਮੁੜੀ ਜਾਂਦੇ ਹਾਂ ਅਤੇ ਤੁਸੀਂ ਕੈਨਬਰਾ ਇਹੋ ਜਿਹੀ ਕਿਹੜੀ ਚੀਜ਼ ਹੈ? ਮੈਨੂੰ ਲੱਗਦਾ ਤੁਸੀਂ ਪੋਲੀਟੀਕਲ ਪਾਰਟੀ ਤਾਂ ਨਹੀਂ ਕੋਈ ਜੁਆਇਨ ਕਰਨੀ?
ਨਹੀਂ ਉਹ ਗੱਲ ਇਹ ਹੈ ਬਈ ਉਹ ਤੁਹਾਡੇ ਵਰਗੇ ਤੁਹਾਡੀ ਪੀੜ੍ਹੀ ਦੇ ਨੌਜਵਾਨ ਕਰ ਦਿੰਦੇ ਆਣ ਕੇ ਬਈ ਤੂੰ ਤੂੰ ਉਹੀ ਤਾਇਆ ਜਿਹਨੂੰ ਰੇਡੀਓ ਤੇ ਸੁਣਦੇ ਹੁੰਦੇ ਆ, ਤੇ ਉਹ ਫਿਰ ਕਹਿ ਦਿੰਦੇ ਆ ਜੀ ਨਹੀਂ ਤੁਸੀਂ ਥੋੜਾ ਟਾਈਮ ਥੋੜਾ ਹੁੰਦਾ, ਟਾਈਮ ਥੋੜਾ ਹੁੰਦਾ। ਮੈਂ ਕਿਹਾ ਭਾਈ ਇਹ ਤੇ ਤੁਸੀਂ ਅਮਨਦੀਪ ਨੂੰ ਕਹੋ, ਉਹਨੇ ਮੇਰਾ ਸਮਝੌਤਾ ਟਾਈਮ ਕੱਟ ਕੇ ਉਹ ਇੱਕ ਮੇਰੇ ਹੋਰ ਭਤੀਜੇ ਨੂੰ ਦੇਤਾ ਹੈ। ਵੀ ਮੈਂ ਇਹ ਵੀ ਕਿਹਾ ਵੀ ਯਾਰ ਦੋ ਵਾਰ ਸਵਾਹ ਕਰ ਲਓ, ਪਰ ਉਹ ਮੰਨਦਾ ਹੀ ਨੀਗਾ। ਤੇ ਮੈਂ ਕਹਿੰਦਾ ਨਾਲੇ ਇੱਕ ਚੀਜ਼ ਚੰਗੀ ਆ ਵੀ ਬਹੁਤਾ ਜਿੰਨਾ 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 ਤੁਸੀਂ ਪਾਣੀ ਪਾਈ ਜਾਓ ਓਨੀ ਕੱਚੀ ਲੱਸੀ ਬਣਦੀ ਜਾਂਦੀ ਆ, ਜਿੰਨਾ ਥੋੜਾ ਹੋਇਆ ਓਨਾ ਦੁੱਧ ਹੁੰਦਾ ਹੈ।
ਇਹ ਤਾਂ ਹੈ।
ਮੈਂ ਕਿਹਾ ਵੀ ਸਗੋਂ ਬੰਦਾ ਫਿੱਕੇ ਨੀ ਫਿੱਕਾ ਨੀ ਪੈਂਦਾ। ਚਲੋ ਨੀ ਅੱਜ ਨਾ ਕੁਝ ਖੁਸ਼ੀ ਵਾਲਾ ਮੂਡ ਨੀ ਹੈਗਾ, ਤੇ ਤੁਹਾਨੂੰ ਪਤਾ ਕਿੰਨੀ ਭਿਆਨਕ ਘਟਨਾ ਨੂੰ ਸਰੰਜਾਮ ਦੇਣ ਦਾ ਯਤਨ ਕੀਤਾ ਤੇ ਮੂਰਖ ਬੰਦੇ ਨੇ। ਇਹ ਦਰਅਸਲ 1957 ਵਿਚ ਵੀ ਇਹੋ ਜਿਹੀਆਂ ਗੱਲਾਂ ਹੋਈਆਂ ਸੀਗੀਆਂ ਸ਼ੁਰੂ ਸੰਭਾਲ ਚ।
ਅੱਛਾ ਜੀ।
ਤੇ ਉਹ ਫਿਰ ਸੇਵਾਦਾਰਾਂ ਦਾ ਇੱਕ ਸ਼ਹੀਦੀ ਦਲ ਭਰਤੀ ਕੀਤਾ ਸ਼੍ਰੋਮਣੀ ਕਮੇਟੀ ਨੇ, ਤੇ ਜਹੇਦਾਰ ਖਜਾਨ ਸਿੰਘ ਮੀਰਾਂ ਕੋਟੀ ਆ ਜੇ ਤਾਂ ਇੱਕ ਮੇਰੇ ਦਿਮਾਗ ਚ ਉਹਦੀ ਅਗਵਾਈ ਹੇਠਾਂ। ਤੇ ਇਹ ਦੇਖੋ ਫਿਰ ਇਸ ਤਰ੍ਹਾਂ ਹੀ ਪਹਿਲਾਂ ਵੀ ਕੁਝ ਸਾਲ ਪਹਿਲਾਂ ਵੀ ਇਹੋ ਜਿਹੀ ਕਿਸੇ ਨੇ ਹਰਕਤ ਕਰਨ ਦਾ ਯਤਨ ਕੀਤਾ ਸੀ ਦਰਬਾਰ ਸਾਹਿਬ ਦੇ ਅੰਦਰ, ਤੇ ਫਿਰ ਗ੍ਰੈਜੂਏਟ ਨੌਜਵਾਨ ਦਰਸ਼ਨੀ ਨੌਜਵਾਨ ਭਰਤੀ ਕੀਤੇ। ਤੁਸੀਂ ਦੇਖ ਰਹੇ ਹੋਣਾ ਪ੍ਰਕਰਮਾਂ ਵਿੱਚ ਬਰਸ਼ਿਆਂ ਵਾਲੇ ਨੌਜਵਾਨ ਫਿਰਦੇ ਹੁੰਦੇ ਆ ਇੱਕੋ ਜਿਹੇ ਚੋਲੇ ਪਾ ਕੇ। ਤੇ ਪਰ ਫਿਰ ਵੀ ਹੁਣ ਦੇਖੋ ਸਾਡੇ ਗੁਰਦੁਆਰੇ ਵਿੱਚ ਕੋਈ ਹਿੰਦੂ ਆਵੇ, ਮੁਸਲਮਾਨ ਆਵੇ, ਡੇਰੇ ਵਾਲਾ ਆਵੇ, ਨਾਸਤਕ ਵਾਲੇ ਆਵੇ, ਕੋਈ ਪੱਛਮ ਦਾ ਆਵੇ, ਪੂਰਬ ਦਾ ਆਵੇ, ਸਭ ਨੂੰ ਜੀਓ ਆਇਆ ਵਾ। ਤੇ ਇਹ ਵੀ ਕਿਸੇ ਦੇ ਮੱਥੇ ਤੇ ਲਿਖਿਆ ਨੀ ਹੁੰਦਾ ਵੀ ਉਹ ਕਿਹੜੀ ਭਾਵਨਾ ਨਾਲ ਆਇਆ। ਸਾਡੇ ਤੇ ਇਹੋ ਹੀ ਆ ਵੀ ਅਗਲਾ ਗੁਰੂ ਦੀ ਭਾਵਨਾ ਨਾਲ ਆਇਆ ਵਾ, ਤੇ ਇਹ ਗੁਰੂ ਦਾ ਗੈਸਟ ਆ, ਤੇ ਅਸੀਂ ਗੁਰੂ ਘਰ ਦੇ ਨੌਕਰ ਆ, ਸੇਵਾਦਾਰ ਆ, ਸਾਡਾ ਇਹਨੂੰ ਜੀਓ ਆਇਆ ਕਹਿਣਾ ਫਰਜ਼ ਬਣਦਾ। ਪਰ ਸਾਨੂੰ ਕੀ ਪਤਾ ਵੀ ਅਚਾਨਕ ਉਹਨੇ ਕੀ ਕੁਝ ਕਰ ਦੇਣਾ। ਤੇ ਜਿਹੜਾ ਉਹਨਾਂ ਨੂੰ ਹੁਣ ਇਹ ਸੋਧਾ ਲਾਉਣ ਦਾ ਯਤਨ ਕੀਤੇ ਆ, ਉੱਥੇ ਆਪਣਾ ਮੋਰਚੇ ਦੇ ਦੌਰਾਨ ਕਿਸਾਨਾਂ ਦੇ ਵੀ ਇੱਕ ਨਿਹੰਗ ਸਿੰਘਾਂ ਨੇ ਵੱਢਿਆ ਸੀ ਬੰਦਾ ਇਹੋ ਹੀ ਹਰਕਤ ਕਰਦਾ, ਤੇ ਇਹ ਜੋਸ਼ ਵਿੱਚ ਆਏ ਕਿਉਂਕਿ ਵੈਸੇ ਵੀ ਸਿੱਖ ਨੂੰ ਹੁਕਮ ਆ ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟਾ ਕੀਜੈ ਸੰਗ ਕਿਰਪਾਨ, ਰਹਿਤਨਾਮੇ ਚ ਲਿਖਿਆ ਹੋਇਆ। ਤੇ ਜਿਨ੍ਹਾਂ ਨੇ ਉਹਨੂੰ ਜਹਾਨਮ ਨੂੰ ਪਹੁੰਚਾਇਆ ਆ ਮਹਾਂਮੂਰਖ ਨੂੰ, ਉਹਨਾਂ ਨੇ ਕੋਈ ਗਲਤ ਨਹੀਂ ਕੀਤਾ। ਜੋਸ਼ ਦੇ ਵਿੱਚ ਆਣ ਕੇ ਇਹੋ ਹੀ ਕੁਝ ਹੋ ਸਕਦਾ, ਪਰ ਹੁਣ ਸਾਡੇ ਕੋਲ ਅਜਿਹੇ ਵਸੀਲੇ ਨਹੀਂ ਨਾ ਹੈਗੇ, ਨਾ ਕਾਨੂੰਨੀ ਤੇ ਨਾ ਹੀ ਕੋਈ ਹੋਰ ਤਰੀਕੇ ਨਾਲ, ਪਈ ਅਸੀਂ ਉਸ ਬੰਦੇ ਨੂੰ ਫੜ ਕੇ ਮਜਬੂਰ ਕਰ ਦਈਏ ਕਿ ਉਹ ਸੱਚਾਈ ਦੱਸੇ ਤੇ ਭਾਈ ਤੈਨੂੰ ਕਿੰਨੇ ਭੇਜਿਆ ਤੇ ਕਿਉਂ ਭੇਜਿਆ ਤੇ ਤੂੰ ਇਹ ਕਿਉਂ ਕੰਮ ਕੀਤਾ। ਉਸ ਤੋਂ ਬਾਅਦ ਭਾਵੇਂ ਉਹਨੂੰ ਉਹਦਾ
ਤਾਜੀ ਅੱਜ ਤੱਕ ਕਿੰਨੇ ਵਿਅਕਤੀਆਂ ਨੂੰ ਏਦਾਂ ਹਵਾਲੇ ਕੀਤਾ ਗਿਆ ਪੁਲਿਸ ਦੇ?
ਮੈਨੂੰ ਪਤਾ ਤੁਸੀਂ ਕੀ ਗੱਲ ਕਹਿਣੀ ਆ, ਉੱਥੇ ਆਪਾਂ ਇੰਨਾ ਸਮਾਂ ਨਾ ਗਵਾਈਏ ਤੇ ਪੁਲਿਸ ਨੂੰ ਦੇਣਾ, ਪੁਲਿਸ ਨੂੰ ਦੇਣਾ ਤੇ ਉਹਦੀ ਜਾਨ ਬਚਾਉਣੀ ਆ। ਉਹ ਤੇ ਸਿਕਿਓਰ ਹੋ ਗਿਆ ਜਿਹੜਾ ਜਿਹੜਾ ਪੁਲਿਸ ਨੂੰ ਦੇਤਾ। ਮਤਲਬ ਉਸ ਗੁਰਦੁਆਰੇ ਦੇ ਪ੍ਰਬੰਧਕਾਂ ਪਾਸ ਕੋਈ ਇਹੋ ਜਿਹਾ ਵਸੀਲਾ ਨਹੀਂ ਹੈਗਾ ਕਿ ਪਰ ਤੇ ਜੇ ਥੋੜਾ ਜਿਹਾ ਧੰਮਲ ਤੋਂ ਕੰਮ ਲਿਆ ਜਾਵੇ, ਉਹਨੂੰ ਇਸ ਤਰੀਕੇ ਨਾਲ ਮਜਬੂਰ ਕਰ ਦਿੱਤਾ ਜਾਵੇ ਕਿ ਤੈਨੂੰ ਕਿੰਨੇ ਭੇਜਿਆ ਤੇ ਉਸ ਤੋਂ ਬਾਅਦ ਉਹਨੂੰ ਮਾਰਿਆ ਜਾਵੇ। ਹੁਣ ਤੁਸੀਂ ਦੇਖੋ ਕਿੱਡੀ ਵੱਡੀ ਕਿੱਡਾ ਵੱਡਾ ਬੰਦਾ ਨਵੰਬਰ 1963 ਦੇ ਵਿੱਚ ਅਮਰੀਕਾ ਦਾ ਪ੍ਰੈਜੀਡੈਂਟ, ਜਿਹੜਾ ਦੁਨੀਆਂ ਭਰ ਦਾ ਸਭ ਤੋਂ ਥਾਣੇਦਾਰ ਮੰਨਿਆ ਜਾਂਦਾ ਹੈ, ਸਭ ਤੋਂ ਤਾਕਤਵਰ ਬੰਦਾ ਪੋਲੀਟੀਕਲੀ, ਉਹ ਅਮਰੀਕਾ ਦਾ ਪ੍ਰੈਜੀਡੈਂਟ ਹੁੰਦਾ, ਜੌਨ ਐਫ ਕੈਨੇਡੀ ਨੂੰ ਗੋਲੀ ਮਾਰ ਕੇ ਮਾਰਤਾ ਤੇ ਉਸ ਵਾਲ ਜਿਹਨੂੰ ਫੜ ਲਿਆ ਜੀ ਇਹਨੇ ਗੋਲੀ ਮਾਰੀ ਸੀ, ਇਹਨੇ ਕਤਲ ਕੀਤਾ ਸੀ ਤੇ ਉਹ ਤਰੀਕ ਭੁਗਤਣ ਗਿਆ ਤੇ ਕਿਸੇ ਹੋਰ ਨੇ ਭੀੜ ਵਿੱਚੋਂ ਗੋਲੀ ਮਾਰ ਕੇ ਉਹਨੂੰ ਮਾਰ ਕੰਮ ਠੱਪਿਆ ਗਿਆ
ਜੀ।
ਹੈਂ ਤੇ ਇਸ ਤਰ੍ਹਾਂ ਹੀ ਅਕਤੂਬਰ 1984 ਦੇ ਵਿੱਚ ਮਹਾਪਾਪਣ ਇੰਦਰਾ ਨੂੰ ਗੋਲੀਆਂ ਮਾਰ ਕੇ ਮਾਰਤਾ ਤੇ ਹੁਣ ਸਭ ਤੋਂ ਵੱਡੀ ਤੇ ਗੱਲ ਇਹ ਸੀ ਜਿਹੜਾ ਧਮਨ ਨਾਲ ਤੁਰ ਰਿਹਾ ਸੀਗਾ ਉਹ ਸਗੋਂ ਗੋਲੀ ਚੱਲਣ ਵਾਲੇ ਪਛਾਹ ਹੋ ਗਿਆ। ਉਹਨੂੰ ਤੇ ਚਾਹੀਦਾ ਸੀਗਾ ਵੀ ਉਸ ਵੇਲੇ ਆਪ ਅੱਗੇ ਹੋ ਕੇ ਗੋਲੀਆਂ ਖਾਂਦਾ, ਚਲੋ ਉਹਦੇ ਤੇ ਸ਼ੱਕ ਵੀ ਹੋਇਆ, ਸ਼ੱਕਰ ਕਮਿਸ਼ਨ ਦੇ ਵਿੱਚ ਮੁੜ ਕੇ ਉਹਦੀ ਬਹਾਰ ਵੀ ਹੋ ਗਿਆ। ਤੇ ਉਹਨਾਂ ਨੂੰ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਸੀ ਕਿ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਾਤਲ ਨੇ ਉਹਨਾਂ ਨੂੰ ਬਚਾਇਆ ਜਾਂਦਾ ਕਿ ਉਹਨੂੰ ਕੋਈ ਮਾਰ ਨਾ ਦੇਵੇ।
ਹੁਣ
ਜੋ ਮੀਡੀਆ ਦੇ ਵਿੱਚ ਖਬਰ ਸਰਕਾਰੀ ਤੌਰ ਤੇ ਆਈ ਹੈ ਕਿ ਉਹਨਾਂ ਨੇ ਹਥਿਆਰ ਸੁੱਟ ਤੇ ਇਹ ਕਹਿੰਦਿਆਂ ਹੋਇਆ ਕਿ ਅਸੀਂ ਜੋ ਕਰਨਾ ਸੀ ਕਰ ਲਿਆ, ਹੁਣ ਤੁਸੀਂ ਜੋ ਕਰਨਾ ਉਹ
ਕਰ।
ਉਹਨਾਂ ਨੂੰ ਤੰਬੂ ਦੇ ਵਿੱਚ ਲੈ ਗਏ ਨੇ ਗਾਰਡ ਦੇ ਕੁਰਸੀਆਂ ਤੇ ਪਾ ਕੇ ਤੇ ਉੱਥੇ ਗੋਲੀਆਂ ਮਾਰੀਆਂ। ਇੱਕ ਥਾਂ ਤੇ ਮਰ ਗਿਆ ਬੇਅੰਤ ਸਿੰਘ, ਸ਼ਹੀਦ ਹੋ ਗਿਆ, ਤੇ ਦੂਜਾ ਸਤਨਾਮ ਸਿੰਘ ਨੂੰ ਕਿੰਨੀਆਂ 7-8 ਗੋਲੀਆਂ ਵੱਜੀਆਂ ਤੇ ਉਹ ਉਹਨਾਂ ਦੀ ਬੇਵਸੇ ਦੇ ਵਿੱਚੋਂ ਜਿਉਂਦਾ ਬਚ ਗਿਆ, ਵੱਖਰੀ ਗੱਲ ਆ। ਪਰ ਉਸ ਕਤਲ ਦੇ ਉੱਪਰ ਪਰਦਾ ਪਾਉਣ ਲਈ ਉਹਨਾਂ ਨੂੰ ਕਹੇ ਜਾਂਦੇ ਕਾਤਲਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ। ਉਸ ਵੇਲੇ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ ਤੇ ਉਹਦੇ ਸਰੀਰ ਦੀ ਸੰਭਾਲ ਕਰਨ ਦੇ ਨਾਲ ਨਾਲ ਕਾਤਲਾਂ ਦੀ ਸੰਭਾਲ ਕੀਤੀ ਜਾਵੇ ਕਿ ਉਹਨਾਂ ਨੂੰ ਕੋਈ ਮਾਰ ਨਾ ਦੇਵੇ, ਸੱਚਾਈ ਲੱਭੀ ਜਾਵੇ। ਯਾਨੀ ਸੱਚਾਈ ਤੇ ਪਰਦਾ ਪਾਉਣ ਦਾ ਯਤਨ ਕੀਤਾ ਨਾ। ਮੀਡੀਆ ਦੇ ਵਿੱਚ ਅਕਿਊਜ਼ ਹੁੰਦਾ ਰਿਹਾ ਜਿਵੇਂ ਨਿਕਟ ਵਰਤੀ ਜਿਹੜੇ ਸੀ ਉਹਨਾਂ ਵਾਲੀ ਉਂਗਲਾਂ ਹੋਈਆਂ, ਉਹ ਹੋਇਆ ਆ ਹੋਇਆ, ਗੁਪਤ ਹੋ ਗਈ ਨਾ। ਤੇ ਮੈਂ ਤਾਂ ਦੱਸ ਰਿਹਾ ਹਾਂ ਵੀ ਇਹੋ ਜਿਹੀਆਂ ਵੀ ਗੱਲਾਂ ਹੋ ਜਾਂਦੀਆਂ ਆ ਵੀ ਨਜਾਇਜ਼ ਬੇਅਦਬੀ ਕਰਨ ਵਾਲਾ ਕਤਲ ਕਰਨ ਵਾਲੇ ਨੂੰ ਉਸੇ ਵੇਲੇ ਗਰਮੀ ਗਰਮੀ ਚ ਮਾਰ ਦਿਓ ਤਾਂ ਕਿ ਪਰਦਾ ਪੈ ਜਾਵੇ, ਪਿਛਲੇ ਜਿਹੜੀ ਆ ਸਾਜਿਸ਼ ਨਾ ਜਾਣੀ ਜਾਵੇ। ਹੁਣ 6 ਸਾਲ MP ਰਹਿਣ ਵਾਲੀ 4 ਜ਼ਬਾਨਾਂ ਵਿੱਚ ਸਿੱਖਾਂ ਦਾ ਕੇਸ ਲਿਖ ਕੇ ਤੇ ਬੋਲ ਕੇ ਪੇਸ਼ ਕਰਨ ਦੀ ਯੋਗਤਾ ਰੱਖਣ ਵਾਲੀ PhD ਬੀਬੀ ਰਜਿੰਦਰ ਕੌਰ ਮਾਸਟਰ ਤਾਰਾ ਸਿੰਘ ਜੀ ਦੀ ਸਪੁੱਤਰੀ, ਉਹਨੂੰ ਬਠਿੰਡੇ ਗਈ ਨੂੰ ਗੋਲੀਆਂ ਮਾਰ ਕੇ ਮਾਰਤਾ, ਜੁਝਾਰੂਆਂ ਦੇ ਭੇਸ ਚ ਆਏ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਤਾ। ਕੁਝ ਦਿਨ ਰੌਲਾ ਪੈਂਦਾ ਰਿਹਾ ਤੇ ਕਿਉਂਕਿ ਏਡਾ ਵੱਡਾ ਬੰਦਾ ਕਤਲ ਹੋਇਆ ਸੀ ਤੇ ਕੁਝ ਨਾ ਕੁਝ ਉਹਦੇ ਬਾਰੇ ਕਹਿਣਾ ਸੀ ਨਾ। ਇੱਕ ਦਿਨ ਖਬਰ ਮੀਡੀਆ ਚ ਦੇਤੀ ਕਿ ਮਚਾਕੀ ਗੁਰਮੀਤ ਸਿੰਘ ਮਚਾਕੀ ਜਿਹੜਾ ਸੀ ਅੱਤਵਾਦੀ, ਉਹ ਫੜਿਆ ਹੋਇਆ ਮੁਕਤਸਰ ਦੀ ਹਵਾਲਾਤ ਦੇ ਵਿੱਚ ਬੰਦ ਸੀ, ਰਾਤ ਨੂੰ ਭੂਰੇ ਰੰਗ ਦਾ ਸੱਪ ਆਇਆ ਉਹਨੂੰ ਲੜ ਗਿਆ ਤੇ ਉਹਦੇ ਮਰ ਗਿਆ। ਮਤਲਬ ਉਧਰੋਂ ਇੱਕ ਜੁਝਾਰੂ ਨੂੰ ਮਾਰ ਦਿਓ, ਉਹਦੇ ਨਾਲ ਪਰਦਾ ਪੈ ਗਿਆ ਬੀਬੀ ਰਜਿੰਦਰ ਕੌਰ ਦੇ ਕਤਲ ਦਾ। ਸੋ ਇਸ ਤਰ੍ਹਾਂ ਮੈਂ ਦੱਸਣ ਤੋਂ ਮਤਲਬ ਇਹ ਹੈ ਕਿ ਪਰਦੇ ਵੀ ਪੈ ਜਾਂਦੇ ਆ ਵੀ ਕਿਸੇ ਤਰ੍ਹਾਂ ਜੇ ਹੋ ਸਕੇ, ਕੰਮ ਬੜਾ ਔਖਾ ਆ। ਜਦੋਂ ਵਿੱਚ ਪੁਲਿਸ ਦਾ ਦਖਲ ਹੋ ਗਿਆ ਫੇਰ ਤੇ ਉਹ ਬਚ ਗਿਆ ਬੰਦਾ, ਉਹਨੂੰ ਕੁਝ ਸਮਾਂ ਹਵਾਲਾ ਤੇ ਕੁਝ ਸਮਾਂ ਜੇਲ੍ਹ ਚ ਦੇ ਦੇਣਗੇ। ਮੁੜ ਕੇ ਗੱਲ ਉਹੀ ਜਿਵੇਂ ਤੁਸੀਂ ਹੁਣੇ ਕਹਿ ਰਹੇ ਸੀ, ਸਿੱਟ ਤੇ ਉੱਠ, ਸਿੱਟ ਤੇ ਉੱਠ ਵਾਲਾ ਮਸਲਾ। ਕਮੇਟੀ ਕੀ ਹੁੰਦੀ ਆ? ਕਿਸੇ ਕੰਮ ਲਈ ਕਮੇਟੀ ਪਾਉਣੀ, ਕੰਮ ਦੇ ਉੱਪਰ ਮਿੱਟੀ ਪਾਉਣੀ। ਉਹ ਮਿੱਟੀ ਪਾਉਣ ਵਾਸਤੇ ਲੋਕਾਂ ਦਾ ਮੌਕੇ ਤੇ ਆਇਆ ਜਿਹੜਾ ਜੋਸ਼ ਹੁੰਦਾ ਉਹਨੂੰ ਖੱਟਾ, ਉਹਨੂੰ ਕੰਮ ਘਟਾਉਣ ਵਾਸਤੇ ਤੇ ਆਲੇ ਕੌਡੀ ਛਿੱਕੇ ਕੌਡੀ ਕਰਦੇ ਆ, ਮੁੜ ਕੇ ਲੋਕੀ ਆਪਣੇ ਕੰਮਾਂ ਕਾਰਾਂ ਰੁੱਝ ਜਾਂਦੇ ਆ, ਗੱਲ ਭੁੱਲ ਜਾਂਦੀ ਆ, ਮੀਡੀਆ ਵਾਸਤੇ ਵੀ ਉਹ ਕੋਈ ਖਬਰ ਨਹੀਂ ਰਹਿ ਜਾਂਦੀ ਜਿਹਦੇ ਨਾਲ ਉਹ ਲੋਕਾਂ ਨੂੰ ਬੁੱਧੂ ਬਣਾ ਸਕਣ।
ਤਾਇਆ ਜੀ, ਮੈਂ ਇੱਕ ਥੋੜੀ ਹੋਰ ਸਾਈਕੀ ਦੀ ਗੱਲ ਕਰਨਾ ਚਾਹੁੰਦਾ ਕਿ ਜਿਹੜੇ ਲੋਕ ਨੇ ਨਾ ਉਹ ਅੱਜ ਕੱਲ੍ਹ, ਮੈਂ ਇੱਥੇ ਨੌਜਵਾਨ ਵੀ ਦੇਖੇ, ਆਸਟ੍ਰੇਲੀਆ ਦੇ ਵਿੱਚ ਵੀ ਦੇਖੇ ਆ, ਮਤਲਬ ਇਹ ਬਿਰਤੀ ਆਪਣੇ ਪਹਿਲਾਂ ਹੈ ਨਹੀਂ ਸੀ ਇੰਨੀ ਜਿੰਨੀ ਹੁਣ ਦਿਖਾਈ ਦੇਣ ਲੱਗੀ। ਇੱਕ ਜਿਹੜਾ ਨਾ ਸੋਸ਼ਲ ਮੀਡੀਆ ਆ, ਆਹ ਟਿਕਟੋਕ ਹੈ, ਵੀਡੀਓ ਲੋਕੀ ਦੇਖੀ ਜਾਂਦੇ ਨੇ, ਇਹ ਨਾ ਮਤਲਬ ਮੈਨੂੰ ਇਉਂ ਲੱਗਦਾ ਆ ਜਿਹੜੇ ਜਿੱਦਾਂ ਆਹ ਨੌਜਵਾਨ ਦੀ ਖਾਸ ਕਰਕੇ ਮੈਂ ਦੇਖੀ ਹੈ ਨਾ, ਇਹ ਨਾ ਇੱਕ ਗੇਮ ਚੱਲਦੀ ਆ ਉਹਦੇ ਵਿੱਚ, ਉਹਨੂੰ ਕਹਿੰਦੇ ਡੇਅਰ ਕਰਨਾ, ਵੀ ਤੂੰ ਕਰਕੇ ਦਿਖਾਲ, ਸ਼ਰਤਾਂ ਲਾਉਂਦੇ ਨੇ, ਵੀ ਸ਼ਰਤ ਲਾ ਕੇ ਆਉਂਦੇ ਨੇ। ਤੇ ਇਹ ਨਾ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਇਹ ਦੇਖਣ 'ਚ ਮਿਲਿਆ ਆ। ਮਤਲਬ ਮੈਂ ਇੱਕ ਵੱਖਰੇ ਐਂਗਲ ਤੋਂ, ਹੋਰ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਇਸ ਘਟਨਾਕ੍ਰਮ ਨੂੰ, ਇਹਨਾਂ ਘਟਨਾਕ੍ਰਮ ਨੂੰ। ਇੱਕ ਤਾਂ ਹੈ ਕਿ ਚਲੋ ਕਿਸੇ ਨੇ ਪੈਸੇ ਦੇ ਕੇ ਕਰਾਇਆ, ਕੋਈ ਫਾਊਲ ਪਲੇ ਆ। ਹੁਣ ਤੁਸੀਂ ਇਹ ਗੱਲ ਕੀਤੀ ਆ ਕਿ ਉਹ ਬੰਦਾ ਫੜਿਆ, ਉਹਦੀ ਇਨਵੈਸਟੀਗੇਸ਼ਨ ਹੋਈ, ਉਹ ਜਿੰਦਾ ਸੀਗਾ ਜਦੋਂ ਲੈ ਕੇ ਗਏ ਉਹਨੂੰ ਸਾਰਾ ਕੁਛ ਕਰਕੇ, ਉਦੋਂ ਬਾਅਦ ਦੇ ਵਿੱਚ ਉਹਨੂੰ ਕੱਢ ਕੇ ਲੋਕਾਂ ਨੇ ਮਾਰਿਆ, ਸੰਗਤ ਨੇ, ਉੱਥੇ ਨਹੀਂ ਮਾਰਿਆ। ਤੇ ਇਹਦਾ ਮਤਲਬ ਉਹਦੀ ਜਾਣ ਪਛਾਣ ਹੋਈ ਆ, ਫੋਟੋਆਂ ਵੀ ਆਈਆਂ, ਸੋ ਪੁਲਿਸ ਨੂੰ ਵੀ ਪਤਾ ਆ ਕੌਣ ਹੈ ਉਹ, ਸਾਰਾ ਕੱਢ ਲਿਆ ਆ ਕਿ ਇਹਦੇ ਨਾਲ ਆਇਆ, ਇਹ ਵੀ ਸਾਰੇ ਕੈਮਰਿਆਂ ਦੇ ਵਿੱਚ ਹੈ। ਹੁਣ ਜਿਹੜੀ ਨਾ ਤੁਸੀਂ ਨੋਟ ਕੀਤਾ ਹੋਣਾ, ਕਈ ਵਾਰੀ ਕ੍ਰਿਕਟ ਦੇ ਮੈਚ ਚੱਲਦੇ ਹੁੰਦੇ ਆਸਟ੍ਰੇਲੀਆ ਦੇ ਵਿੱਚ, ਤੇ ਅਚਾਨਕ ਮੈਚ ਚੱਲਦੇ ਚੱਲਦੇ ਦੇ ਵਿੱਚ ਇੱਕ ਬੰਦਾ ਅਲਫ ਨੰਗਾ ਆ ਕੇ ਛਾਲ ਮਾਰ ਕੇ ਗਰਾਊਂਡ 'ਚ ਵੜ ਜਾਂਦਾ ਆ, ਤੇ ਉਹ ਭੱਜਣ ਲੱਗ ਜਾਂਦਾ ਆ। ਮਤਲਬ 60-70 ਹਜ਼ਾਰ ਬੰਦੇ ਦੇ ਮੂਹਰੇ ਨਾ ਗੇੜੀਆਂ ਕੱਢਣ ਲੱਗ ਜਾਂਦਾ, ਪੁਲਿਸ ਉਹਦੇ ਮਗਰ ਮਗਰ, ਸਿਕਿਉਰਿਟੀ ਗਾਰਡ ਉਹਦੇ ਮਗਰ ਮਗਰ। ਉਹ ਉਹਦੇ ਪਿੱਛੇ ਕੀ ਬਿਰਤੀ ਹੁੰਦੀ ਹੈ ਕਿ ਉਹ ਜਿਹੜਾ ਨੌਜਵਾਨ ਜਿਹੜਾ ਨੰਗਾ ਭੱਜ ਰਿਹਾ ਹੁੰਦਾ ਜਾਂ ਔਰਤ ਨੰਗੀ ਭੱਜ ਰਹੀ ਹੁੰਦੀ ਨਾ, ਉਹਨੇ ਸ਼ਰਤ ਲਾਈ ਹੋ ਹੁੰਦੀ ਆ ਆਪਣੇ ਕੋਲੀਗਸ ਦੇ ਨਾਲ, ਵੀ ਮੈਂ ਨਾ ਦੇਖੀ ਮੈਂ ਕਰਨਾ ਆ ਕੰਮ, ਟੋਟਲੀ ਮਤਲਬ ਉਲਟ ਕੰਮ ਕਰਨਾ ਹੈ। ਤੇ ਉਹ ਫਿਰ ਮਤਲਬ ਹੀਰੋ ਬਣਨ ਦੇ ਚੱਕਰ ਦੇ ਵਿੱਚ ਆਪਣੇ ਸਰਕਲ ਦੇ ਵਿੱਚ ਇਹੋ ਜਿਹੇ ਕੰਮ ਕਰਦੇ ਨੇ। ਮੈਨੂੰ ਜਿਹੜਾ ਕੱਲ੍ਹ ਦਾ ਕੇਸ ਲੱਗਾ ਨਾ, ਇਹ 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 ਵੀ ਮੈਨੂੰ ਇਹੋ ਜਿਹਾ ਲੱਗਾ ਕਿ ਕਈ ਲੋਕ ਹੁਣ ਇਹੀ ਆ ਵੀ ਅਸੀਂ ਚੋਟੀ ਦੇ ਨੂੰ ਹੱਥ ਪਾ ਲਈਏ ਤੇ ਉੱਥੇ ਜਾ ਕੇ ਫਿਰ ਅਸੀਂ ਮਸ਼ਹੂਰ ਹੋ ਜਾਵਾਂਗੇ। ਇਹ ਸਾਡੀ ਕਮਿਊਨਿਟੀ ਦੇ ਵਿੱਚ ਵੀ ਹੈ ਕਿ ਬੰਦੇ ਇੱਕ ਵਧੀਆ ਕੰਮ ਕਰ ਰਹੇ ਹੁੰਦੇ ਤੇ ਉਹਨਾਂ ਨੂੰ ਢਾਣ ਦੇ ਲਈ ਇੱਕ ਟੁੱਚਲ ਜਿਹਾ ਬੰਦਾ ਉਹਨਾਂ ਨੂੰ ਤੰਗ ਕਰਨ ਲੱਗ ਜਾਂਦਾ। ਉਹਦੀ ਬਿਰਤੀ ਕੀ ਹੁੰਦੀ ਆ ਵੀ ਮੈਂ ਵੱਡੇ ਨੂੰ ਢਾ ਲਾਂ ਤੇ ਬਾਕੀ ਸਾਰੇ ਆਪੇ ਦੱਬ ਹੋ ਜਾਣੇ ਵੀ ਮੈਂ ਡੌਨ ਬਣ ਜਾਵਾਂਗਾ। ਇਹ ਵੀ ਇੱਕ ਬਿਰਤੀ ਆ। ਬਾਕੀ ਤੁਸੀਂ ਸਿਆਣੇ ਹੋ, ਆਪਾਂ ਹਰ ਐਂਗਲ ਤੋਂ ਬਚਣਾ ਸਾਡਾ ਫਰਜ਼ ਬਣਦਾ। ਮੈਨੂੰ ਲੱਗਦਾ ਵੀ ਜਦੋਂ ਹੁਣ ਦੋ ਹਾਂਜੀ ਮੈਨੂੰ ਲੱਗਦਾ ਕਿ ਇਹ ਜਿਹੜੀ ਬਿਰਤੀ ਹੈ ਨਾ, ਮਤਲਬ ਨੌਜਵਾਨਾਂ ਦੇ ਵਿੱਚ ਜਿਹੜੀ ਸਾਈਕੀ ਬਣੀ ਹੋਈ ਆ ਕਿ ਅਸੀਂ ਮਤਲਬ ਸਿਰੇ ਤੇ ਚੋਟੀ ਦੇ ਹੱਥ ਪਾਈਏ ਤੇ ਉੱਥੇ ਜਾ ਕੇ ਅਸੀਂ ਛੁੱਟ ਛੱਟ ਜਾਵਾਂਗੇ, ਮਗਰੋਂ ਵੀ ਮਸ਼ਹੂਰ ਹੋ ਜਾਵਾਂਗੇ, ਲੈ ਬਈ ਅਸੀਂ ਆਹ ਕੰਮ ਕੀਤਾ ਸਾਰੀ ਉਮਰ, ਫਿਰ ਅਸੀਂ ਕਹਿਣ ਜੋਗੇ ਹੋ ਜਾਵਾਂਗੇ ਜਾਂ ਸਾਨੂੰ ਆਲੇ ਦੁਆਲੇ ਸਾਤੋਂ ਡਰਨ ਲੱਗ ਜਾਣਗੇ ਲੋਕ ਜਾਂ ਕੁਝ। ਮੈਨੂੰ ਲੱਗਦਾ ਇਹ ਬਿਰਤੀ ਆ।
ਇਹ ਹੋ ਸਕਦਾ ਆ, ਮਤਲਬ ਇਹ ਮੰਨਣ ਵਾਲੀ ਦਲੀਲ ਵਾਲੀ ਗੱਲ ਆ, ਤੇ ਪਰ ਉਹਨੂੰ ਜਿਉਂਦਾ ਤੇ ਛੱਡਣਾ ਨਹੀਂ ਸੀ ਨਾ ਚਾਹੀਦਾ। ਇਹ ਤਾਂ ਬਹੁਤ ਹੀ ਵਧੀਆ ਗੱਲ ਹੋਈ ਆ।
ਹਾਂਜੀ,
ਇਹ ਹੁਣ ਦੋ ਸਾਲ ਹੋਏ ਆ, ਹੁਣ ਵੇਖੋ ਮਤਲਬ ਵੀ ਕੋਈ ਵੀ ਜੋ ਇਸ ਤਰ੍ਹਾਂ ਵੀ ਬੇਅਦਬੀ ਕਰਨ ਦਾ ਯਤਨ ਕਰਦਾ ਹੈ, ਚਾਹੇ ਸਿੱਖ ਦੇ ਭੇਸ ਚ ਹੈ, ਚਾਹੇ ਉਹ ਮੋਨਾ ਆ, ਤੇ ਕਿਸੇ ਹੋਰ ਧਰਮ ਨੂੰ ਮੰਨਣ ਵਾਲਾ ਜਾਂ ਸਿੱਖ ਧਰਮ ਨੂੰ ਮੰਨਣ ਵਾਲਾ ਜਾਂ ਨਾਸਤਕ ਆ, ਉਹ ਜਿਉਂਦਾ ਤੇ ਜਾਣਾ ਨਹੀਂ ਚਾਹੀਦਾ। ਪਰ ਪਤਾ ਕਰਨ ਦਾ ਜੇ ਹੋ ਸਕੇ ਤੇ ਯਤਨ ਚਾਹੀਦਾ ਵੀ ਉਹ ਕਿਉਂ ਹੈ ਉਹ ਜੀ ਤੁਹਾਡੀ ਜੇ ਤੁਸੀਂ ਦਲੀਲ ਬਣਾਈ ਆ ਸਾਈਕਲ ਮਨੋਵਿਗਿਆਨਕ, ਤੇ ਇਹ ਪੱਖ ਸੀ ਕਿ ਉਹਦੇ ਪਿੱਛੇ ਕੋਈ ਕਾਰਨ।
ਹਾਂ, ਉਹ ਕੱਲਾ ਨਹੀਂ ਸੀਗਾ, ਉਹ ਕਿਸੇ ਨਾਲ ਸ਼ਰਤਾਂ ਲਾ ਕੇ ਆਇਆ ਹੋਊਗਾ ਜਾਂ ਕਿਸੇ ਨਾਲ ਕਿਸੇ ਨੂੰ ਡੇਅਰ ਕਰਕੇ ਆਇਆ ਹੋਊਗਾ, ਉਹ ਇੱਕ ਪੂਰਾ ਗਰੋਹ ਵੀ ਹੋਊਗਾ। ਸੋ ਉਹ
ਇੱਕ ਮਿੰਟ, ਜਿਹਦੇ ਨਾਲ ਸ਼ਰਤ ਲਾ ਕੇ ਆਇਆ ਫਿਰ ਉਹ ਉਹਦਾ ਬਈ ਇਹੋ ਹੀ ਇਲਾਜ ਹੋਣਾ ਚਾਹੀਦਾ ਨਾ, ਜਿਹਨੇ ਉਹਨੂੰ ਭੇਜਿਆ, ਜਿਹਨੇ ਪੈਸੇ ਦਿੱਤੇ ਆ, ਪੋਸੀਬਿਲਟੀ ਆ ਉਹ ਮੱਸੇ ਰੰਗੜ ਵਾਲਾ ਹਾਲ ਉਹਦੇ ਨਾਲ ਵੀ ਕਰਨ ਦਾ ਯਤਨ ਹੋਣਾ ਚਾਹੀਦਾ।
ਤਾਂ ਜੀ ਇੱਕ ਤਸਵੀਰ ਆ ਰਹੀ ਹੈ, ਇੱਕ ਤਸਵੀਰਾਂ ਆ ਰਹੀਆਂ ਨੇ, ਉਹਦੇ ਵਿੱਚ ਨਾ ਉਹ ਮੁੰਡਾ ਜਦੋਂ ਛਾਲ ਮਾਰਨ ਲੱਗਦਾ ਨਾ, ਉਹ ਤੋਂ ਪਹਿਲਾਂ ਉਹ ਕਿਸੇ ਨਾਲ ਗੱਲ ਕਰ ਰਿਹਾ, ਕੋਈ ਨਾਲ ਪਤਾ ਨਹੀਂ, ਤਾਂ ਉਹ ਜਿਹੜਾ ਨਾਲ ਨੌਜਵਾਨ ਹੈ ਵੈਸੇ ਹੀ ਖੜਾ ਆ, ਕਿਸੇ ਹੋਰ ਨਾਲ ਗੱਲ ਕਰ ਰਿਹਾ, ਪਰ ਭੁਲੇਖਾ ਪੈ ਰਿਹਾ ਆ ਕਿ ਉਹ ਪਹਿਲਾਂ ਕਿਸੇ ਨਾਲ ਕੰਨ 'ਚ ਗੱਲ ਕਰ ਰਿਹਾ ਆ, ਤੇ ਉਹ ਕੱਲਾ ਨਹੀਂ ਸੀਗਾ, ਉਹਦੇ ਨਾਲ ਹੋਰ ਵੀ ਸੀਗੇ। ਇਹ 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 ਹੁਣ ਚਲੋ ਜਿਹੜੀ ਸ਼੍ਰੋਮਣੀ ਕਮੇਟੀ ਕੋਲ ਸਾਰੇ ਉਹਨਾਂ ਕੋਲ ਵੀਡੀਓ ਰਿਕਾਰਡ ਹੈਗੇ ਆ, ਉਹ ਕੱਢ ਕੇ ਦੇਖ ਸਕਦੇ ਨੇ। ਹੁਣ ਦੇਖੋ ਉਹਦਾ ਜਿਹੜਾ ਨਾਮ ਹੈ, ਹੁਣ ਪਤਾ ਲੱਗ ਜਾਣਾ ਕਿ ਪਲੀਸ ਉਹ ਜਿਉਂਦਾ ਸੀ ਜਦੋਂ ਪੁਲਿਸ ਆਈ ਹੈ ਜਾਂ ਸਾਰੇ, ਹੁਣ ਪਤਾ ਲੱਗ ਜਾਣਾ। ਹੁਣ ਦੇਖ ਲਿਓ ਤੁਹਾਡੇ ਸਾਹਮਣੇ, ਹੁਣ ਦੋ ਚੌਂ ਪੰਜਾਂ ਦਿਨਾਂ ਨੂੰ, ਹਫ਼ਤੇ ਨੂੰ, ਦੋ ਹਫ਼ਤੇ ਨੂੰ, ਕਿ ਕੀ ਪੁਲਿਸ ਦੱਸਦੀ ਹੈ ਕੌਣ ਸੀਗਾ, ਉਹਦੇ ਪਿੱਛੇ ਕੌਣ ਸੀ, ਉੱਥੋਂ ਤੁਹਾਨੂੰ ਪਤਾ ਲੱਗ ਜਾਣਾ ਵੀ ਪੁਲਿਸ ਵਾਲੇ ਕਿੰਨਾ
ਨਹੀਂ, ਪੁਲਿਸ ਨੇ ਨਹੀਂ ਦੱਸਣਾ, ਪਰ ਉਹ ਉੱਥੇ ਜਿਹੜੇ ਕੈਮਰੇ ਆ ਨਾ ਉਹ ਇੰਨੇ ਸਕਸੈਸਫੁਲ ਨੇ ਕਿ ਉਹ ਇੱਕ ਐਕਸ ਸ਼੍ਰੋਮਣੀ ਕਮੇਟੀ ਦਾ ਐਕਸ ਹੈਡ ਪ੍ਰਚਾਰਕ ਸੀ, ਉਹਦਾ ਕੋਈ ਸਮਾਨ ਚੋਰੀ ਹੋ ਗਿਆ ਤੇ ਉਹ ਉਸ ਕਮਰੇ ਚ ਚਲਿਆ ਗਿਆ ਜਿੱਥੋਂ ਸਾਰੇ ਕੈਮਰੇ ਕੰਟਰੋਲ ਹੁੰਦੇ ਨੇ, ਤੇ ਉਹਨਾਂ ਨੇ ਉਹ ਕੈਮਰੇ ਚੋਂ ਜਨਾਨੀ ਫੜ ਲਈ ਤੇ ਜਿਹਨੇ ਉਹਦਾ ਸਮਾਨ ਚੁੱਕਿਆ ਸੀ ਚੋਰੀ ਕੀਤਾ ਸੀ। ਸੋ ਇਹ ਤਰ੍ਹਾਂ ਉਹ ਤਾਂ ਬੰਦੇ ਦਾ ਜਦੋਂ ਉਹ ਕਿਤੇ ਜੋੜਾ ਲਾ ਕੇ ਪੈਰ ਧੋ ਕੇ ਪ੍ਰਕਰਮਾ ਚ ਦਾਖਲ ਹੋਇਆ ਆ ਤੇ ਉਹ ਸਾਰਾ ਕੁਝ ਉਹਦਾ ਰਿਕਾਰਡ ਕੈਮਰਿਆਂ ਦੇ ਵਿੱਚ ਹੈਗਾ।
ਉਥੋਂ ਵੀ ਉਹਦੇ ਪੁੱਛ ਉਹਦੇ ਪਿੱਛੋਂ ਵੀ ਉਹ ਕਿਹੜੀ ਟ੍ਰੇਨ ਚ ਆਇਆ, ਕਿਹੜੀ ਗੱਡੀ ਚ ਆਇਆ, ਕਿਹਦੇ ਨਾਲ ਆਇਆ, ਉਹ ਪਿੱਛੋਂ ਸਾਰਾ ਕੁਛ ਟਰੈਕੇਬਲ ਹੈ। ਪੰਜਾਬ ਦੇ ਵਿੱਚ ਵੜਨ ਤੋਂ ਲੈ ਕੇ ਟਰੈਕੇਬਲ ਹੈ ਉਹ ਗੱਡੀਆਂ, ਉਹ ਸਾਰਾ ਕੁਛ, ਉਹ ਸਾਰਾ ਕੁਛ ਪਤਾ। ਮਤਲਬ ਜੇ ਚਾਹਵੇ ਪੁਲਿਸ ਤਾਂ
ਜੇ ਪੰਜਾਬ ਦਾ ਚੀਫ ਮਿਨਿਸਟਰ ਕਹਿੰਦਾ ਕਿ ਮੈਨੂੰ ਪੰਜਾਬ ਚ ਕੀੜੀ ਤੁਰਦੀ ਵੀ ਦੀਦੀ ਆ ਤੇ ਬੰਦਾ ਕਿਉਂ ਨਾ ਤੁਰਦਾ ਦਿਖੂਗਾ।
ਹਾਂਜੀ,
ਤੇ ਬਹੁਤ ਮੰਦਭਾਗੀਆਂ ਘਟਨਾਵਾਂ ਮੇਰੀ ਤੇ ਉਹ ਬਹੁਤ ਹੀ, ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਨੌਜਵਾਨ ਹੋ ਤੁਹਾਡਾ ਤੇ ਗੱਲ ਮੰਨਣ ਵਾਲੀ ਆ ਦਲੀਲ। ਮੇਰੀ ਤੇ ਇੰਨਾ ਕੁ ਸੋਚ ਆਈ ਸੀ ਕਿ ਭਾਈ ਮੌਜੂਦਾ ਸੈਂਟਰ ਸਰਕਾਰ ਨੂੰ ਆਪਣੀ ਹਾਰ ਦੀਦੀ ਆ ਪੰਜਾਬ ਵਿੱਚ, ਸ਼ਾਇਦ ਉਹ ਕਿਸੇ ਨਾ ਕਿਸੇ ਬਹਾਨੇ ਇਲੈਕਸ਼ਨ ਰੋਕ ਕੇ ਤੇ ਮੇਰੀ
ਤਾਇਆ ਜੀ। ਦੇਖੋ ਇਹ ਨਾ ਪਹਿਲਾਂ ਇਹਨੂੰ ਏਦਾਂ ਹੀ ਸਾਰੇ ਸ਼ੋਅ ਹੁੰਦਾ ਹੈ ਵੀ ਪੋਲੀਟੀਕਲ ਪਾਰਟੀ ਜਿਹੜੀ ਆ ਉਹ ਕਰਾ ਰਹੀ ਆ। ਮੈਂ ਨਾ ਇੱਥੇ ਥੋੜ੍ਹੀ ਜਿਹੀ ਗੱਲ ਕਲੀਅਰ ਕਰ ਦੇਣਾ ਚਾਹਾਂਗਾ ਕਿ ਜਿਹੜੇ ਪਹਿਲਾਂ ਬਰਗਾੜੀ ਵਾਲਾ ਮਸਲਾ ਹੋਇਆ ਨਾ ਉਹ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੋਇਆ, ਠੀਕ ਹੈ। ਹੁਣ ਉਹ ਤੋਂ ਬਾਅਦ ਗੋਲੀ ਕਾਂਡ ਹੋਇਆ ਬਹਿਬਲ ਕਲਾਂ ਵਾਲਾ, ਮਤਲਬ ਦੋ ਕਾਂਡ ਨੇ ਹੁਣ ਜਿਹੜੀ ਜਿਹਦੇ ਕਰਕੇ ਸਰਕਾਰ ਡਿੱਗੀ ਆ ਅਕਾਲੀ ਦਲ ਦੀ,
ਬਿਲਕੁਲ
ਉਹ ਗੋਲੀ ਕਾਂਡ ਕਰਕੇ ਡਿੱਗੀ ਆ, ਨਾ ਕਿ ਬੇਅਦਬੀ ਕਾਂਡ ਕਰਕੇ। ਔਰ ਹਾਂ, ਮਤਲਬ ਦੇਖੋ ਕੋਈ ਵੀ ਸਰਕਾਰ ਹੈ ਉਹਦੀ ਸਰਕਾਰ ਦੇ ਅਧੀਨ ਏਦਾਂ ਦੀ ਮੰਦਭਾਗੀ ਕੌਣ ਚਾਹੁੰਦਾ ਹੈ ਕਿ ਉਹ ਆਪ ਕਰਵਾਉਣ? ਕੋਈ ਚਾਹੁੰਦਾ ਹੈ? ਕੋਈ ਨਹੀਂ ਚਾਹੁੰਦਾ। ਹੁਣ ਘਰ ਦੇ ਵਿੱਚ ਮਤਲਬ ਮੈਂ ਲਾਣੇਦਾਰ ਹੈ ਮੰਨ ਲਓ ਇਸ ਵੇਲੇ, ਹੈ ਨਾ, ਮੇਰੀ ਘਰ ਦੇ ਵਿੱਚ ਕਿਸੇ ਜੀ ਦੀ ਕਿਸੇ ਔਰਤ ਦੀ ਬੇਇੱਜ਼ਤੀ ਕੋਈ ਕਰ ਜਾਵੇ, ਠੀਕ ਹੈ, ਉਹ ਦੱਸੋ ਮਤਲਬ ਬਾਅਦ ਚੋਂ ਕਹਿਣ ਵੀ ਉਹ ਬੰਦੇ ਨੇ ਲਾਣੇਦਾਰ ਨੇ ਆਪੇ ਕਰਵਾਈ ਆ, ਮਤਲਬ ਕੋਈ ਲਾਣੇਦਾਰ ਚਾਹੁੰਦਾ ਹੁੰਦਾ ਵੀ ਆਪਣੇ ਧੀ ਪੁੱਤ ਦੀ ਜਾਂ ਘਰ ਵਾਲੀ ਦੀ ਜਾਂ ਲੜਕੀ ਦੀ ਬੇਇੱਜ਼ਤੀ ਉਹਦੇ ਘਰ 'ਚ ਹੀ ਹੋ ਜਾਵੇ? ਕੋਈ ਨਹੀਂ ਚਾਹੁੰਦਾ ਹੁੰਦਾ। ਉਹ ਜਿਹੜੀ ਸਰਕਾਰ ਡਿੱਗੀ ਸੀਗੀ ਉਹ ਬਹਿਬਲ ਗੋਲੀ ਕਾਂਡ ਦੇ ਵਿੱਚ ਡਿੱਗੀ ਸੀ ਕਿ ਜਿਹੜੇ ਗੋਲੀ ਚਲਾਈ ਆ ਪੁਲਿਸ ਨੇ, ਔਰ ਪੁਲਿਸ ਉਸ ਵੇਲੇ ਸੁਖਬੀਰ ਬਾਦਲ ਦੀ ਕਮਾਂਡ ਦੇ ਹੇਠਾਂ ਸੀ, ਉਹ ਗੋਲੀ ਨਹੀਂ ਸੀ ਚਲਾਉਣੀ ਚਾਹੀਦੀ, ਉਹ ਤੋਂ ਬਾਅਦ ਉਹ ਫੜਨੇ ਚਾਹੀਦੇ ਸੀ ਬੰਦੇ, ਉਹ ਫੜ ਨਹੀਂ ਹੋਏ। ਉਹ ਤੋਂ ਬਾਅਦ ਗਲਤ ਬਿਆਨਬਾਜ਼ੀ ਪਾਕਿਸਤਾਨ ਦੀ ਉਹਦੇ ਕਰਕੇ ਡਿੱਗੇ ਆ, ਹਾਲਾਂਕਿ ਜਿਹੜੀ ਬੇਅਦਬੀ ਸੀ ਉਹਦੇ 'ਤੇ ਬਹੁਤ ਕਾਰਵਾਈਆਂ ਚੱਲ ਰਹੀਆਂ ਸੀ। ਹੁਣ ਦੂਜੇ ਪਾਸੇ ਹੁਣ ਇੱਧਰ ਦੇਖਦੇ ਹਾਂ, ਇੱਕ ਪਾਸੇ ਤਾਂ ਕਿਸਾਨ ਮੋਰਚੇ ਦਾ ਜਿੱਤ ਦਾ ਸਾਰਾ ਸਿਹਰਾ ਸਿੱਖਾਂ ਨੂੰ ਦੇ ਦਿੱਤਾ ਗੁਰਪੁਰਬ ਦੇ ਵਿੱਚ, ਗੁਰਪੁਰਬ ਦੇ ਦੌਰਾਨ, ਠੀਕ ਹੈ, ਸਾਰਾ ਕੁਛ ਉਹਨਾਂ ਨੂੰ ਰਾਇਤਾਂ ਦਿੱਤੀਆਂ ਜਾ ਰਹੀਆਂ। ਦੂਜੇ ਪਾਸੇ ਤੁਸੀਂ ਮੈਨੂੰ ਇਹ ਦੱਸੋ ਵੀ ਉਹੀ ਸਰਕਾਰ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਕਿੱਦਾਂ ਕਰਾਏਗੀ, ਹੈ ਨਾ, ਇਹ ਵੀ ਮਤਲਬ ਸੋਚ ਤੋਂ ਪਰੇ ਆ। ਦੂਜੇ ਪਾਸੇ ਯੂਪੀ ਦੇ ਵਿੱਚ ਸਰਕਾਰ ਡਾਵਾਂਡੋਲ ਹੈ, ਉੱਥੇ ਸਿੱਖ ਵੋਟਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਇਸ ਵੇਲੇ, ਉਹ ਸਿੱਖ ਵੋਟਾਂ ਆਪਣੇ ਉਲਟ ਕਿਉਂ ਕਰਵਾਊਗੀ? ਇਹਦੇ ਵਿੱਚ ਓਪੋਜੀਸ਼ਨ ਤਾਂ ਇਹ ਕੰਮ ਕਰਵਾ ਸਕਦੀ ਹੈ, ਜਿਹੜਾ ਦੀ ਸਰਕਾਰ ਨਹੀਂ ਹੈਗੀ ਉਹ ਤਾਂ ਇਹ ਕੰਮ ਕਰਵਾ ਸਕਦੀ ਹੈ ਵੀ ਵੋਟਾਂ ਭੰਨਣ ਨੂੰ। ਪਰ ਮੈਨੂੰ ਲੱਗਦਾ ਇਹਦੇ ਵਿੱਚ ਨਾ ਓਪੋਜੀਸ਼ਨ ਦਾ ਰੋਲ ਹੈ ਨਾ ਸਰਕਾਰ ਦਾ ਰੋਲ ਹੈ, ਅਤੇ ਮੈਂ ਤਾਂ ਇਹ ਕਹਾਂਗਾ ਵੀ ਸਿੱਧਾ ਸਿੱਧਾ ਕਿਸੇ ਹੋਰ ਡੇਰੇ ਦਾ ਅਤੇ ਕਿਸੇ ਹੋਰ ਧਰਮ ਦਾ ਜਿਹੜਾ ਆਪਣੇ ਪੈਰ ਪਸਾਰਨ ਦੀ ਕੋਸ਼ਿਸ਼ ਉਹਦਾ ਹੈਗਾ ਆ। ਉਹਦਾ ਇਸ ਤਰ੍ਹਾਂ ਤਾਂ ਜੀ ਮੈਂ ਲੌਜਿਕ ਇਹ ਤੱਕਦਾ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਕੁਛ ਵੀ ਕਰ ਸਕਦੇ, ਅਸੀਂ ਗੁਰੂ ਸਾਹਿਬ ਦੀ ਕਰਕੇ ਆਪਣੇ ਪਰਿਵਾਰ ਵੀ ਵਾਰਦੇ ਹਾਂ, ਸਾਰਾ ਕੁਛ ਸਿੱਖ ਵਾਰਦੇ ਆ, ਅਤੇ ਇਸ ਵੇਲੇ ਸਾਡੇ ਮੌਜੂਦਾ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ, ਅਤੇ ਜਿਹੜੇ ਕਈ ਹੋਰ ਡੇਰੇਦਾਰ ਨੇ ਆਪਣੇ ਧਰਮ ਗ੍ਰੰਥ ਬਣਾਈ ਬੈਠੇ ਨੇ ਜਾਂ ਹੋਰ ਧਰਮ ਵੀ ਨੇ, ਉਹਨਾਂ ਦੀਆਂ ਕਿਤਾਬਾਂ 10-10 5-5 ਰੁਪਏ ਨੂੰ ਬਾਜ਼ਾਰੀ ਵਿਕਦੀਆਂ ਨੇ, ਉਹਨਾਂ ਦਾ ਕੋਈ ਬਹੁਤਾ ਜ਼ਿਆਦਾ ਸਤਿਕਾਰ ਨਹੀਂ ਹੋ ਰਿਹਾ। ਅਤੇ ਮੈਨੂੰ ਇਉਂ ਲੱਗਦਾ ਕਿ ਉਹ ਜਿਹੜੇ ਉਹ ਜਿਹੜਾ ਗਰੁੱਪ ਹੈ ਉਹ ਮਤਲਬ ਜਿਹੜਾ ਉਹ ਚਾਹੁੰਦਾ ਆ ਉਹ ਇਹ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਦੇ ਦਰਜੇ 'ਤੇ ਹੀ ਲੋਕ ਲੈ ਆਉਣ ਤਾਂ ਕਿ ਉਹਨਾਂ ਦੀ ਕਿਤਾਬ ਫਿਰ ਭਾਰੀ ਪੈ ਜਾਵੇ।
ਨਹੀਂ, ਤੁਹਾਡੀ ਗੱਲ ਤੇ ਸਾਰੀ ਕੁਝ ਮੰਨਣ ਵਾਲੀ ਆ। ਇੱਕ ਗੱਲ ਆ ਵੀ ਤੁਸੀਂ ਸਰਕਾਰ ਕਿਉਂ, ਸਰਕਾਰ ਦਾ ਤੇ ਇੰਨਾ ਵੱਡਾ ਵਿਸ਼ਾਲ ਹੁੰਦਾ ਹੈ ਕਿ ਸੱਜੇ ਹੱਥ ਨੂੰ ਪਤਾ ਨਹੀਂ ਹੁੰਦਾ ਖੱਬਾ ਕੀ ਕਰ ਰਿਹਾ ਤੇ ਖੱਬੇ ਨੂੰ ਪਤਾ ਨਹੀਂ ਹੁੰਦਾ ਕਿ ਸੱਜਾ ਕੀ ਕਰ ਰਿਹਾ। ਤੇ ਉਹ ਏਡੀ ਵੱਡੀ ਮਸ਼ੀਨਰੀ ਇੰਨਾ ਵੱਡਾ ਕੰਮ ਦੇ ਵਿੱਚ ਕੋਈ ਪਤਾ ਨੀ ਵੀ ਕਿਹਦਾ ਮੌਕੇ ਤੇ ਅਫਸਰ ਦਾ ਕਿੱਧਰ ਕਿਵੇਂ ਆ।
ਹਾਂ ਮਤਲਬ ਥਿੱਬੀ ਲਾਉਣ ਨੂੰ ਕੁਛ ਵੀ ਹੋ ਸਕਦਾ, ਪਰ ਤਾਇਆ ਜੀ ਮੈਂ ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਨਹੀਂ ਹੈਗਾ। ਸਰਕਾਰਾਂ ਦੇ ਵਿੱਚ ਵੀ ਬੰਦੇ ਹੁੰਦੇ ਨੇ, ਐਡੀ ਵੱਡੀ ਗੱਲ ਨਹੀਂ। ਜੇ ਮਤਲਬ ਆਪਾਂ ਕਹਿੰਦੇ CIA ਬਹੁਤ ਤਕੜੀ ਆ ਜੀ ਅਮਰੀਕਾ ਦੀ, ਜੇ ਉਹ ਇੰਨੀ ਮਹਾਨ ਹੁੰਦੀ ਤਾਂ ਸੀਰੀਆ ਦੇ ਵਿੱਚ ਜੁੱਤੀਆਂ ਖਾ ਕੇ ਕਿਉਂ ਨਿਕਲਦੇ, ਅਫਗਾਨਿਸਤਾਨ 'ਚ ਵਿੱਚ ਕਿਉਂ ਭੱਜਣਾ ਪੈਂਦਾ ਉਹਨਾਂ ਨੂੰ। ਸਰਕਾਰਾਂ ਵੀ ਉਹ ਉਹਨਾਂ ਨੂੰ ਵੀ ਬੰਦੇ ਹੀ ਚਲਾਉਂਦੇ ਹੁੰਦੇ, ਇਹਨਾਂ ਦੇ ਹੱਥ ਉੱਦੇ ਲੱਗਦਾ ਹੁੰਦਾ, ਬਹੁਤ ਵੱਡਾ ਹੱਥ ਹੈ। ਇਹ ਵੀ ਕਈ ਵਾਰੀ ਟਪਲਾ ਖਾਂਦੇ ਨੇ ਬਹੁਤ ਜ਼ਿਆਦਾ। ਮੈਂ ਨੀ ਇਹਦੇ ਨਾਲ ਸਹਿਮਤ। ਹਾਂਜੀ
ਤੇ ਚਲੋ ਗੁਰੂ ਕਿਰਪਾ ਕਰੇ ਤੇ ਇਹਨਾਂ ਦੇ ਮਨਮੁਖਾਂ ਨੂੰ ਜਿਹੜੇ ਬਦਕਿਸਮਤ ਲੋਕ ਨੇ ਧਰਤੀ ਬਾਣੀ ਦਾ ਅਪਮਾਨ ਕਰਨ ਦਾ ਯਤਨ ਕਰਦੇ ਨੇ, ਚਾਹੇ ਲਾਲਚ ਵਿੱਚ ਆਣ ਕੇ, ਚਾਹੇ ਕਿਸੇ ਦੇ ਚੁੱਪੇ ਚੁਕਾਏ, ਤੇ ਜਿਹੜੇ ਜਿਵੇਂ ਤੁਸੀਂ ਕ੍ਰਿਕਟ ਦੇ ਮੈਦਾਨ ਦੀ ਮਿਸਾਲ ਦਿੱਤੀ ਹੈ, ਤੇ ਉਹ ਕਿਸੇ ਤਰ੍ਹਾਂ ਵੀ ਇਹ ਮੂਰਖ ਲੋਕ ਇਹ ਧਰਤੀ ਬਾਣੀ ਨੂੰ ਜਿਉਂਦੇ ਜਾਗਦੇ ਦਸ ਪਾਤਸ਼ਾਹ ਦੀ ਜੋਤ ਨੂੰ ਅਪਮਾਨ ਕਰਨ ਦਾ ਯਤਨ ਕਰਦੇ ਨੇ। ਦੇਖੋ ਉਪਦੇਸ਼, ਸਿੱਖਿਆ, ਗੁਰਬਾਣੀ ਇਹਦਾ ਆਪਣੇ ਆਪ ਵਿੱਚ ਕੋਈ ਅਪਮਾਨ ਨਹੀਂ ਹੁੰਦਾ, ਪਰ ਇਹ ਬਹਾਦਰ ਬਣਨ ਲਈ, ਜਿਵੇਂ ਆਪਣੇ ਮਿੱਤਰਾਂ ਦੇ ਵਿੱਚ ਵੀ ਮੈਂ ਆਹ ਕੰਮ ਕਰ ਸਕਦਾ ਹਾਂ, ਤੇ ਆਪਣੇ ਵੱਲੋਂ ਸਿੱਖਾਂ ਨੂੰ ਚੜਾਉਣ ਲਈ ਇਹ ਇੰਨੀ ਮੂਰਖਤਾ ਕਰ ਰਹੇ ਨੇ, ਤੇ ਨਹੀਂ ਕਰਨੀ ਚਾਹੀਦੀ। ਤੇ ਸਤਿਗੁਰੂ ਇਹਨਾਂ ਨੂੰ ਸਮਤ ਬਖਸ਼ੇ ਆਪ। ਤੇ ਜੋ ਕੁਝ ਹੈ, ਦੋ ਕੰਮ ਕਦਮ ਕੀਤੇ ਆ, ਇੱਕ ਉਹ ਨਿਹੰਗ ਸਿੰਘਾਂ ਨੇ ਉੱਥੇ ਮੋਰਚੇ ਵੇਲੇ, ਤੇ ਇੱਕ ਇਹਦੀ ਅਸੀਂ ਪੂਰੀ ਪ੍ਰੋੜਤਾ ਕਰਦੇ ਹਾਂ, ਇਹਦੇ ਨਾਲ ਸਹਿਮਤ ਹਾਂ। ਸ਼ਾਬਾਸ਼ ਹੈ ਉਹਨਾਂ ਨੂੰ ਜਿਹਨਾਂ ਨੇ ਇਹ ਕੰਮ ਕੀਤਾ ਆ। ਡੰਡ ਪਤਾ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦੀ ਜੀ। ਜਿਵੇਂ ਜੇ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਮਿਸਾਲ ਦਿੱਤੀ ਸੀ, ਤੇ ਚੰਦੂ ਨੂੰ ਚੰਦੂ ਜਦੋਂ ਕਿ ਜਹਾਂਗੀਰ ਦੇ ਨਾਲ ਗੱਲ ਸੁਲਾਹ ਹੋ ਗਈ ਹੈ, ਦੇਖੋ ਕਿਵੇਂ ਸਕੇਪ ਗੋਟ ਬਣਾਇਆ ਜਾਂਦਾ ਆ। ਤੇ ਗੁਰੂ ਅਰਜਨ ਸਾਹਿਬ ਜੀ ਜਹਾਂਗੀਰ ਦੇ ਹੁਕਮ ਨਾਲ ਹੋ ਗਈ ਹੈ
ਜੀ।
ਚੰਦੂ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਜ਼ਿੰਮੇਵਾਰ ਸੀ ਸਰਕਾਰ ਦੇ, ਬਾਦਸ਼ਾਹ ਦੇ ਸਮੇਂ ਦੇ ਹੁਕਮ ਦੇ ਅਨੁਸਾਰ। ਜਦੋਂ ਗੱਲ ਬਣੀ, ਜਦੋਂ ਆਪਣੇ ਤੇ ਗੱਲ ਆਈ ਆ, ਤੇ ਉਹ ਸਾਰਾ ਹੀ ਭਾਰ ਜਿਹੜਾ ਸੀ ਬੋਝ ਚੰਦੂ ਤੇ ਪਾਤਾ, ਤੇ ਚੰਦੂ ਨੂੰ ਮਹਾਰਾਜ ਉਹਨੇ ਕਹਿ ਮੇਰਾ ਕੋਈ ਕਸੂਰ ਨੀ, ਤੇ ਮਹਾਰਾਜ ਨੇ ਕਿਹਾ ਕੋਈ ਗੱਲ ਨੀ, ਤੇਰੇ ਕੋਲੋਂ ਵੀ ਹਿਸਾਬ ਲੈ ਲਵਾਂਗੇ, ਇੱਥੇ ਨੀ ਤੇ ਅਗਲੀ ਦਰਗਾਹ ਵਿੱਚ ਸਹੀ। ਤੇ ਚੰਦੂ ਦੀ ਪਤਨੀ ਤੇ ਪੁੱਤਰ ਤੇ ਚੰਦੂ ਤਿੰਨਾਂ ਨੂੰ ਗੁਰੂ ਸਾਹਿਬ ਦੇ ਹਵਾਲੇ ਕੀਤਾ ਸੀ, ਤੇ ਉਹਦੀ ਸਾਰੀ ਜਾਇਦਾਦ ਵੀ ਗੁਰੂ ਸਾਹਿਬ ਦੇ ਹਵਾਲੇ ਕੀਤੀ ਸੀ, ਘਰ ਘਾਟ ਵੀ ਚੰਦੂ ਦਾ। ਜਿਵੇਂ ਹੁਕਮ ਦਿੱਤਾ ਸੀ ਨਾ ਵੀ ਜਾਸ਼ਾ ਦੇ ਕਾਨੂੰਨ ਮੁਤਾਬਕ ਅਰਜਨ ਮੱਲ ਨੂੰ ਕੀਤਾ ਜਾਵੇ ਸ਼ਹੀਦ, ਉਹਨੇ ਅਰਜਨ ਮੱਲ ਨੇ ਕਿਹਾ ਨਾ, ਤੇ ਗੁਰੂ ਸਿੱਖੀ ਦੀ ਸੱਚੀ ਸੁੱਚੇ ਜਿਹੜੇ ਤਖ਼ਤ ਨੂੰ ਉਹਨੇ ਝੂਠ ਦੀ ਬਾਤ ਦੁਕਾਨੇ ਬਾਟੂ ਤੇ ਆ ਝੂਠ ਦੀ ਦੁਕਾਨ, ਤੇ ਉਹਨੇ ਦਿੱਤਾ ਸੀ ਕਿ ਬਾਲ ਬੱਚਾ ਤੇ ਘਰ ਘਾਟ ਜਬਤ ਕਰਕੇ ਮੁਰਤਜ਼ਾ ਖਾਨ ਦੇ ਹਵਾਲੇ ਕੀਤਾ ਜਾਂਦਾ ਹੈ, ਇਹਨੂੰ ਯਾਸ਼ਾ ਦੇ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ, ਅੱਗ ਤੇ ਪਾਣੀ ਦੀ ਸਜ਼ਾ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਆਪ ਗੱਲ ਆਈ ਆਪਣੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਰਾ ਕੁਝ ਹੀ ਚੰਦੂ ਦੀ ਜਾਇਦਾਦ ਘਰ ਘਾਟ ਸਾਰਾ ਟੱਬਰ ਹਵਾਲੇ ਕਰਤਾ, ਗੁਰੂ ਸਾਹਿਬ ਨੇ ਨਾ ਉਹਦੀ ਜਾਇਦਾਦ ਵੱਲ ਵੇਖਿਆ, ਨਾ ਘਰ ਘਾਟ ਵੱਲ, ਨਾ ਪੁੱਤਰ ਨੂੰ ਕੁਝ ਕਿਹਾ, ਨਾ ਪਤਨੀ ਨੂੰ ਕੁਝ ਕਿਹਾ। ਹਾਂ ਇਹ ਵੱਖਰੀ ਗੱਲ ਹੈ, ਬਾਅਦ ਜਦੋਂ ਪੁੱਤਰ ਮੈਦਾਨੇ ਜੰਗ ਦੇ ਵਿੱਚ ਬਦਲਾ ਪਿਓ ਦਾ ਲੈਣ ਲਈ ਆਇਆ ਵਾ, ਉਦੋਂ ਉਹਨੂੰ ਬਣਦੀ ਸਜ਼ਾ ਦਿੱਤੀ ਗਈ ਹੈ, ਜੰਗ ਦੇ ਵਿੱਚ ਮਾਰਿਆ ਗਿਆ ਗੁਰੂ ਸਾਹਿਬ ਦੇ ਹੱਥੋਂ
ਜੀ।
ਪਰ ਪਹਿਲਾਂ ਉਹਨਾਂ ਨੂੰ ਮਾਂ ਪੁੱਤ ਨੂੰ ਕੁਝ ਨਹੀਂ ਕਿਹਾ ਗਿਆ, ਤੇ ਉਹਨੂੰ ਸਜ਼ਾ ਜਿਹੜੀ ਦਿੱਤੀ ਸੀ ਨੱਕ ਵਿੱਚ ਨਕੇਲ ਪਾ ਕੇ ਦਿੱਲੀ ਤੋਂ ਲਿਆਂਦਾ ਗਿਆ, ਰਾਜ ਜਿੱਥੇ ਜਿੱਥੇ ਵੀ ਰੁਕੇ ਆ, ਤੇ ਕੁੱਤਿਆਂ ਦੇ ਵਿੱਚ ਸ਼ਿਕਾਰੀ ਕੁੱਤੇ ਵੀ, ਮਹਾਰਾਜ ਕੋਲ ਬਾਜ ਕੁੱਤੇ ਤੇ ਤਿਆਰ ਬਰ ਤਿਆਰ ਫੌਜਾਂ ਵੀ ਹੁੰਦੀਆਂ ਸੀ, ਉਹਨੂੰ ਕੁੱਤਿਆਂ ਦੇ ਵਿੱਚ ਬੰਨਦੇ ਰਹੇ ਆ, ਤੇ ਉੱਥੇ ਕੁੱਤਿਆਂ ਦੇ ਨਾਲ ਹੀ ਉਹਨੂੰ ਟੁੱਕੜ ਪਾਉਂਦੇ ਰਹੇ ਆ। ਉਸ ਪਾਈ ਹੋਈ ਨੱਥ ਦੇ ਦੌਰਾਨ ਹੀ ਉਹਨੂੰ ਲਾਹੌਰ ਦੇ ਵਿੱਚ ਗਲੀਆਂ 'ਚ ਫੇਰਿਆ ਗਿਆ, ਤੇ ਜਦੋਂ ਉਸ ਗੁਰਦਿੱਤੇ ਪੜਭੂੰਜੇ ਦੇ ਦੁਕਾਨ ਦੇ ਅੱਗਿਓਂ ਦੀ ਆਏ ਆ, ਜਿਹਦੇ ਤੋਂ 33 ਰੇਤ ਕੜਛੇ ਨਾਲ ਗੁਰੂ ਅਰਜਨ ਸਾਹਿਬ ਦੇ ਸਿਰ ਤੇ ਪਵਾਈ ਸੀ ਇਹਨੇ ਚੰਦੂ ਨੇ, ਉਹਨੇ ਉਹੀ ਕੜਛਾ ਚੰਦੂ ਦੇ ਸਿਰ ਵਿੱਚ ਮਾਰ ਕੇ ਤੇ ਇਹਨੂੰ ਮਾਰਿਆ ਸੀ, ਤੇ ਤੜਫ ਕੇ ਡਿੱਗਿਆ ਤੇ ਗੰਦੀ ਨਾਲ ਹੀ ਡਿੱਗ ਕੇ ਇਹ ਮਰਿਆ। ਤੇ ਇੱਕ ਵਾਰੀ ਮੈਨੂੰ ਵੀ ਇਤਿਹਾਸ ਪੜ੍ਹ ਕੇ ਨਾ ਖਿਆਲ ਆਇਆ, ਗੁਰੂ ਸਾਹਿਬ ਨੇ ਇੰਨੀ ਸਜਾ ਕਰੜੀ ਉਹਨੂੰ ਕਿਉਂ ਦਿੱਤੀ? ਉਹ ਫੇਰ ਮੈਨੂੰ ਨਾ ਕਿਸੇ ਦੂਜੇ ਇਤਿਹਾਸ ਦੇ ਗ੍ਰੰਥ ਚੋਂ ਮਾੜਾ ਜਿਹਾ ਇਹ ਚੁੱਕ ਮਿਲਿਆ, ਜਿਹਦੇ ਕਿਤੇ ਮੈਂ ਸਹਿਮਤ ਹੋਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਵੀ ਦਿਆਲਤਾ ਕੀਤੀ ਤੇ ਉਸ ਮਹਾਪਾਪੀ ਦੇ ਪਾਪਾਂ ਨੂੰ ਇਸ ਜਨਮ ਤੋਂ ਗਾਹ ਨਹੀਂ ਜਾਣ ਦਿੱਤਾ, ਇਸੇ ਜਨਮ ਦੇ ਵਿੱਚ ਉਹਦੇ ਗੁਨਾਹ ਦੀ ਸਜ਼ਾ ਨੂੰ ਪੂਰੀ ਦੀ ਪੂਰੀ ਦੇ ਕੇ ਉਹਦਾ ਹਿਸਾਬ ਕਿਤਾਬ ਨਿਬੇੜ ਦਿੱਤਾ। ਔਰ ਇਸ ਦੇ ਨਾਲ ਨਾਲ ਦੁਨੀਆਂ ਨੂੰ ਵੀ ਇਹ ਦੱਸਿਆ ਗਿਆ ਕਿ ਭਾਈ ਜੇ ਇਸ ਜਨਮ ਦੇ ਵਿੱਚ ਤੁਸੀਂ ਕੋਈ ਪਾਪ ਕੀਤਾ ਆ ਤੇ ਉਸ ਦੇ ਰਜਾਨੇ ਵਜੋਂ ਸਜ਼ਾ ਜਿਹੜੀ ਆ ਉਹ ਇਸ ਜਨਮ ਦੇ ਵਿੱਚ ਵੀ ਮਿਲ ਸਕਦੀ ਹੈ। ਬਾਕੀ ਦਿਆਂ ਨੂੰ ਸਬਕ ਵੀ ਦੁਨੀਆਂ ਨੂੰ ਸਿਖਾਇਆ ਗਿਆ ਕਿ ਭਾਈ ਇਹੋ ਜਿਹੇ ਪਾਪ ਤੋਂ ਜ਼ੁਲਮ ਤੋਂ ਬਚੋ।
ਨਹੀਂ ਦੇਖੋ ਇਹਨੂੰ ਵੀ ਤਾਇਆ ਜੀ ਆਪਾਂ ਇੱਦਾਂ ਦੇਖ ਸਕਦੇ ਹਾਂ ਜੋ ਘਟਨਾ ਵਾਪਰੀ ਹੈ ਕਿ ਹੁਣ ਦੂਜੀ ਗੱਲ ਇਹ ਹੈ ਵੀ ਜਹਾਂਗੀਰ ਦੇ ਤਾਂ ਮਨ ਸਮੱਤਿਆ ਪੈ ਗਈ, ਹੁਣ ਜਿਹੜਾ ਸਾਰਾ ਹੀ ਦਾਰੋ ਮਦਾਰ ਹੈ ਉਹ ਹੁਣ ਪੰਜਾਬ ਪੁਲਿਸ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਲੋਕਾਂ ਨੂੰ ਕਿੱਦਾਂ ਸੈਟਿਸਫਾਈ ਕਰਨਾ ਹੈ ਕਿ ਇਹ ਬੰਦਾ ਕੌਣ ਸੀ, ਕਿੱਥੋਂ ਆਇਆ, ਕੀ ਆਣਾ। ਲੋਕਾਂ ਦਾ ਵਿਸ਼ਵਾਸ ਜਿੱਤਣਾ ਆ ਤਾਂ ਉਹਨਾਂ ਨੂੰ ਹੁਣ ਪੂਰੀ ਸਾਰੀ ਗੱਲ ਕੱਢ ਕੇ ਖੋਲ ਕੇ ਮੂਹਰੇ ਰੱਖਣ ਦੇਣੀ ਚਾਹੀਦੀ ਆ। ਜੇ ਫਿਰ ਏਦੇ ਪੜਦੇ ਪਾਈ ਜਾਣੇ ਆ ਫਿਰ ਠੀਕ ਆ, ਪੁਲਿਸ ਦਾ ਆਪਣਾ ਰਾਜ ਆ ਫਿਰ ਲੋਕਾਂ ਦਾ ਆਪਣਾ ਰਾਜ ਆ ਫਿਰ
ਤੁਸੀਂ ਜੋ ਵਿਸ਼ ਕਰਦੇ ਹੋ ਰੱਬ ਕਰੇ ਪੂਰੀ ਹੋਵੇ, ਪਰ ਇਹਦੇ ਹੋਣ ਦੀ ਕੋਈ ਆਸ ਨਹੀਂ।
ਮੈਨੂੰ ਵੀ ਆਸ
ਚਾਹੀਦਾ ਤੇ ਹੁੰਦਾ ਕੀ ਆ, ਇਹਦੇ ਵਿੱਚ ਦਿਨ ਰਾਤ ਦਾ ਫਰਕ ਆ, ਕੀ ਹੋਣਾ ਚਾਹੀਦਾ ਤੇ ਕੀ ਹੋ ਰਿਹਾ, ਇਹਦੇ ਵਿੱਚ ਬਹੁਤ ਭਾਰੀ ਫਰਕ ਆ। ਜਿਵੇਂ ਬੋਂਗਲੂਆਂ ਤੋਂ ਮਿੱਟੀ ਪਿਛਲੀਆਂ ਸਾਰੇ ਘਟਨਾਵਾਂ ਤੇ ਪੁਲਿਸ ਨੇ ਝਾੜੀ ਆ, ਇਸ ਤਰ੍ਹਾਂ ਹੀ ਹੁਣ ਝਾੜ ਦੇਣੀ ਆ। ਕਿਉਂਕਿ ਜਦ ਅਗਲਿਆਂ ਨੇ ਚੈਲੰਜ ਕਰਕੇ ਇਸ਼ਤਿਹਾਰ ਲਾਏ ਆ ਲਿਖ ਕੇ ਹੈਂਡ ਰਿਟਨ ਇਸ਼ਤਿਹਾਰ, ਭਾਈ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ ਸਾਡੇ ਕੋਲ ਹਿੰਮਤ ਤੇ ਫੜ ਲਓ, ਤੇ ਮੁੜ ਕੇ ਪੱਤਰੇ ਪਾੜ ਕੇ ਖਿਲਾਰੇ ਗਏ ਆ ਗਲੀਆਂ ਚ, ਤੋ ਇਸ ਇੰਨੀ ਦੀਦਾ ਦਲੇਰੀ ਵਾਲੇ ਜ਼ੁਲਮ ਨੂੰ ਪੁਲਿਸ ਨੇ ਜ਼ਾਲਮਾਂ ਨੂੰ ਨਹੀਂ ਫੜ ਸਕੀ, ਨਹੀਂ ਸਜ਼ਾ ਦਵਾ ਸਕੀ, ਤੇ ਇਹਦੇ ਚ ਇਹ ਤੇ ਮੌਕੇ ਤੇ ਬੰਦਾ ਮਾਰਿਆ ਵੀ ਗਿਆ। ਜਦੋਂ ਬੰਦਾ ਮਰ ਜਾਂਦਾ ਆ ਤੇ ਉਹਦੇ ਮੁਕਦਮੇ ਸਾਰੇ ਕੇਸ ਜਿਹੜੇ ਉਹ ਠੱਪ ਹੋ ਜਾਂਦੇ ਆਪਣੇ ਆਪ, ਤੇ ਇਹਦੇ ਤੇ ਪੁਲਿਸ ਨੇ ਕੀ ਕਰਨਾ? ਰੱਬ ਕਰੇ ਮਿਹਰ ਕਰੇ ਇਹਨਾਂ ਦੀ ਸਮਾਪਤ ਹੋਵੇ ਕਿ ਭਾਈ ਇਹ ਪੁਲਿਸ ਲੱਭ ਸਕੇ, ਤੇ ਪੁਲਿਸ ਨੇ ਉੱਤੋਂ ਇਸ਼ਾਰਾ ਉਡੀਕਣਾ।
ਹਾਂਜੀ ਹਾਂਜੀ, ਇਹ ਤਾਂ ਹੁਣ ਪੋਲਿਟਿਕਸ ਚੱਲਣੀ ਆ ਬਹੁਤ ਠੀਕ ਹੈ। ਹੁਣ 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 ਚੰਨੀ ਦੇਖਦੇ ਆ ਕਿੱਦਾਂ ਮਸਲੇ ਦਾ ਹੱਲ ਕਰਦਾ ਹੈ, ਬਿੱਟਾ ਸਾਹਿਬ ਨੂੰ ਪੁੱਛਦੇ ਆ ਕਿਉਂਕਿ ਉਹ ਵੀ ਰੈਡੀ ਨੇ। ਸੋ ਤਾਇਆ ਜੀ
ਵਿਚਾਰੀ ਦੇ ਤੈਨੂੰ ਉਹ ਗੱਲ ਆਉਂਦੀ ਜਿਵੇਂ ਪ੍ਰਤਾਪ ਸਿੰਘ ਕੈਰੋਂ ਨੂੰ ਲਾ ਕੇ ਕਾਮਰੇਡ ਰਾਮਕਿਸ਼ਨ ਬਣਾਇਆ ਸੀ ਤੇ ਉਹ ਸਾਧੂ ਸਿੰਘ ਦਰਦਾਂ ਨੇ ਉਹਦਾ ਨਾਂ ਹੀ ਰਾਮਕਿਸ਼ਨ ਦੀ ਬਜਾਏ ਬਿਆਨ ਕਿਸ਼ਨ ਰੱਖ ਦਿੱਤਾ ਸੀ, ਤੇ ਰਾਮਕਿਸ਼ਨ ਜੀ ਨਿਤ ਬਿਆਨ ਦਿੰਦੇ ਉੱਠ ਕੇ ਦਿੱਲੀ ਨੂੰ ਧਾਮਦੇ ਜੀ, ਤੇ ਉਹ ਵਿਚਾਰੇ ਦੀ ਪੋਜੀਸ਼ਨ ਕਪਤਾਨ ਨੂੰ ਲਾ ਕੇ ਤੇ ਚੰਨੀ ਨੂੰ ਬਹਾਤਾ। ਇਹ ਤਾਂ ਵਿਚਾਰਾ ਚੰਦ ਦੇਣ ਦਾ ਪ੍ਰਾਹੁਣਾ, ਇਲੈਕਸ਼ਨ ਹੋਇਆ ਉਸ ਤੋਂ ਬਾਅਦ ਕਿਸੇ ਨੂੰ ਯਾਦ ਹੀ ਨਹੀਂ ਲੈਣਾ, ਅੱਜ ਕਿਹਨੂੰ ਯਾਦ ਰਿਹਾ ਵੀ ਕੋਈ ਰਾਮ ਕਾਮਰੇਡ ਰਾਮਕ੍ਰਿਸ਼ਨ ਵੀ ਹੁੰਦਾ ਸੀ, ਕੈਰੋਂ ਨੂੰ ਅੱਜ ਤੱਕ ਲੋਕ ਯਾਦ ਕਰਦੇ ਆ, ਕੈਪਟਨ ਨੂੰ ਯਾਦ, ਸਗੋਂ ਕੈਪਟਨ ਲੋਕਾਂ ਦੇ ਦਿਮਾਗ ਦੇ ਵਿੱਚ ਰਹਿਣਾ, ਭਾਵੇਂ ਕਿ 4.5 ਸਾਲ ਜਿਹਨਾਂ ਦੋਸ਼ਾਂ ਦੇ ਸਿਰ ਤੇ ਉਹ ਬਦਨਾਮ ਕਰਕੇ ਉਸ ਸਮੇਂ ਦੀ ਸਰਕਾਰ ਨੂੰ ਅਕਾਲੀਆਂ ਨੂੰ ਆਇਆ ਬੈਠਾ, ਇੱਕ ਵੀ ਗੱਲ ਉਹਨੇ ਉਸ ਨੀ ਕੀਤੀ, ਕੋਈ ਕੇਸ ਨੀ ਕੱਢਿਆ, ਕੋਈ ਇਕਰਾਰ ਕੀਤਾ, ਕੋਈ ਪੂਰਾ ਨੀ ਹੋਇਆ,
ਕੁਛ ਨੀ ਹੋਇਆ,
ਉਹ ਨੀ ਕਰ ਸਕਿਆ। ਤੇ ਵਿਚਾਰੇ ਚੰਨੀ ਨੇ ਕੀ ਕਰ ਲੈਣਾ, ਉਹਦਾ ਤੇ ਸਗੋਂ ਮੀਡੀਆ ਮਖੌਲ ਹੀ ਉਡਾਉਣ ਲੱਗ ਪਿਆ, ਉਹ ਕਹਿੰਦਾ ਵੀ ਜਦੋਂ ਮਿਸ ਕੀ ਮਿਸ ਵਰਲਡ ਦਾ ਤੋਂ ਗੱਲ ਕਹਿੰਦਾ ਮੈਂ ਵੀ 5 ਵਾਰੀ ਮਿਸ ਵਰਲਡ ਗਿਆ,
ਚੰਨੀ ਨੂੰ ਫੋਨ ਲਾਣਾ। ਮੈਂ ਚੰਨੀ ਨੂੰ ਫੋਨ ਕੀਤਾ, ਮੈਂ ਕਿਹਾ ਸਾਡੇ ਤਾਇਆ ਜੀ ਆਉਂਦੇ ਨੀ ਮੁੜ ਕੇ, ਕਹਿੰਦੇ ਕਿੱਥੇ ਗਏ ਹੋ? ਮੈਂ ਕਿਹਾ ਉਹ ਰਾਜਧਾਨੀ ਕੈਨਬਰੇ ਗਏ ਹੋ। ਇਹ ਚ ਕਹਿੰਦਾ ਕਿਹੜੀ ਵੱਡੀ ਗੱਲ ਹੈ, ਮੈਂ ਵੀ ਕਹਿੰਦਾ ਕੈਨਬਰੇ ਰਿਹਾ ਰਾਜਧਾਨੀ, ਮੈਂ ਵੀ ਰਹਿਣਾ, ਮੈਂ ਤਾਂ ਦੂਏ ਦਿਨ ਚਲੇ ਗਿਆ ਸੀਗਾ, ਫਿਰ ਕੀ ਆ? ਕਹਿੰਦੇ ਕਹਿੰਦੇ ਉੱਥੋਂ ਕਿਹਦਾ ਆਉਣ ਨੂੰ ਦਿਲ ਕਰਦਾ, ਕਹਿੰਦਾ ਅਸੀਂ ਤਾਂ ਐਵੇਂ ਚੰਡੀਗੜ੍ਹ ਬੈਠੇ ਹਾਂ, ਸਾਡਾ ਤਾਂ ਆਪ ਦਿੱਲੀ ਦੀ ਜਾਣ ਨੂੰ ਦਿਲ ਕਰਦਾ, ਬੈਠੇ ਰਹਿਣ ਦਾ ਤਾਏ ਨੂੰ ਕਹਿੰਦੇ ਉੱਥੇ, ਇਹ ਵੀ ਇਹ ਮਸਲੇ ਦਾ ਹੱਲ ਹੀ ਹੈ, ਸਮਝ ਲਓ ਸਿਡਨੀ ਵਾਲੀ ਖੁਸ਼ੀ ਹੈ।
ਜਦੋਂ 27 March 1975 ਨੂੰ ਗੁਰੂ ਨਾਨਕ ਸਿੰਘ ਨੂੰ 25 ਨੂੰ ਲਾਇਆ ਤੇ 27 ਨੂੰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣੇ, ਤੇ ਨਵੇਂ ਨਵੇਂ ਸੀਗੇ ਤਾਂ ਇਹਨਾਂ ਦੀ ਦਵਾਈ ਜਿਹੜੀ ਸੰਤ ਚੰਨ ਸਿਹੋਈ ਪਾਰਟੀ ਚੀਫ ਵਜੋਂ ਉਹ ਕਰਦੇ ਹੁੰਦੇ ਸੀ, ਤੇ ਮੀਡੀਆ ਨੇ ਗੱਲ ਬਣਾ ਦਿੱਤੀ ਵੀ ਚੀਫ ਮਿਨਿਸਟਰ ਦੇ ਦਫ਼ਤਰ ਦੇ ਵਿੱਚ ਇੱਕ ਕੈਬਨ ਬਣੀ ਹੋਈ ਆ, ਸੰਤ ਚੰਨ ਸਿੰਘ ਉਸ ਕੈਬਨ ਦੇ ਵਿੱਚ ਬੈਠ ਕੇ ਚੀਫ ਮਿਨਿਸਟਰ ਨੂੰ ਹੁਕਮ ਦਿੰਦਾ ਤੇ ਤਾਂ ਉਹ ਕੰਮ ਕਰਦਾ। ਮੀਡੀਆ ਨੇ ਹਾਂ ਠੀਕ ਹੈ ਕਿ ਪਾਰਟੀ ਦੇ ਚੀਫ ਹੋਣ ਦੇ ਨਾਤੇ ਸੰਤ ਚੰਦਨ ਸਿੰਘ ਹਦਾਇਤ ਦੇ ਸਕਦਾ ਆ ਆਊਟ ਆਫ ਆਫਿਸ, ਤੇ ਭਾਈ ਪਾਰਟੀ ਦੀ ਪਾਲਿਸੀ ਹੋਣਾ ਚਾਹੀਦਾ। ਡਿਪਟੀ ਸਪੀਕਰ ਬਣਾਉਣਾ ਸੀ, ਗੁਰੂ ਨਾਨਕ ਸਿੰਘ ਨੇ ਡਿਪਟੀ ਸਪੀਕਰ ਬਣਾ ਤਾ ਅੰਮ੍ਰਿਤਸਰ ਰਾਜਾ ਸਾਂਸੀ ਦਾ, ਸ਼ੇਰ ਸਿੰਘ ਕੀ ਉਹਦਾ ਚਲੋ ਨਾ ਕੁਝ ਵੀ ਹੋਇਆ, ਸ਼ਿਸ਼ਪਾਲ ਸਿੰਘ, ਤੇ ਉਹ ਅਸੀਂ ਆ ਰਹੇ ਸੀ ਗੰਗਾ ਨਗਰ ਤੋਂ ਬੁੱਢੇ ਜੋੜ ਤੋਂ ਅੰਮ੍ਰਿਤਸਰ ਨੂੰ ਆਉਣਾ ਸੀ, ਰਾਹ ਦੇ ਵਿੱਚ ਪਤਾ ਨੀ ਕਿਹੜੇ ਸ਼ਹਿਰ ਚ ਕੀ ਹੁੰਦੀਆਂ ਪ੍ਰਦੇਸ਼ ਕੇ ਸਮਾਚਾਰ ਸੁਣਿਆ ਕਿ ਉਹਨੂੰ ਡਿਪਟੀ ਸਪੀਕਰ ਬਣਾ ਤਾ, ਡਰਾਈਵਰ ਨੂੰ ਕਹਿੰਦੇ ਵੀ ਮੋੜ ਕਾਰ ਅੰਮ੍ਰਿਤਸਰ ਦੀ ਜਾਂ ਚੰਡੀਗੜ੍ਹ ਨੂੰ ਚੱਲ, ਉੱਥੇ ਜਾ ਕੇ ਚੀਫ ਮਿਨਿਸਟਰ ਦਾ ਐਲਾਨ ਕੀਤਾ ਹੋਇਆ ਉਹ ਸਾਰਾ। ਉਹਨਾਂ ਨੇ ਕਿਹਾ ਨਹੀਂ ਭਾਈ ਇਹ ਜਨ ਸੰਘ ਦੀ ਪਾਰਟੀ ਚੋਂ ਕੋਟੇ ਦੇ ਵਿੱਚੋਂ ਡਿਪਟੀ ਸੈਕਟਰੀ ਬਣਾਉਣਾ, ਤੇ ਉਹਨੇ ਚੀਫ ਮਿਨਿਸਟਰ ਨੇ ਵਾਪਸ ਲੈ ਲਈ ਕਿਉਂਕਿ ਪਾਰਟੀ ਦਾ ਹੁਕਮ ਆ ਗਿਆ। ਤੇ ਫਿਰ ਉਹ ਸ਼ਿਸ਼ਪਾਲ ਸਿੰਘ ਦੇ ਥਾਂ ਬ੍ਰਿਗੇਡੀਅਰ ਬਿਕਰਮਜੀਤ ਸਿੰਘ ਜਿਹੜਾ ਸੀਗਾ ਬਟਾਲੇ ਤੋਂ ਜਨ ਸੰਘ ਦੀ ਟਿਕਟ ਤੇ ਜਿੱਤਿਆ ਹੋਇਆ, ਉਹਨੂੰ ਡਿਪਟੀ ਸਪੀਕਰ ਬਣਾਇਆ। ਸੋ ਇਸ ਤਰ੍ਹਾਂ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਹੈ ਉਸ ਪਾਰਟੀ ਦਾ ਚੀਫ ਸਰਕਾਰ ਨੂੰ ਹਦਾਇਤ ਦੇ ਸਕਦਾ, ਪਰ ਇਹ ਥੋੜਾ ਵੀ ਚੀਫ ਮਿਨਿਸਟਰ ਦੇ ਦਫ਼ਤਰ ਦੇ ਵਿੱਚ ਪੱਤਰ ਕੈਬਨ ਬਣਾ ਕੇ ਬੈਠ ਕੇ ਉਹ
ਗਾਉਂਦਾ ਵੀ
ਇੱਦਾਂ।
ਹਾਂਜੀ ਹਾਂਜੀ, ਆਪਾਂ ਨੂੰ ਜਾਣਾ ਪੈਣਾ ਕਿਉਂਕਿ ਬਿੱਟਾ ਸਾਹਿਬ ਇੰਤਜ਼ਾਰ ਕਰ ਰਹੇ ਨੇ, ਤੇ ਆਪਾਂ ਉਹਨੂੰ ਉਠਾਇਆ ਹੋਇਆ ਤੜਕੇ ਵੱਡੇ, ਤੇ ਅਸੀਂ
ਤੁਹਾਡੇ ਖਿਲਾਫ਼ ਮੈਨੂੰ ਕਾਰਵਾਈ ਕਰਨੀ ਪੈਣੀ ਆ, ਤੁਹਾਡੇ ਦੋਵੇਂ ਤੁਸੀਂ ਮੇਰੇ ਭਤੀਜੇ ਹੋ,
ਸਾਨੂੰ
ਇਹ ਸਾਡਾ ਟਾਈਮ ਨਾ ਅੱਧਾ ਅੱਧਾ ਵੰਡ ਕੇ ਦਿਓ,
ਕੋਈ ਨੀ ਮੈਂ ਕਰਦਾ ਜੀ ਚੰਨੀ ਨਾਲ ਗੱਲ ਕਰਦਾ ਇਹਦੇ ਬਾਰੇ। ਥੈਂਕ ਯੂ ਜੀ ਤਾਇਆ ਜੀ, ਸੰਪਰਕ ਕਰਾਂਗੇ, ਆ ਗਏ ਨੇ ਸਾਡੇ ਨਾਲ ਤੇ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ ਜੀ। ਫਿਰ
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰ, ਪੇਂਟਰ, ਪਲੰਬਰ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪੜੋਸੀ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਵੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-180।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Program Dil Wali Gal tuhade tak leke aun vich sahyog kar reha hai HK Kids. Bachyan de tradition ate western wear layi yaad rakho HK Kids.
Dil naal dil mile taiyon gal bandi hai, yaar bal yaar da dhyan hona chahida. ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਸ਼ਾਹ ਵੇਲਾ ਚੱਲ ਰਿਹਾ, ਜਾਣੀ ਕਿ ਸੁਬਾਹ 9:10 ਹੋ ਚੁੱਕੇ ਨੇ। ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ, ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜਦੇ ਹੋ। ਰਾਜਨਦੀਪ ਕੈਨਬਰਾ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਮਨਜਿੰਦਰ ਸਿੱਧੂ ਟਾਰਨੇਟ ਤੋਂ, ਰਜਿੰਦਰ ਸਿੰਘ ਧਨੀ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਇਹ ਵੀ ਸਾਡੇ ਨਾਲ ਜੁੜੇ ਨੇ। ਅਤੇ ਗੁਰਸ਼ਰਨ ਸਿੰਘ ਹੁਣਾਂ ਨੇ ਸਵਾਲ ਪੁੱਛਿਆ ਸੀ ਤਾਇਆ ਜੀ ਨੂੰ ਕਿ ਸਭ ਤੋਂ ਪਹਿਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਰੂਪ ਨੇ ਉਹ ਮੌਜੂਦ ਨੇ, ਆਦਿ ਬੀੜ ਆਦਿ ਗ੍ਰੰਥ ਕਹਿੰਦੇ ਨੇ ਜੀ, ਉਹਦੇ ਓਰਿਜਨਲ ਮੌਜੂਦ ਨਹੀਂ ਹੈਗੇ, ਪਰ ਉਸ ਤੋਂ ਬਾਅਦ ਕਾਪੀਆਂ ਜਿਹੜੀਆਂ ਨੇ ਉਹ ਕੀਤੀਆਂ ਹੁੰਦੀਆਂ ਨੇ, ਕਿਉਂਕਿ ਪੇਪਰ ਕਾਫੀ ਓਲਡ ਹੁੰਦੇ ਨੇ। ਨਹੀਂ, ਪਹਿਲੇ ਮੈਨੂੰ ਨਹੀਂ ਲੱਗਦਾ ਮੌਜੂਦ, ਪਰ ਫਿਰ ਵੀ ਆਪਾਂ ਪੁੱਛ ਲਾਂਗੇ। ਮੇਰੇ ਨਾਲ ਬਿੱਟਾ ਸਾਹਿਬ ਜੁੜ ਚੁੱਕੇ ਨੇ ਪੰਜਾਬ ਤੋਂ। ਸਤਿ ਸ਼੍ਰੀ ਅਕਾਲ ਬਿੱਟਾ ਜੀ। ਜੀ ਆਇਆਂ ਨੂੰ
ਜੀ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ।
ਹਾਂਜੀ, ਤੇ ਤੁਸੀਂ ਫਿਰ ਮੁਕਤਸਰ ਸਾਹਿਬ ਹੋ ਜਾਂ ਕਿਧਰੇ ਹੋਰ?
ਹਾਂਜੀ, ਰਾਤ ਕੱਲ੍ਹ ਦੋ ਦਿਨ ਤੋਂ ਤਿੰਨ ਦਿਨ ਤੋਂ ਮੈਂ ਮੁਕਤਸਰ ਸਾਹਿਬ ਹੀ ਹਾਂ, ਕਿਉਂਕਿ ਧੁੰਦ ਵੀ ਕਾਫੀ ਪੈਣੀ ਸ਼ੁਰੂ ਹੋ ਗਈ ਸੀ
ਜੀ।
ਦਿੱਲੀ ਤੋਂ ਮੈਂ ਆ ਗਿਆ ਸੀ ਪਿਛਲੇ ਹਫ਼ਤੇ ਦਿੱਲੀ, ਕਿਉਂਕਿ ਜਿਹੜਾ ਦਿੱਲੀ ਕਮੇਟੀ ਦਾ ਕੇਸ ਸੀਗਾ
ਜੀ,
ਉਹ ਹੁਣ ਮਨਜਿੰਦਰ ਸਿੰਘ ਸਰਸਾ ਨੇ ਉਹ ਵਾਪਸ ਲੈ ਲਿਆ ਸੀ ਕੇਸ, ਜਿਹੜਾ ਉਹਨਾਂ ਨੇ ਮੈਂਬਰੀ ਵਾਲਾ ਸੀਗਾ।
ਅੱਛਾ,
ਤੇ ਹੁਣ ਇਸ ਮਹੀਨੇ ਉਮੀਦ ਹੈ ਕਿ ਦੁਬਾਰਾ ਜਿਹੜੀ ਕਮੇਟੀ ਹੈ ਉਹ ਸਥਾਪਿਤ ਹੋ ਜਾਏਗੀ
ਜੀ।
ਦਿੱਲੀ ਕੋਈ ਬਹੁਤੀਆਂ ਸਰਗਰਮੀਆਂ ਵੀ ਨਹੀਂ ਸੀ, ਕੱਲ ਅਸੀਂ ਇੱਥੇ ਜਦੋਂ ਇੱਕ ਘਟਨਾ ਵਾਪਰਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿੱਥੇ ਸੁਸ਼ੋਭਿਤ ਨੇ ਹਰਿਮੰਦਰ ਸਾਹਿਬ ਦੇ ਵਿੱਚ, ਉਸ ਘਟਨਾ ਤੋਂ ਬਾਅਦ ਹੁਣ ਮੇਰਾ ਮਨ ਸੀਗਾ ਕਿ ਅੱਜ ਮੈਂ ਅੰਮ੍ਰਿਤਸਰ ਚਲਾ ਜਾਵਾਂ।
ਬਿੱਟਾ ਸਾਹਿਬ, ਚਲੋ ਮੰਦਭਾਗੀ ਬਹੁਤ ਘਟਨਾ ਵਾਪਰੀ ਹੈ ਅਤੇ ਇਸਦੇ ਹੁਣ ਪੜਤਾਂ ਉਧੜਨਗੀਆਂ। ਆਪਾਂ ਦਿੱਲੀ ਤੋਂ ਸ਼ੁਰੂ ਕਰ ਲੈਂਦੇ ਹਾਂ ਕਿ ਸਿਰਸਾ ਸਾਹਿਬ ਦੇ ਬੀਜੇਪੀ ਦੇ ਵਿੱਚ ਜਾਣ ਤੋਂ ਬਾਅਦ ਕੋਈ ਕੰਮ ਹੋਏ ਨੇ ਜਾਂ ਕੀ ਕੋਈ ਪਾਈਪਲਾਈਨ 'ਚ ਤੁਹਾਨੂੰ ਖਬਰ ਹੈ ਕਿ ਕਿਹੜੇ ਹੋਣ ਵਾਲੇ ਨੇ?
ਹਾਂਜੀ ਬਿਲਕੁਲ, ਜਿਸ ਦਿਨ ਮਨਜਿੰਦਰ ਸਿੰਘ, ਜਿਸ ਦਿਨ ਮੈਂ ਵਾਪਸ ਆਉਣਾ ਸੀ ਦਿੱਲੀ ਤੇ ਮੇਰੇ ਕੋਲ ਕੁਛ ਬੰਦੇ ਆਏ ਸੀ, ਉਹਨਾਂ ਨੇ ਮਿਲਣਾ ਸੀ ਦੋ ਤਿੰਨ ਬੰਦਿਆਂ ਨੂੰ, ਤੇ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਆਪਾਂ ਕੱਲ ਨੂੰ ਮਿਲਦੇ ਹਾਂ, ਤੇ ਮੈਂ ਕਿਹਾ ਨਹੀਂ ਜੀ ਮੈਂ ਤਾਂ ਜਾਣਾ ਵਾਪਸ ਰਾਤ ਨੂੰ। ਕਹਿੰਦੇ ਨਹੀਂ ਜਾਇਓ ਨਾ ਤੁਸੀਂ, ਬੜਾ ਜ਼ਰੂਰੀ ਕੰਮ ਹੈ। ਮੈਂ ਕਿਹਾ ਜੀ ਦੱਸੋ। ਕਹਿੰਦੇ ਦੱਸਣਾ ਤੁਹਾਨੂੰ ਦੱਸ ਦਿੰਦੇ ਹਾਂ ਪਰ ਗਾਹਣਾ ਕਿਸੇ ਨੂੰ ਦੱਸਿਓ। ਮੈਂ ਕਿਹਾ ਠੀਕ ਹੈ। ਕਹਿੰਦੇ ਨਾ ਆਪਣੇ ਉੱਥੇ ਭੇਜੇ ਹੋਏ ਨੇ, ਜਹਾਜ਼ ਭੇਜੇ ਹੋਏ ਨੇ ਅਫਗਾਨਿਸਤਾਨ।
ਅੱਛਾ ਜੀ।
ਤੇ ਉਹ ਸਵੇਰੇ ਲੈਂਡ ਕਰ ਜਾਣਗੇ, ਤੇ ਸਿਕਿਉਰਿਟੀ ਰੀਜ਼ਨ ਕਰਕੇ ਕਿਸੇ ਨਾਲ ਹਜੇ ਤੁਸੀਂ ਗੱਲ ਸ਼ੇਅਰ ਨਹੀਂ ਕਰਨੀ।
ਅੱਛਾ।
ਮੈਂ ਕਿਹਾ ਜੀ ਬਿਲਕੁਲ ਠੀਕ ਹੈ ਵੀ, ਨਹੀਂ ਬਿਲਕੁਲ ਨਹੀਂ ਸ਼ੇਅਰ ਕਰਦੇ। ਤਾਂ ਦੁਪਹਿਰ ਨੂੰ ਇਹਨੂੰ ਫੋਨ ਆਇਆ 2 ਵਜੇ, 2:15 ਵਜੇ, ਵੀ ਤੁਸੀਂ ਟਰਮੀਨਲ ਨੰਬਰ 3 ਤੇ ਪਹੁੰਚ ਜਾਓ।
ਹਾਂਜੀ।
ਮੈਂ ਕਿਹਾ ਠੀਕ ਹੈ ਜੀ। ਮੈਂ ਉੱਥੇ ਟਰਮੀਨਲ ਨੰਬਰ 3 ਤੇ ਪਹੁੰਚ ਗਿਆ। ਮੈਨੂੰ ਉੱਥੇ ਪਹੁੰਚਦਿਆਂ ਪਹੁੰਚਦਿਆਂ 4:00 ਵੱਜ ਗਏ। ਜਦੋਂ 4:00 ਵੱਜ ਗਏ ਤਾਂ ਉਸ ਸਮੇਂ, ਇਹ 10 ਦਸੰਬਰ ਦੀ ਗੱਲ ਹੈਗੀ ਆ
ਜੀ,
ਤਾਂ ਉੱਥੇ ਮੈਨੂੰ ਜਦੋਂ ਏਅਰਪੋਰਟ 'ਤੇ ਪਹੁੰਚਿਆ ਤੇ ਹਰਦੀਪ ਸਿੰਘ ਪੁਰੀ, ਕੇਂਦਰੀ ਪੈਟਰੋਲੀਅਮ ਮੰਤਰੀ ਅਤੇ ਬੀਜੇਪੀ ਦੇ ਪ੍ਰਧਾਨ JP ਨੱਡਾ ਅਤੇ BJP ਦੇ ਦਿੱਲੀ ਸਟੇਟ ਦੇ ਪ੍ਰਧਾਨ ਆਦੇਸ਼ ਕੁਮਾਰ, ਸ਼ਾਇਦ ਉਹਨਾਂ ਦਾ ਨਾਮ ਹੈ
ਜੀ,
ਤੇ ਵਡਿੰਦਰ ਸਿੰਘ ਸਰਸਾ, ਇਹਨਾਂ ਦੇ ਉੱਥੇ ਪਹੁੰਚਣ ਦੇ ਉੱਤੇ ਮੈਂ ਦੇਖਿਆ ਕਿ 2 ਪਾਵਨ ਸਰੂਪ ਸੀਗੇ
ਜੀ
ਗੁਰੂ ਗ੍ਰੰਥ ਸਾਹਿਬ ਜੀ ਦੇ, ਇੱਕ ਸ਼੍ਰੀ ਭਾਗਵਤ ਗੀਤਾ ਸੀ, ਇੱਕ ਸ਼੍ਰੀ ਰਾਮਚਰਿਤ ਮਾਨਸ ਸੀ ਜਿਹੜੇ ਅਫਗਾਨਿਸਤਾਨ ਤੋਂ ਲਿਆਂਦੇ ਗਏ ਸੀ
ਜੀ
ਬੜੇ ਸਤਿਕਾਰ ਨਾਲ। ਤੇ ਉਦੋਂ ਪਹਿਲਾਂ ਦਿੱਲੀ ਕਮੇਟੀ ਦੀ ਜਿਹੜੀ ਨਗਰ ਕੀਰਤਨ ਕੱਢਣ ਵਾਲੀ ਵੈਨ ਹੈ ਉਸ ਤੇ ਉਹ ਸੁਸ਼ੋਭਿਤ ਕੀਤੇ ਹੋਏ ਸੀ, ਉਹ ਫਿਰ ਗੁਰਦੁਆਰਾ ਦਿੱਲੀ ਦੇ ਵਿੱਚ ਮਹਾਵੀਰ ਨਗਰ ਹੈ ਉੱਥੇ ਲਿਆਂਦੇ ਗਏ। 104 ਸਿੱਖ ਯਾਤਰੀ ਉੱਥੋਂ ਲਿਆਂਦੇ ਗਏ ਉਸ ਦਿਨ
ਜੀ,
ਉਸ ਸ਼ਾਮ ਤੱਕ ਉਹਨਾਂ ਦਾ ਕੋਵਿਡ ਟੈਸਟ ਵਗੈਰਾ ਹੋ ਕੇ ਤੇ ਉਹਨਾਂ ਨੂੰ ਰਿਲੀਜ਼ ਕਰਵਾਇਆ ਗਿਆ ਤੇ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ। ਤੇ ਵਿਕਰਮਜੀਤ ਸਿੰਘ ਸਾਨੀ ਜਿਹੜੇ ਉੱਥੇ ਦਿੱਲੀ ਦੇ ਧਨਾੜ ਸਿੱਖ ਨੇ, ਔਰ ਉਹਨਾਂ ਨੇ 1 ਸਾਲ ਦੇ ਲਈ ਇਹਨਾਂ ਪਰਿਵਾਰਾਂ ਦੇ ਰਾਸ਼ਨ ਪਾਣੀ ਦੇ ਲਈ ਔਰ ਉਹਨਾਂ ਦੇ ਰਹਿਣ ਸਹਿਣ ਦੇ ਲਈ ਔਰ ਉਹਨਾਂ ਦੇ ਰੁਜ਼ਗਾਰ ਦੇ ਲਈ ਪ੍ਰਬੰਧ ਕਰਨ ਦਾ ਜਿਹੜਾ ਜ਼ਿੰਮਾ ਚੁੱਕਿਆ ਸੀ ਉਹ ਵੀ ਉੱਥੇ ਸੀਗੇ। ਔਰ ਉਹ ਸੀਗੀ, ਮੈਂ ਉਹਨਾਂ ਨੂੰ ਪਹਿਲਾਂ ਪੁੱਛਿਆ, ਮੈਂ ਕਿਹਾ ਜੀ ਇਹ ਤਾਂ ਤੁਸੀਂ ਬਹੁਤ ਚੰਗਾ ਕੰਮ ਕੀਤਾ। ਉਹ ਕਹਿੰਦੇ ਮੈਂ ਤੁਹਾਨੂੰ ਤਾਂ ਦੱਸਿਆ ਸੀਗਾ ਵੀ ਤੁਸੀਂ ਰੁਕ ਜਾਓ, ਤੇ ਦੂਜਾ ਇਹ ਸੀਗਾ ਵੀ ਕਿਸੇ ਨੂੰ ਦੱਸਣਾ ਇਸ ਲਈ ਵੀ ਸਿਕਿਉਰਿਟੀ ਰੀਜ਼ਨ ਕਰਕੇ ਕੋਈ ਉੱਥੇ ਤੁਸੀਂ ਕੱਲ ਨੂੰ ਕੋਈ ਨੈਸ਼ਨਲ ਇੰਟਰਨੈਸ਼ਨਲ ਖਬਰ ਨਾ ਸਾਂਝੀ ਕਰਦੇ ਹੋ ਤਾਂ ਕੋਈ ਦਿੱਕਤ ਨਾ ਆ ਜਾਵੇ
ਜੀ।
ਪਰ ਚੰਗੀ ਗੱਲ ਉਸ ਦਿਨ ਉਹ ਵੀ ਰਹੀ ਕਿ ਜਦੋਂ ਅਫਗਾਨਿਸਤਾਨ ਦੇ ਸਿੱਖਾਂ ਨੂੰ ਉੱਥੋਂ ਚੜਾਇਆ ਗਿਆ
ਜੀ,
ਜਿਹੜੇ ਵਿਲਿੰਗ ਸੀ, ਜਿਹੜੇ ਆਉਣ ਦੇ ਇੱਛੁਕ ਸੀਗੇ, ਉਹਨਾਂ ਨੂੰ ਤਾਲਿਬਾਨ ਉੱਥੋਂ ਅਫਗਾਨਿਸਤਾਨ ਦੀ ਜਿਹੜੀ ਹੈ ਤਾਲਿਬਾਨ ਦੀ ਜਿਹੜੀ ਸਿਕਿਉਰਿਟੀ ਹੈ ਉਹ ਆਪ ਛੱਡ ਕੇ ਗਈ ਏਅਰਪੋਰਟ ਤੱਕ, ਉਹਨਾਂ ਨੂੰ ਮਤਲਬ ਸੁਰੱਖਿਅਤ ਉਹਨਾਂ ਨੇ ਆਪ ਹੀ ਭੇਜਿਆ
ਉੱਥੇ।
ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਇਹ ਜਿਹੜਾ ਪਹਿਲਾ ਤੁਹਾਡਾ ਮਕਸਦ, ਤੁਸੀਂ ਕਹਿ ਰਹੇ ਸੀ ਵੀ ਸਿੱਖਾਂ ਦੇ ਮਸਲੇ ਹੱਲ ਕਰਨੇ ਹੈ
ਜੀ,
ਤਾਂ ਤੁਹਾਡਾ ਪਹਿਲਾ ਪੜਾਅ ਅਸੀਂ ਸਮਝੀਏ ਵੀ ਇਹ ਪਹਿਲਾ ਪੜਾਅ ਜਿਹੜਾ ਹੈਗਾ ਪੂਰਾ ਹੋ ਗਿਆ। ਕਹਿੰਦੇ ਹਾਂਜੀ ਬਿਲਕੁਲ, ਇਹੀ ਗੱਲ ਮੈਂ, ਉਹਨਾਂ ਨੇ ਆਪ ਹੀ ਕਹਿ, ਇਹੀ ਗੱਲ ਮੈਂ ਚਾਹੁੰਦਾ ਸੀ ਕਹਿਣੀ ਜਿਹੜੀ ਤੁਸੀਂ ਮੇਰੇ ਮੂੰਹ ਚੋਂ ਖੋਲੀ ਹੈ
ਜੀ,
ਵੀ ਪਹਿਲਾ ਪੜਾਅ ਜਿਹੜਾ ਮੇਰਾ ਉਹ ਪੂਰਾ ਹੋਇਆ, ਤੇ ਬਾਕੀ ਉਹਨਾਂ ਨੇ ਆਖਿਆ ਵੀ ਕੁਝ ਸਿੱਖ ਉੱਥੇ ਪਰਿਵਾਰ ਹੈਗੇ ਨੇ ਲੇਕਿਨ ਉਹ ਵਾਪਸ ਨਹੀਂ ਆਉਣਾ ਚਾਹੁੰਦੇ, ਉਹਨਾਂ ਦੇ ਕਾਰੋਬਾਰ ਉੱਥੇ ਸੈਟਲ ਨੇ।
ਠੀਕ ਹੈ, ਇਹ ਵੀ ਚੰਗੀ ਗੱਲ ਹੈ ਬੇਟਾ ਸਾਹਿਬ, ਉਹਨਾਂ ਨੂੰ ਜਿਹੜੀ ਰਿਪੋਰਟ ਕਹਿ ਲਓ ਕੋਈ ਆਊਟਪੋਸਟ ਵਾਲੀ ਜਿਹੜੀ ਸਪੋਰਟ ਹੈ ਉਹ ਵੀ ਦੇਣੀ ਬਣਦੀ ਹੈ ਸਾਡੀ ਕੌਮ ਨੂੰ, ਅਤੇ ਚਲੋ ਵਧੀਆ ਕਾਰਜ ਕਰਨਗੇ। ਅਤੇ ਗੁਰਦੁਆਰਾ ਗਿਆਨ ਗੋਦੜੀ ਦੀ ਗੱਲ ਚੱਲੀ ਸੀ ਅਤੇ ਹੁਣ ਮੈਨੂੰ ਲੱਗਦਾ ਜਿਹੜੀਆਂ ਕੁਛ ਕਨਸੋਆਂ ਬਾਕੀ ਜਥੇਬੰਦੀਆਂ ਨੂੰ ਵੀ ਲੱਗੀ ਵੀ ਇਹ ਵੀ ਹੋ ਸਕਦਾ ਅਤੇ ਉਹ ਵੀ ਤੱਤਪਰ ਹੋਈਆਂ ਨੇ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਵੀ ਕਹਿੰਦੇ ਅਸੀਂ ਮੋਰਚਾ ਖੋਲ੍ਹਾਂਗੇ ਜੀ ਗਿਆਨ ਗੋਦੜੀ ਦੇ, ਅਤੇ ਉਹ ਵੀ ਮੈਨੂੰ ਲੱਗਦਾ ਹੁਣ ਪਤਾ ਵੀ ਲੱਗਦਾ ਵੀ ਸ਼ਾਇਦ ਕੰਮ ਹੋ ਜਾਵੇ ਤਾਂ ਆਪਾਂ ਕੀ ਪੋਲੀਟਿਕਸ ਕੀ ਉਹਦੇ ਵਿੱਚ, ਤੁਸੀਂ ਨੋਟ ਕੀਤਾ ਇਹਦੇ ਬਾਰੇ ਕੁਛ?
ਮੈਂ ਉਹੀ ਦੱਸ ਰਿਹਾ, ਉਸ ਤੋਂ ਇੱਕ ਦਿਨ ਪਹਿਲਾਂ ਜਿਸ ਦਿਨ ਦੀ ਮੈਂ ਗੱਲ 10 ਦਸੰਬਰ ਦੀ ਗੱਲ ਕਰ ਰਿਹਾ, 9 ਦਸੰਬਰ ਨੂੰ ਜਦੋਂ ਮੈਂ ਉੱਥੇ ਰੁਕਿਆ ਹੋਇਆ ਸੀ ਗੁਰਦੁਆਰਾ ਰਕਾਬਗੰਜ ਸਾਹਿਬ, ਤਾਂ ਸਵੇਰੇ ਸਵੇਰੇ ਪੁਲਿਸ ਦਾ DSP ਅਤੇ ਹੋਰ ਫੋਰਸ ਜਿਹੜੀ ਆ ਉਹ ਇੱਕਦਮ ਆ ਗਈ ਉੱਥੇ, ਅਤੇ ਮੈਨੂੰ ਜਦੋਂ ਮੈਨੂੰ ਇੱਕ SIO 2-3 ਬੰਦੇ ਉੱਥੇ ਹੈਗੇ, ਜਦੋਂ ਤੁਸੀਂ ਜਾਂਦੇ ਰਹਿੰਦੇ ਹੋ ਤਾਂ ਉਹ ਸਾਰੇ ਪਤਾ ਕਰਦੇ ਵੀ ਕੌਣ ਠਹਿਰਿਆ ਹੋਇਆ, ਕਿੱਥੋਂ ਆਏ ਨੇ, ਕਿੰਨੇ ਕਮਰੇ ਇਹਨਾਂ ਕੋਲੇ, ਤਾਂ ਉਹ ਮੈਨੂੰ ਵੀ ਆ ਕੇ ASI ਇੱਕ ਸੀ ਅਤੇ ਉਹ ਮੈਨੂੰ ਪੁੱਛਣ ਲੱਗ ਪਿਆ ਵੀ ਤੁਹਾਨੂੰ ਪਤਾ ਜੀ ਕੋਈ ਗੱਲ ਹੋਈ? ਮੈਂ ਕਿਹਾ ਨਹੀਂ ਮੈਨੂੰ ਪਤਾ ਨਹੀਂ ਤੁਸੀਂ ਕਿਉਂ ਆਏ ਹੋ। ਕਹਿੰਦੇ ਨਹੀਂ ਇੱਥੇ ਨਾ ਕੁਝ ਬੰਦੇ ਆਏ ਨੇ,
ਅੱਛਾ,
ਤਾਂ ਉਹਨਾਂ ਨੇ ਇੱਕ ਮੁਜ਼ਾਹਰਾ ਕਰਨਾ, ਕਿਉਂਕਿ ਜਿਹੜਾ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਉਹ ਪਾਰਲੀਮੈਂਟ ਸਟਰੀਟ ਪਾਰਲੀਮੈਂਟ ਦੇ ਬਿਲਕੁਲ ਨਾਲ ਹੈ, ਗ੍ਰਹਿ ਮੰਤਰਾਲੇ ਦੇ ਬਿਲਕੁਲ ਨਾਲ ਹੈ, ਰਾਸ਼ਟਰਪਤੀ ਭਵਨ ਦੇ ਬਿਲਕੁਲ ਨਾਲ ਹੈ, ਉਹ ਇੱਕ ਯਾਨੀ ਇੰਟਰਸੈਕਸ਼ਨ ਹੈ, ਇੱਕ ਖੁੰਜਾ ਬਣਦਾ ਔਰ ਬਹੁਤ ਪ੍ਰਾਈਮ ਲੋਕੇਸ਼ਨ ਹੈ। ਤਾਂ ਮੈਨੂੰ ਕਹਿੰਦੇ ਕਿ ਉਹਨਾਂ ਨੇ ਇੱਕ ਮਾਰਚ ਕੱਢਣਾ, ਮੈਂ ਕਿਹਾ ਹਾਂ, ਮੈਂ ਇੱਥੇ ਇੱਥੇ ਦੇਖੇ ਨੇ ਸਰਦਾਰ ਗੁਰਦੀਪ ਸਿੰਘ ਬਠਿੰਡਾ ਵੀ ਦੇਖੇ ਨੇ, 2-3 ਹੋਰ ਜਿਹੜੇ ਸਿੱਖ ਆਗੂ ਨੇ ਉਹ ਮੈਂ ਦੇਖੇ ਆ, ਉਸ ਵੇਲੇ ਆਏ ਹੈ, ਮੈਨੂੰ ਮਿਲੇ ਵੀ ਆ ਉਹ, ਤੇ ਇੱਕ ਮਾਰਚ ਕੱਢਣਾ ਸੀ, ਉਹ ਮਾਰਚ ਦੀ ਕੁਦਰਤੀ ਮੇਰੇ ਕੋਲ ਉਹਦੀ ਸਾਰੀ ਫੋਟੋ ਕਾਪੀ ਸੀਗੀ, ਉਹਨਾਂ ਨੇ ਸਿੱਖ ਮਸਲਿਆਂ ਦੀ ਗੱਲ ਕਰਨੀ ਸੀ, ਧਰਮੀ ਫੌਜੀਆਂ ਦੀ ਗੱਲ ਕਰਨੀ ਸੀ, ਜਿਹੜੇ ਬੰਦੀ ਸਿੰਘਾਂ ਦੀ ਗੱਲ ਕਰਨੀ ਸੀ ਔਰ ਹੋਰ ਜਿਹੜੇ ਸਿੱਖ ਮਸਲੇ ਆ ਉਹਨਾਂ ਬਾਰੇ ਉਹਨਾਂ ਨੇ ਇੱਕ ਮਾਰਚ ਕੱਢਣਾ ਸੀਗਾ। ਤਾਂ ਮੈਂ ਕਿਹਾ ਵੀ ਆਹ ਮੇਰੇ ਕੋਲ ਇਹਦੀ ਡਿਟੇਲ ਹੈਗੀ ਆ, ਉਹਨਾਂ ਨੇ ਮੇਰੇ ਤੋਂ ਡਿਟੇਲ ਲੈ ਲਈ, ਤੇ ਇੰਨੇ ਨੂੰ ਰਾਜਦੇਵ ਸਿੰਘ ਖਾਲਸਾ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਬਰਨਾਲੇ ਤੋਂ ਪਹਿਲਾਂ ਰਹੇ ਨੇ, ਤਾਂ ਉਹ ਵੀ ਉਹ ਮੇਰੇ ਸਾਹਮਣੇ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਚੋਂ ਬਾਹਰ ਨਿਕਲੇ ਤੇ ਮੈਂ ਅੰਦਰ ਮੱਥਾ ਟੇਕਣ ਜਾ ਰਿਹਾ। ਮੈਂ ਅੰਦਰ ਮੱਥਾ ਟੇਕ ਕੇ ਉਹਨਾਂ ਨੂੰ ਦੇਖ ਵੀ ਲਿਆ ਵੀ ਉਹ ਤਾਬੇ 'ਚ ਬੈਠੇ ਆ,
ਹਾਂਜੀ,
ਆਪਣੇ ਸੋਰੀ ਸੁਣ ਰਹੇ ਆ, ਪਾਠ ਕੀਰਤਨ ਸਰਵਨ ਕਰ ਰਹੇ ਆ। ਤਾਂ ਮੈਂ ਜਦੋਂ ਬਾਹਰ ਆਇਆ ਤੇ ਮੇਰੇ ਉੱਠਦਿਆਂ ਸਾਰੀ ਉਹ ਵੀ ਬਾਹਰ ਆ ਗਏ ਤੇ ਮੈਨੂੰ ਉਹਨਾਂ ਨੇ ਪਛਾਣ ਲਿਆ, ਮੈਨੂੰ ਕਹਿੰਦੇ ਤੁਸੀਂ ਵੀ ਧਰਨੇ 'ਤੇ ਆਏ ਹੋ? ਮੈਂ ਕਿਹਾ ਨਹੀਂ, ਮੈਂ ਤਾਂ ਪਹਿਲਾਂ ਤਾਂ ਆਇਆ ਹੋਇਆ, ਧਰਨੇ 'ਤੇ ਨਹੀਂ ਆਏ। ਮੈਂ ਕਿਹਾ ਤੁਸੀਂ ਕਹਿੰਦੇ ਅਸੀਂ ਧਰਨੇ 'ਤੇ ਆਏ ਹਾਂ ਤੇ ਆਹ ਹੈਗਾ ਤੇ ਪਰ ਸਾਡੀ ਗੱਲ ਹੋ ਗਈ ਹੈ।
ਅੱਛਾ ਅੱਛਾ,
ਮੈਂ ਕਿਹਾ ਗੱਲ ਹੋ ਗਈ ਹੈ? ਕਹਿੰਦੇ ਹਾਂ ਸਾਡੀ ਗੱਲ ਹੋ ਗਈ। ਮੈਂ ਕਿਹਾ ਕਿਹਦੇ ਨਾਲ? ਤੇ ਫਿਰ ਉਹ ਥੋੜੇ ਜਿਹੇ ਗੱਲ ਘੁੱਟ ਗਏ ਤੇ ਬਾਅਦ 'ਚ 2-3 ਬੰਦੇ ਨਾਲ ਸੀ ਉਹਨਾਂ ਦੇ। ਮੈਂ ਕਿਹਾ ਜੀ ਕਿਹਦੇ ਨਾਲ ਤੁਹਾਡੀ ਗੱਲ ਹੋ ਗਈ ਹੈ? ਕਹਿੰਦੇ ਸਾਡੀ ਗੱਲ ਹੋ ਗਈ ਹੈ ਪ੍ਰਧਾਨ ਜੀ ਨਾਲ। ਤੇ ਮੈਂ ਸਮਝ ਗਿਆ, ਮੈਂ ਕਿਹਾ ਵੀ ਮਨਜਿੰਦਰ ਸਿੰਘ ਸਰਸਾ ਦੀ ਗੱਲ ਹੀ ਕਰਦੇ ਹੋਣਗੇ। ਤੇ ਮੈਂ ਕਿਹਾ ਤੁਸੀਂ? ਕਹਿੰਦੇ ਜੇ ਤੁਹਾਡੇ ਨਾਲ ਜ਼ਿਆਦਾ ਜਾਣ ਪਛਾਣ ਹੈ ਤੇ ਤੁਸੀਂ ਗੱਲ ਕਰ ਲਓ ਤੇ ਮੈਂ ਉਹਨਾਂ ਨੂੰ ਮਿਲਣਾ ਵੀ ਚਾਹੁੰਦਾ।
ਹਾਂਜੀ,
ਮੈਂ ਕਿਹਾ ਜੀ ਚਲੋ ਆਪਾਂ ਬੈਠਦੇ ਹਾਂ। ਅਸੀਂ ਉੱਥੇ ਬੈਠੇ ਰਹੇ, ਮੈਂ ਉਹਨਾਂ ਦੀ ਫੋਟੋ ਖਿੱਚ ਕੇ ਭੇਜ ਕੇ ਤੇ ਮੈਂ ਉਹਨਾਂ ਨੂੰ ਵਾਇਸ ਮੈਸੇਜ ਛੱਡ ਦਿੱਤਾ। ਮੈਂ ਕਿਹਾ ਜੀ ਆਹ ਬੰਦੇ ਤੁਹਾਨੂੰ ਮਿਲਣਾ ਚਾਹੁੰਦੇ ਆ। ਤਾਂ ਉਹ ਮੈਨੂੰ ਸਰਸਾ ਭਾਜੀ ਦਾ ਮੈਨੂੰ ਫੋਨ ਆਇਆ ਵੀ ਇਹ ਕਿਉਂ ਮਿਲਣਾ ਚਾਹੁੰਦੇ ਆ।
ਹਾਂਜੀ,
ਮੈਂ ਕਿਹਾ ਜੀ ਆਹ ਇਸ਼ੂ ਹੈ ਕਿ ਨਹੀਂ ਅੱਜ ਤੱਕ? ਕਹਿੰਦੇ ਇਹ ਤਾਂ ਮੈਂ ਕਰ ਰਿਹਾ ਆਲਰੇਡੀ, ਇਹੀ ਮਸਲੇ ਤਾਂ ਮੈਂ ਕਰ ਰਿਹਾ। ਮੈਂ ਕਿਹਾ ਜੀ ਇਹਨਾਂ ਨੇ ਇੱਥੇ ਪਲਾਨ ਕੀਤਾ ਹੋਇਆ, ਇੱਥੇ ਕੋਈ ਧਰਨਾ ਰੱਖਿਆ ਹੋਇਆ ਮੁਜ਼ਾਹਰਾ? ਤੇ ਕਹਿੰਦੇ ਚਲੋ ਠੀਕ ਹੈ। ਉਹ ਪਰਸੋਂ ਗੱਲ ਨਿਕਲੀ, ਪਰਸੋਂ ਜਦੋਂ ਗਜਿੰਦਰ ਸਿੰਘ ਸ਼ੇਖਾਵਤ ਜਿਹੜੇ ਜਲ ਸ਼ਕਤੀ ਮੰਤਰੀ ਅਤੇ ਪੰਜਾਬ BJP ਦੇ ਇੰਚਾਰਜ ਨੇ, ਜਿਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪ੍ਰੈਸ ਕਾਨਫਰੰਸ ਵੀ ਹੋਈ ਹੈ, ਤਾਂ ਸੋਮ ਪ੍ਰਕਾਸ਼ ਜਿਹੜੇ ਰਾਜ ਮੰਤਰੀ ਹੈ, ਤਾਂ ਉਹਨਾਂ ਦੇ ਨਾਲ ਉਹਨਾਂ ਦੀ ਮੀਟਿੰਗ ਹੋ ਗਈ ਹੈ ਗੁਰਦੀਪ ਸਿੰਘ ਬਠਿੰਡਾ ਅਤੇ ਜਿਹੜੇ ਹੋਰ ਜਿਹੜੇ ਆਗੂ ਨੇ, ਜਿਹੜੇ ਪੰਥਕ ਜਥੇਬੰਦੀਆਂ ਦੇ ਆਗੂ ਦੇ, ਜਿਹਦੇ 'ਚ ਭਾਈ ਜਸਵੀਰ ਸਿੰਘ ਰੋਡੇ ਵੀ ਹੈ, ਤਾਂ ਉਹਨਾਂ ਨਾਲ ਉਹਨਾਂ ਦੀ ਗੱਲਬਾਤ ਹੋ ਚੁੱਕੀ ਹੈ। ਅਤੇ ਉਹ ਕਹਿੰਦੇ ਕਿ ਜੀ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲਾ ਦਿਆਂਗੇ ਅਤੇ ਤੁਹਾਡੀਆਂ ਸਾਰੀਆਂ ਮੰਗਾਂ ਨੂੰ ਅਸੀਂ ਜਿਹੜਾ ਉਹਦੇ 'ਤੇ ਜੋ ਵੀ ਸਾਡਾ ਐਕਸ਼ਨ ਟੇਕਨ ਰਿਪੋਰਟ ਹੈ ਜਾਂ ਜੋ ਵੀ ਉਹਦੇ 'ਤੇ ਅੱਗੇ ਪ੍ਰੋਸੈਸ ਹੈ ਉਹਦੇ ਬਾਰੇ ਤੁਹਾਡੀ ਅਸੀਂ ਗੱਲ ਕਰ ਲਵਾਂਗੇ। ਤਾਂ ਥੋੜ੍ਹੇ ਦਿਨ ਪਹਿਲਾਂ ਹੀ 15 ਦਸੰਬਰ ਦੀ ਗੱਲ ਹੈਗੀ ਹੈ ਇਹ, ਉਸ ਦਿਨ ਡਿਵੀਜ਼ਨਲ ਕਮਿਸ਼ਨਰ ਨੇ ਸੰਜੀਵ ਕੁਮਾਰ ਦਿੱਲੀ ਦੇ, ਉਹਨਾਂ ਨਾਲ ਮਨਜਿੰਦਰ ਸਿੰਘ ਸਰਸਾ ਨੇ ਔਰ ਆਤਮਾ ਸਿੰਘ ਲਬਾਣਾ ਨੇ, ਇੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਉਹ ਆਤਮਾ ਸਿੰਘ ਲਬਾਣਾ ਜਿਹੜੇ ਨੇ 1984 ਦੇ ਜਿਹੜੇ ਸਿੱਖ ਕਤਲੇਆਮ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿਵਾਉਣ ਦਾ ਜਿਹੜਾ ਕੇਸ ਲੜ ਰਹੇ ਹੈ ਹਾਈਕੋਰਟ ਦੇ ਵਿੱਚ, ਔਰ 73 ਪਰਿਵਾਰਾਂ ਨੂੰ ਉਸ ਦਿਨ ਮੈਨੂੰ ਦੱਸਿਆ ਗਿਆ, ਉਹਨਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਵੀ ਪਾਇਆ ਹੋਇਆ ਕਿ 73 ਪਰਿਵਾਰਾਂ ਨੂੰ ਹੋਰ ਜਿਹੜੀਆਂ ਨੌਕਰੀਆਂ ਦੇਣ ਦਾ ਕੰਮ ਹੈ ਜਿਹੜਾ ਉਹ ਕੰਪਲੀਟ ਹੋ ਚੁੱਕਾ ਹੈ। 1984 ਜਿਹੜੀ ਜੈਨੋਸਾਈਡ ਦੇ ਵਿੱਚ ਪੈਂਡਿੰਗ ਸੀਗੀਆਂ ਐਕਸਗ੍ਰੇਸ਼ੀਆ ਗ੍ਰਾਂਟ ਵੀ, ਅਤੇ ਨਾਲ ਜਿਹੜੇ ਬੰਦਿਆਂ ਨੂੰ ਜਿਹੜੇ ਪਰਿਵਾਰ ਜਿਹੜੇ ਪੀੜਿਤ ਨੇ ਉਹਨਾਂ ਨੂੰ ਨੌਕਰੀਆਂ ਦੇਣ ਦਾ, ਤਾਂ ਉਹਨਾਂ ਨੂੰ ਰਿਲੀਜ਼ ਆਰਡਰ ਜਿਹੜੇ ਹੈਗੇ ਨੇ ਨੌਕਰੀਆਂ ਦੇ ਉਹ ਵੀ ਉਹਨਾਂ ਨੇ ਦੇਣ ਦਾ ਕੰਮ ਕੰਪਲੀਟ ਹੋ ਗਿਆ। ਪ੍ਰੋਸੈਸ ਤਾਂ ਚੱਲਦਾ ਹੀ ਹੁਣ ਅੱਗੇ, ਪਰ ਹੁਣ ਜਦੋਂ ਤੁਸੀਂ ਇੱਕ ਕੇਸ ਦੀ ਪੈਰਵਾਈ ਕਰਦੇ ਹੋ, ਇੱਕ ਬੰਦਾ ਤੁਹਾਡਾ ਇਸ ਸਾਰੇ ਕੇਸਾਂ ਨੂੰ ਪਰਸਿਊ ਕਰਦਾ ਹੈ, ਤਾਂ ਉਦੋਂ ਉਹਨਾਂ ਨੇ ਫਿਰ ਦੱਸਿਆ ਕਿ ਮੇਰਾ ਦੂਜਾ ਕੰਮ ਆਹ ਹੋ ਗਿਆ, 73 ਜਿਹੜੇ ਪਰਿਵਾਰਕ ਮੈਂਬਰਾਂ ਨੂੰ, ਔਰ ਤੀਜਾ ਕੰਮ ਉਹਨਾਂ ਨੇ ਮੈਨੂੰ ਕੱਲ ਹੋਈ ਸੀ ਕੱਲ, ਉਹ ਕਹਿੰਦੇ ਜਿਹੜੇ ਧਰਮੀ ਫੌਜੀ ਨੇ ਜਿਹੜੇ ਨੌਕਰੀ ਛੱਡ ਕੇ ਆ ਗਏ ਸੀ 1984 ਦੇ ਦੌਰਾਨ, ਔਰ ਧਰਮੀ ਫੌਜੀਆਂ ਦੀ ਇੱਕ ਜਥੇਬੰਦੀ ਵੀ ਬਣੀ ਹੋਈ ਹੈ, ਗੰਜਣ ਸਿੰਘ ਉਹਨਾਂ ਦੇ ਪ੍ਰਧਾਨ ਨੇ, ਉਹਨਾਂ ਨੇ ਪਿਛਲੇ ਦਿਨ ਜਦੋਂ ਮਨਜਿੰਦਰ ਸਿੰਘ ਸਰਸਾ ਨੇ ਜੁਆਇਨ ਕੀਤੀ ਹੈ ਪਾਰਟੀ ਭਾਰਤੀ ਜਨਤਾ ਪਾਰਟੀ, ਤਾਂ ਉਦੋਂ ਉਹਨਾਂ ਨੇ ਮੁਲਾਕਾਤ ਕਰਕੇ ਕਿਹਾ ਸੀਗਾ ਕਿ ਸਾਡੇ ਕੁਛ ਮਸਲੇ ਨੇ, ਅਤੇ ਉਹਨਾਂ ਨੇ ਆਖਿਆ ਸੀਗਾ ਵੀ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੇਰਾ ਤੀਜਾ ਕੰਮ ਹੋਊਗਾ ਉਹ ਇਹ ਹੋਊਗਾ ਕਿ ਧਰਮੀ ਫੌਜੀਆਂ ਦਾ ਜਿਹੜਾ ਮਸਲੇ ਨੇ ਜਾਂ ਉਹਨਾਂ ਨੂੰ ਕੋਈ ਕੰਪਨਸੇਟ ਜਾਂ ਉਹਨਾਂ ਦੀ ਨੌਕਰੀ ਜਿੰਨੀ ਦੇਰ ਰਹਿ ਗਈ ਉਹਨਾਂ ਨੂੰ ਕੁਝ ਫੰਡ ਜਾਂ ਉਹਨਾਂ ਦੇ ਜਿਹੜੇ ਬੈਨੀਫਿਟ ਜਿਹੜੇ ਉਹਨਾਂ ਨੂੰ ਮਿਲਣੇ ਸਨ, ਪੈਨਸ਼ਨ ਜਾਂ ਕੋਈ ਹੋਰ ਗ੍ਰੈਚੁਟੀ ਜਾਂ ਜਿਹੜਾ ਬਕਾਇਆ ਜਦੋਂ ਨੌਕਰੀ ਕੀਤੀ ਹੈ, ਤੇ ਉਹ ਬਿਲਕੁਲ ਉਹਨਾਂ ਦੇ ਦੇਸ਼ ਧਰੋਹ ਦਾ ਕੇਸ ਵੀ ਉਦੋਂ ਦਰਜ ਕਰ ਦਿੱਤਾ ਗਿਆ ਸੀਗਾ, ਤਾਂ ਉਹ ਉਹਨਾਂ ਨੇ ਆਖਿਆ ਸੀਗਾ ਕਿ ਉਸ ਬਾਰੇ ਵੀ ਮੇਰੀ ਗੱਲ ਜਿਹੜੀ ਹੈ ਉਹ ਚੱਲ ਰਹੀ ਹੈ। ਉਹ ਕਾਫੀ ਬੰਦੇ ਉੱਥੇ ਆ ਕੇ ਮਿਲੇ ਸੀ, ਕਿਉਂਕਿ ਜਦੋਂ ਹਰਿਮੰਦਰ ਸਾਹਿਬ ਤੇ ਅਟੈਕ ਹੁੰਦਾ ਤਾਂ ਉਦੋਂ ਇਹ ਧਰਮੀ ਫੌਜੀ ਆਪਣੀਆਂ ਨੌਕਰੀਆਂ ਛੱਡ ਕੇ ਬਹੁਤੇ ਅਸਲਾ ਲੈ ਕੇ ਵੀ ਵਾਪਸ ਆ ਗਏ ਸੀ, ਪਰ ਬਹੁਤਿਆਂ ਨੂੰ ਰਸਤੇ ਚੋਂ ਫੜ ਵੀ ਲਿਆ ਸੀ, ਉਹਨਾਂ ਤੇ ਦੇਸ਼ ਧਰੋਹ ਦਾ ਪਰਚਾ ਵੀ ਦਰਜ ਕਰ ਦਿੱਤਾ ਸੀ, ਔਰ ਉਹ ਇਸ਼ੂ ਕਾਫੀ ਵੱਡਾ ਹੈਗਾ। ਉਹ ਅੱਜ ਕੱਲ ਧਰਮੀ ਫੌਜੀਆਂ ਦੀ ਜਿਹੜੀ ਜਥੇਬੰਦੀ ਬਣੀ ਹੋਈ ਹੈ ਉਹਨਾਂ ਨੇ ਇਹ ਡਿਮਾਂਡ ਕੀਤੀ ਸੀ ਕਿ ਸਾਡੀ ਤੁਸੀਂ ਬਾਂਹ ਫੜੋ, ਸਾਡੀ ਕੋਈ ਸਾਰ ਲਓ।
ਬਿੱਟਾ ਸਾਹਿਬ ਗੋਦੜੀ ਵਾਲੀ ਗੱਲ, ਹਾਂਜੀ ਗਿਆਨ ਗੋਦੜੀ ਵਾਲੀ ਗੱਲ, ਉਹ ਕਿੱਥੇ ਕੁ ਤੱਕ ਪਹੁੰਚੀ ਆ ਹੁਣ?
ਮੈਂ ਉੱਥੇ ਆਉਂਦਾ ਸੀ, ਗਿਆਨ ਗੋਦੜੀ ਵਾਲੀ ਗੱਲ ਹੈ ਜਿਹੜੀ, ਉਹ ਕਹਿੰਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਗੱਲ ਐਡਮਿਟ ਕਰ ਲਈ ਹੈ ਵੀ ਬਿਲਕੁਲ ਤੁਹਾਡਾ ਜਿਹੜਾ ਰਾਈਟ ਬਣਦਾ ਹੈ, ਤੁਹਾਡੇ ਜਿਹੜੇ ਗੁਰੂ ਘਰ ਦਾ ਜਿਹੜੀ ਜਗ੍ਹਾ ਹੈਗੀ ਉਹਦੀ ਨਿਸ਼ਾਨਦੇਹੀ ਕਰ ਲਈ ਗਈ ਹੈ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਦੋਂ ਇਹ ਗੱਲ ਚੱਲ ਰਹੀ ਸੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਦਿੱਲੀ ਦੇ ਵਿੱਚ ਯੂਨੀਵਰਸਿਟੀ ਬਣਾਉਣੀ, ਤਾਂ ਇੱਕ ਸਾਲ ਵੀ ਉਹ ਚੱਲ ਰਿਹਾ, ਸ਼ਤਾਬਦੀ ਵਰਾ ਚੱਲ ਰਿਹਾ, ਤਾਂ ਉਹਨਾਂ ਨੇ ਕਿਹਾ ਕਿ ਇਸ ਗੱਲ ਲਈ ਪਰਸਿਊ ਹੋ ਗਿਆ, ਮੀਟਿੰਗਾਂ ਜਾਰੀ ਨੇ ਇੰਟਰਨਲ, ਲੇਕਿਨ ਅਪਡੇਟ ਉਹਨਾਂ ਨੇ ਆਖਿਆ ਕਿ ਅਸੀਂ ਤੁਹਾਨੂੰ ਜ਼ਿਆਦਾ ਤਾਂ ਨਹੀਂ ਦੇ ਸਕਦੇ ਕਿਉਂਕਿ ਜਿੰਨਾ ਚਿਰ ਮੇਰੇ ਹੱਥ 'ਚ ਕੋਈ ਕਾਗਜ਼ ਨਹੀਂ ਆਉਂਦੇ। ਹਾਂ, ਜ਼ਬਾਨੀ ਉਹਨਾਂ ਨੇ ਆਖਿਆ ਕਿ ਇਸ ਗੱਲ ਵੱਲ ਅਸੀਂ ਤੁਰ ਪਏ ਹੈ, ਸਰਕਾਰ ਵੀ ਚਾਹੁੰਦੀ ਹੈ ਕਿ ਅਸੀਂ ਜਿਹੜੇ ਵੀ ਤੁਹਾਡੇ ਸਿੱਖਾਂ ਦੇ ਰਹਿੰਦੇ ਇਸ਼ੂ ਨੇ ਉਹ ਕਿਸੇ ਵੀ ਲੈਵਲ 'ਤੇ ਹੋਣ, ਉਹਨੂੰ ਜ਼ਰੂਰ ਅਸੀਂ ਸੈਟਲ ਕਰਾਈਏ, ਹੱਲ ਕਰਾਈਏ ਕਿਸੇ ਤਰੀਕੇ ਨਾਲ, ਔਰ ਉਮੀਦ ਇਹ ਵੀ ਹੈਗੀ ਹੈ। ਹੁਣ ਬਾਕੀ ਜਿਵੇਂ ਮੈਂ ਦੇਖਿਆ ਦਿੱਲੀ ਦੇ ਬਾਕੀ ਸਿੱਖ ਹੈ ਜਿਹੜੇ ਹਮੇਸ਼ਾ ਇਸ ਗੱਲ ਦੀ ਰਾਜਨੀਤੀ ਕਰਦੇ ਆ, ਉਹ ਵੀ ਜਦੋਂ ਵੀਡੀਓ ਪਾਉਣ ਲੱਗ ਪਏ ਤਾਂ ਮੈਨੂੰ ਸੁਭਾਵਿਕ ਤੌਰ 'ਤੇ ਮੈਨੂੰ ਲੱਗਿਆ ਵੀ ਕੋਈ ਨਾ ਕੋਈ ਗੱਲ ਹੈ ਜਿਹੜੀ ਇਹ ਸਿਹਰਾ ਲੈਣ ਦੀ, ਕ੍ਰੈਡਿਟ ਲੈਣ ਦੀ ਜਿਹੜੀ ਵਾਰ ਹੈ ਉਹ ਵੀ ਤੇਜ਼ ਹੋ।
ਬਿੱਟਾ ਸਾਹਿਬ, ਇਸ ਤੋਂ ਬਾਅਦ ਇੱਕ ਹੋਰ ਬੜਾ ਇੰਪੋਰਟੈਂਟ ਮਸਲਾ ਆਇਆ, ਇੱਕ ਕੈਬਨਿਟ ਨੇ ਪਾਸ ਕੀਤਾ ਆ ਕਿ ਜਿਹੜੀ ਬੱਚੀਆਂ ਦੇ ਵਿਆਹ ਦੀ ਜਿਹੜੀ ਉਮਰ ਹੈ ਉਹ 18 ਸਾਲ ਤੋਂ 21 ਸਾਲ ਤੱਕ ਕਰਨ ਦਾ ਫੈਸਲਾ ਕੀਤਾ ਹੈ। ਦੋਨੋਂ ਹੀ ਪੱਖ ਨੇ ਇਸ ਚੀਜ਼ ਦੇ, ਚੰਗੇ ਵੀ ਨੇ ਮਾੜੇ ਵੀ ਨੇ, ਅਤੇ ਵਿਰੋਧ ਵੀ ਹੋਇਆ, ਬਹੁਤ ਸਾਰੀਆਂ ਜਿਹੜੀ ਮੁਸਲਿਮ ਜਥੇਬੰਦੀਆਂ ਉਹਨੇ ਵਿਰੋਧ ਕੀਤਾ, ਪਰ ਸਿੱਖ ਭਾਈਚਾਰੇ 'ਚ ਕੋਈ ਵਿਰੋਧ ਨਹੀਂ ਹੋਇਆ। ਤੁਸੀਂ ਇਸ ਕਾਨੂੰਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ, ਕੀ ਇਹਦੇ ਇਫੈਕਟ ਸਮਾਜ 'ਤੇ ਕੀ ਪੈਣਗੇ?
ਦੇਖੋ, ਇਹ ਮੰਗ ਹੈ ਜਿਹੜੀ, ਇਹ ਉਹਨਾਂ ਨੇ ਤਾਂ ਕਿਹਾ ਕਿ ਸਾਡੇ ਕੋਲ ਇਹ ਮੰਗ ਕਾਫੀ ਦੇਰ ਤੋਂ ਆਈ ਹੋਈ ਸੀ, ਜਿਹੜਾ ਇਹ ਹਵਾਲਾ ਦੇ ਰਿਹਾ ਆਪਣੇ ਕੇਂਦਰੀ ਕੈਬਨਿਟ ਜਿਹੜੀ ਹੈ ਹਵਾਲਾ ਦੇ ਰਹੀ ਹੈ, ਜਿਹੜੀ JPC ਹੈ, ਜੁਆਇੰਟ ਪਾਰਲੀਮੈਂਟਰੀ ਕਮੇਟੀ,
ਜੀ
ਇਹ ਉਹਦੇ ਉਹਦੇ ਅਕੋਰਡਿੰਗ ਇਹਨਾਂ ਨੇ ਆਖਿਆ ਕਿ ਅਸੀਂ ਇਹਦੇ ਅਕੋਰਡਿੰਗ ਹੀ ਇਹ ਫੈਸਲਾ ਜਿਹੜਾ ਕੀਤਾ ਹੈਗਾ। ਇਹ ਗੱਲ ਬਿਲਕੁਲ ਇਹਦਾ ਭਾਵੇਂ ਬਿੱਲ ਹੈ ਜਿਹੜਾ ਉਹ ਅਗਲੇ ਹਫ਼ਤੇ ਇਹ ਪਾਸ ਹੋਣਾ ਹੈ ਵੀ ਲੜਕੀਆਂ ਦੀ ਜਿਹੜੀ ਵਿਆਹ ਦੀ ਘੱਟੋ ਘੱਟ ਕਾਨੂੰਨੀ ਉਮਰ ਹੈ ਉਹ 18 ਸਾਲ ਤੋਂ ਵਧਾ ਕੇ ਮਰਦਾਂ ਦੇ ਬਰਾਬਰ 21 ਸਾਲ ਕਰਨ ਸੰਬੰਧੀ। ਇਹ ਦੋ ਬਿੱਲ ਨੇ, ਇੱਕ ਹੈਗਾ ਚੋਣ ਸੁਧਾਰ ਬਿੱਲ ਤੇ ਇੱਕ ਇਹ ਬਿੱਲ ਹੈਗਾ।
ਅੱਛਾ,
ਇਹ ਅਗਲੇ ਜਿਹੜਾ ਸੈਸ਼ਨ ਹੁਣ ਜਿਹੜਾ ਚੱਲ ਰਿਹਾ ਇਹਦੇ ਚ ਪਾਸ ਹੋਣਾ। ਲੇਕਿਨ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹ ਦੋ, ਇੱਕ ਤਾਂ ਇਹਦੇ ਨਾਲ ਹੈਗੇ ਕਿ ਬਾਲ ਵਿਆਹ ਰੋਕਥਾਮ ਜਿਹੜਾ ਬਿੱਲ ਹੈ ਉਹ ਪੂਰਾ ਹੁੰਦਾ, ਔਰ ਦੂਜਾ ਇਹਨਾਂ ਨੇ ਆਖਿਆ ਕਿ ਕੈਬਨਿਟ ਨੇ ਜਿਹੜਾ ਲੜਕੀਆਂ ਦੀ ਸ਼ਾਦੀ ਦੀ ਜਿਹੜੀ ਉਮਰ ਹੈ ਇਹਨੂੰ ਵਧਾਉਣ ਦੇ ਲਈ ਇੱਕ ਸੋਧ ਨੂੰ ਮਨਜ਼ੂਰੀ ਦਿੱਤੀ ਹੈ
ਜੀ।
ਔਰ ਉਹਦਾ ਤਰਕ ਜਿਹੜਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਜਿਹੜੇ ਕਾਨੂੰਨੀ ਅੜਚਣਾ ਹੈ ਉਹਦੇ ਤਹਿਤ ਲੜਕੀਆਂ ਦੇ ਲਈ ਵਿਆਹ ਦੀ ਜਿਹੜੀ ਘੱਟੋ ਘੱਟ ਉਮਰ ਹੈ ਉਹ 21 ਸਾਲ ਹੈ ਤੇ ਲੜਕੀਆਂ ਦੇ ਲਈ 18 ਸਾਲ ਨਿਰਧਾਰਿਤ ਹੈ। ਲੇਕਿਨ ਕੈਬਨਿਟ ਨੇ ਇਸ ਬਿੱਲ ਨੂੰ ਸਵੈ ਇੱਛਾ ਦੇ ਨਾਲ ਜਦੋਂ ਇਹ ਮਨਜ਼ੂਰੀ ਦਿੱਤੀ ਹੈ ਤਾਂ ਉਦੋਂ ਬਿਲਕੁਲ ਠੀਕ ਹੈ, ਘੱਟ ਗਿਣਤੀ ਭਾਈਚਾਰੇ ਦੇ ਜਿਹੜੇ ਹੈਗੇ ਨੇ ਮੰਤਰੀ ਝਾਰਖੰਡ ਦੇ
ਜੀ,
ਉਹ ਮੈਂਬਰ ਪਾਰਲੀਮੈਂਟ ਵੀ ਹੈ, ਤਾਂ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਨੂੰ ਇਸ ਉਮਰ ਨੂੰ ਵਧਾਉਣ ਦੀ ਬਜਾਏ ਲੜਕੀਆਂ ਦੇ ਲਈ ਸ਼ਾਦੀ ਦੀ ਉਮਰ ਜਿਹੜੀ ਘੱਟ ਕਰਨੀ ਚਾਹੀਦੀ ਹੈ। ਤਾਂ ਉਹਨੇ ਤਰਕ ਦਿੱਤਾ ਕਿ ਅੱਜ ਕੱਲ੍ਹ ਉਹ ਕਹਿੰਦਾ ਜੀ ਲੜਕੀਆਂ ਦੀ ਗਰੋਥ ਨੂੰ ਜਿਹੜੇ ਦੇਖਦੇ ਹਾਂ ਇਸ ਨੂੰ ਘਟਾ ਕੇ 16 ਸਾਲ ਕਰ ਦੇਣਾ ਚਾਹੀਦਾ ਹੈ ਤੇ ਜੇ ਨਹੀਂ ਤਾਂ ਇਹਨੂੰ 18 ਸਾਲ ਹੀ ਰਹਿਣ ਦੇਣਾ ਚਾਹੀਦਾ। ਹੁਣ ਇਹ ਵੀ ਤਰਕ ਜਿਹੜਾ ਆ ਰਿਹਾ ਇਹ ਪਤਾ ਹਾਸੋ ਹੀ ਦਾ ਬਿਆਨ ਵੀ ਹੈ ਇੱਕ, ਔਰ ਇਸ ਤਰ੍ਹਾਂ ਦੀ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਉਹ ਕਿਉਂ ਕੀਤੀ ਹੈ ਇਹ ਤਾਂ ਉਹ ਹੀ ਜਾਣਦੇ ਨੇ। ਲੇਕਿਨ ਹਾਲਾਤ ਜਿਹੜੇ ਨੇ ਜੋ ਵੀ ਅੱਜ ਚੱਲ ਰਹੇ ਨੇ, ਬੀਜੇਪੀ ਕੋਈ ਵੀ ਫੈਸਲਾ ਲੈਂਦੀ ਹੈ ਜਾਂ ਕੋਈ ਵੀ ਫੈਸਲਾ ਇਸ ਤਰ੍ਹਾਂ ਦਾ ਕਰਦੀ ਹੈ ਤਾਂ ਉਹਦਾ ਨੈਗੇਟਿਵ ਪੋਜ਼ਿਟਿਵ ਜਿਹੜਾ ਜ਼ਰੂਰ ਸਾਨੂੰ ਦੇਖ ਲੈਣਾ ਚਾਹੀਦਾ ਕਿ ਅਸੀਂ ਉਹਦੀ ਗੱਲ ਦੇ ਵਿੱਚ ਕੀ ਉਹਦੇ 'ਚ ਕੋਈ ਰਾਜਨੀਤੀ ਹੈ ਜਾਂ ਕੁਛ ਹੋਰ ਹੈ।
ਬਿੱਟਾ ਸਾਹਿਬ
ਇਹਦੇ 'ਚ
ਜਿਹੜੇ ਅੰਕੜੇ ਆਪਾਂ ਜਦੋਂ ਦੇਖੀਏ ਤਾਂ ਉਹਨਾਂ ਅੰਕੜਿਆਂ ਦੇ ਮੁਤਾਬਕ ਤਾਂ ਪਿਛਲੇ ਕੁਛ ਸਾਲਾਂ ਦੇ ਵਿੱਚ ਜਿਹੜੀਆਂ 18 ਸਾਲ ਤੋਂ ਉਮਰ ਵਿਆਹ ਹੋਏ ਨੇ ਉਹ 23% ਹੈ, ਵਿਚ ਇਜ਼ ਅਲੋਟ, ਮਤਲਬ 18 ਸਾਲ ਤੋਂ ਹੇਠਾਂ। ਹਾਲਾਂਕਿ ਕਾਨੂੰਨ ਪਹਿਲਾਂ ਹੈਗਾ 18 ਸਾਲ ਦਾ, ਪਰ ਉਸ ਤੋਂ ਵੀ ਘੱਟ ਦੇ ਵਿਆਹ ਹੁੰਦੇ ਨੇ ਅਤੇ ਉਹਨਾਂ 'ਤੇ ਕੀ ਕੋਈ, ਮੈਨੂੰ ਨਹੀਂ ਲੱਗਦਾ ਕੋਈ ਐਕਸ਼ਨ ਲਿਆ ਹੋਊਗਾ। ਅਤੇ ਹੁਣ ਜੇ 21 ਕਰ ਦਿੱਤਾ ਇਹਨੂੰ ਪੁਲਿਸ ਕੌਣ ਕਰੂਗਾ, ਇਹਨੂੰ ਮਤਲਬ ਰਿਪੋਰਟ ਕੋਈ ਕਰੇਗਾ ਜਾਂ ਕਿਸ ਤਰ੍ਹਾਂ ਕਰੇਗਾ, ਜਾਂ ਫਿਰ ਇੱਕ ਫਿਰ ਜੇ ਜੀ ਲੜਕੀ ਦਾ ਮਤਲਬ ਵਿਆਹ ਛੋਟਾ ਕਰਤਾ ਬਾਅਦ 'ਚ ਸਹੁਰਿਆਂ ਨਾਲ ਵਿਗੜ ਗਈ ਤਾਂ ਫਿਰ ਸਹੁਰਿਆਂ ਦੇ ਉੱਤੇ ਗਾਜ ਡਿੱਗੇਗੀ ਕਿ ਲਓ ਜੀ ਇਹਨਾਂ ਨੇ ਧੱਕੇ ਨਾਲ ਕਰਤਾ ਜਾਂ ਕਿਸ ਤਰ੍ਹਾਂ। ਮਤਲਬ ਇਹ ਪ੍ਰੈਕਟੀਕਲੀ ਕਿੱਦਾਂ ਪੋਸੀਬਲ ਹੈ ਇਹਨੂੰ ਹਜੇ ਤੱਕ? ਤਾਂ ਮੈਨੂੰ ਲੱਗਦਾ ਹਜੇ ਤੱਕ ਵੀ ਨਹੀਂ ਕਰ ਸਕੇ ਜੇ 23% ਆਲਰੇਡੀ ਹੋ ਰਹੇ ਨੇ ਤੇ 21 ਕਰਕੇ ਫਿਰ ਕੀ ਹੋਏਗਾ ਇਹਦਾ, ਕੌਣ ਇਹਨੂੰ ਮੋਨੀਟਰ ਕੌਣ ਕਰੇਗਾ?
ਜਿਹੜੇ ਬਿਲਕੁਲ ਮੈਂ ਉਹੀ ਦੇਖ ਰਿਹਾ ਸੀ, ਜਿਹੜੇ ਨੈਸ਼ਨਲ ਫੈਮਿਲੀ ਹੈਲਥ ਸਰਵੇ 5 ਹੈਗਾ ਉਹ, ਜੇ ਉਹਦੀ ਤੁਸੀਂ ਅੰਕੜੇ ਦੀ ਗੱਲ ਕਰੋ ਤਾਂ ਉਹਦੇ ਕਾਨੂੰਨੀ ਜਿਹੜੇ ਅੜਚਣਾ ਦੇ ਬਾਵਜੂਦ ਜੇ 2019 ਤੋਂ ਲੈ ਕੇ 2021 ਦੀ ਗੱਲ ਕਰੀਏ ਅਸੀਂ ਤਾਂ 20 ਤੋਂ 24 ਸਾਲ ਜਿਹੜੀ ਹੈਗੀ ਹੈ ਉਮਰ ਉਹ 23% ਐਸੀਆਂ ਔਰਤਾਂ ਨੇ, ਐਸੀਆਂ ਬੱਚੀਆਂ ਨੇ ਜਿਨ੍ਹਾਂ ਦੀ ਸ਼ਾਦੀ 18 ਸਾਲ ਤੋਂ ਘੱਟ ਉਮਰ ਦੇ ਦੌਰਾਨ ਕੀਤੀ ਜਾ ਚੁੱਕੀ ਸੀ। ਇਹ ਜਿਹੜਾ ਤੁਸੀਂ ਸਰਵੇ ਤੁਸੀਂ ਹਵਾਲਾ ਦੇ ਰਹੇ ਹੋ ਇਹ ਨੈਸ਼ਨਲ ਫੈਮਿਲੀ ਹੈਲਥ ਸਰਵੇ ਹੈਗਾ।
ਹਾਂਜੀ,
ਔਰ ਇਹਦੇ ਨਾਲ ਇੱਕ ਤਾਂ ਗੱਲ ਸਪਸ਼ਟ ਹੈਗੀ ਹੈ ਕਿ ਸਿਰਫ ਕਾਨੂੰਨ ਦੀਆਂ ਜਿਹੜੀਆਂ ਧਾਰਾਵਾਂ ਨੂੰ ਬਿਹਤਰ ਬਣਾਉਣ ਲਈ ਨਹੀਂ ਬਲਕਿ ਜਿਹੜੀ ਸਿੱਖਿਆ ਔਰ ਆਰਥਿਕ ਵਿਕਾਸ ਦੇ ਜ਼ਰੀਏ ਸਮਾਜ ਦੇ ਵਿੱਚ ਉਹਨਾਂ ਕਾਨੂੰਨਾਂ 'ਤੇ ਵੀ ਇਸ ਅਮਲ ਦੇ ਹਾਲਾਤ ਪੈਦਾ ਕਰਨ ਦਾ ਇੱਕ ਮਕਸਦ ਹੈਗਾ। ਉਹਦੇ 'ਚ ਇੱਕ ਤਰਕ ਇਹਨਾਂ ਨੇ ਦਿੱਤਾ ਹੈ, ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਸੁਝਾਅ ਆਉਂਦੇ ਨੇ ਜਿਹੜੀ ਕਮੇਟੀ ਨੇ ਜਿਹੜੀ ਬਣਾਈ ਹੈ, ਔਰ ਕਮੇਟੀ ਦੀ ਕੀ ਰਾਏ ਹੈ ਲੜਕੀਆਂ ਦੀ ਸ਼ਾਦੀ ਦੀ ਉਮਰ ਲੜਕਿਆਂ ਦੇ ਬਰਾਬਰ ਕਰਨ ਦਾ ਜਿਹੜਾ ਸੁਝਾਅ ਹੈ, ਉਹਨਾਂ ਨੇ ਆਖਿਆ ਕਿ 18 ਸਾਲ ਦੀ ਉਮਰ ਤੱਕ ਜਿਹੜੀ ਕਾਲਜ ਦੀ ਪੜ੍ਹਾਈ ਹੈ ਉਹ ਪੂਰੀ ਨਹੀਂ ਹੁੰਦੀ, ਔਰ ਇਹਦੇ ਵਿੱਚ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਲੜਕਿਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਕੇ ਖੁਦ ਆਪਣੀ ਇੱਛਾ ਮੁਤਾਬਕ ਨੌਕਰੀ ਕਰਨ ਲਈ ਤਿਆਰ ਕਰਨ ਦਾ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਲੜਕੀਆਂ ਨੂੰ 3 ਸਾਲ ਪਹਿਲਾਂ ਇਸ ਸ਼ਾਦੀ ਦੇ ਝੰਝਟ ਦੇ ਵਿੱਚ ਪਾ ਦੇਣਾ ਵੀ ਉਸ ਦੀ ਵਕਾਲਤ ਇਹ ਨਹੀਂ ਕੀਤੀ ਜਾ ਸਕਦੀ। ਇਹ ਮਾਮਲਾ ਇੱਕ ਕਮੇਟੀ ਤੱਕ ਸੀਮਤ ਨਹੀਂ, ਦੂਜਾ ਜਿਹੜੀਆਂ ਵੱਖ ਵੱਖ ਸੰਪਰਦਾਵਾਂ ਨੇ ਜਿਹਨਾਂ ਦੇ ਰਵਾਇਤ ਨੇ ਰਿਵਾਜ਼ ਨੇ ਔਰ ਉਹਨਾਂ ਦੇ ਜਿਹੜੇ ਪਰਸਨਲ ਲਾ ਜਿਹੜਾ ਹੈਗਾ ਉਹਦੇ ਜਿਹੜੇ ਉਹਦੇ ਨਿਯਮ ਨੇ ਉਹਦੇ ਉਲਟ। ਦੂਜੇ ਪਾਸੇ ਇਸ ਤਰ੍ਹਾਂ ਦਾ ਇੱਕ ਮਸੌਦਾ ਇਸ ਦੇ ਸਾਹਮਣੇ ਇੱਕ ਟਕਰਾਅ ਵਾਲੀ ਸਥਿਤੀ ਹੈਗੀ ਹੈ। ਔਰ ਹੁਣ ਇਹਦੇ ਇਸ ਬਿੱਲ ਨਾਲ ਇਹ ਸਮਝਿਆ ਜਾ ਰਿਹਾ, ਤਰਕ ਦਿੱਤਾ ਜਾ ਰਿਹਾ ਕਿ ਜਿਹੜੀਆਂ ਲੜਕੀਆਂ ਦੀ ਜਿਹੜੀ ਵਿਆਹ ਵਾਲੀ ਉਮਰ ਹੱਦ ਹੈ ਇਹ ਵਧਾਏ ਜਾਣ ਦੇ ਸੰਬੰਧੀ ਇਸ ਬਿੱਲ ਦੇ ਵਿੱਚ, ਇਹ ਜਿਹੜੇ ਪਰਸਨਲ ਲਾ ਸੋਧ ਬਿੱਲ ਹੈਗਾ ਇਹਦੇ 'ਚ ਵੀ ਕੋਈ ਨਾ ਕੋਈ ਮਤਾ ਲਿਆਂਦਾ ਜਾਏਗਾ। ਔਰ ਇਹਦੇ 'ਚ ਇੱਕ ਗੱਲ ਹੋਰ ਹੈ ਜਿਹੜੀ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇਹਦੇ 'ਚ ਕਾਨੂੰਨ ਅਤੇ ਸਮਾਜ ਦੀ ਜਿਹੜੀ ਬਦਲ ਰਹੀ ਹੈ ਮਾਨਸਿਕਤਾ ਉਹਦੇ ਵਿਚਕਾਰ ਵੀ ਅੰਤਰ ਹੈ ਜਿਹੜਾ ਬਹੁਤ ਮਹੱਤਵਪੂਰਨ ਹੋਏਗਾ।
ਬਿੱਟਾ ਸਾਹਿਬ ਸਾਰੇ ਹਾਂਜੀ, ਮੈਂ ਤੁਹਾਡੀ ਗੱਲ ਕੱਟ ਰਿਹਾ
ਜੀ,
ਮੇਰੀ ਆਵਾਜ਼ ਰਿਪੀਟ ਆ ਰਹੀ ਸ਼ਾਇਦ ਤੁਹਾਡੇ ਵੱਲੋਂ ਕੋਈ
ਸਮੱਸਿਆ।
ਤੇ ਹਾਂਜੀ, ਮੈਂ ਇੱਥੇ ਇਹ ਕਹਿਣਾ ਚਾਹਾਂਗਾ ਕਿ ਇਹਦਾ ਇਫੈਕਟ ਜਿਹੜਾ ਹੈ ਨਾ, ਇਹ ਆਈਲਟਸ ਇੰਡਸਟਰੀ 'ਤੇ ਬਹੁਤ ਜ਼ਿਆਦਾ ਪੈਣ ਵਾਲਾ ਹੈ। ਆਈਲੈਟ ਜਿਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ, ਇੰਗਲਿਸ਼ ਲੈਂਗੁਏਜ ਟੈਸਟਿੰਗ ਜਿਹੜਾ ਸਿਸਟਮ ਹੈ। ਹੁਣ ਹੋ ਕੀ ਰਿਹਾ ਹੈ ਕਿ ਕੁੜੀਆਂ ਦਸਵੀਂ ਕਰਦੀਆਂ ਨੇ, 16-17 ਸਾਲ ਦੀ ਉਮਰ ਹੁੰਦੀ ਆ, ਫਿਰ ਬਾਰਵੀਂ ਕਰ ਲੈਂਦੀਆਂ, 18 ਦੀਆਂ ਮਸੀਂ ਹੁੰਦੀਆਂ, ਕਈ ਕੁੜੀਆਂ ਦਾ ਮਤਲਬ 18 ਦੀਆਂ ਬਾਰਵੀਂ ਕਰ ਚੁੱਕੀਆਂ ਹੁੰਦੀਆਂ, ਅਤੇ ਉਹਨਾਂ ਨੂੰ ਕੁਛ ਚਿਰ ਇੰਤਜ਼ਾਰ ਕਰਨਾ ਪੈਂਦਾ ਆ ਕਿ ਉਹਨਾਂ ਦਾ ਵਿਆਹ ਕਾਨੂੰਨੀ ਤੌਰ 'ਤੇ ਕੀਤਾ, ਕਿਉਂਕਿ ਜਦੋਂ ਕੋਈ ਫਾਈਲ ਲੱਗਦੀ ਆ ਵਿਆਹ ਦੇ ਬੇਸ 'ਤੇ ਬਾਹਰ ਜਾਣਾ ਆ, ਕੁੜੀ ਵਿਆਹ ਕੇ ਤੋਰਨੀ ਆ, ਖਰਚਾ ਸਾਰਾ ਮੁੰਡੇ ਵਾਲਿਆਂ ਨੇ ਕਰਨਾ ਆ, ਤਾਂ ਉਹ ਅੰਬੈਸੀ ਵਾਲੇ ਵੀ ਇੰਡੀਆ ਦੇ ਤਾਂ ਪਤਾ ਨਹੀਂ ਮੰਨਦੇ ਹੋਣ ਜਾਂ ਨਹੀਂ ਮੰਨਦੇ ਹੋਣ, ਪਰ ਆਸਟ੍ਰੇਲੀਅਨ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ ਉਹਨਾਂ ਨੂੰ ਜ਼ਰੂਰ ਪਤਾ ਹੈ ਕਿ ਮਿਨੀਮਮ ਏਜ ਜਿਹੜੀ ਇੰਡੀਆ ਦੇ ਵਿੱਚ ਹੈਗੀ ਉਹ 18 ਸਾਲ ਹੈ ਲੜਕੀ ਵਾਸਤੇ। ਤਾਂ ਉਹ ਮੈਂ ਖੁਦ ਦੇਖੇ ਨੇ ਲੋਕ ਜਿਹੜੇ 18 ਸਾਲ ਦੀ ਵੇਟ ਕਰਦੇ ਨੇ ਕਿ ਕਦੋਂ 18 ਸਾਲ ਦੀ ਹੋਵੇ ਲੜਕੀ ਸਾਡੀ, ਆਇਲਟਸ ਦੇ ਨੰਬਰ ਆਏ ਹੋਏ ਨੇ, ਫਿਰ ਆਪਾਂ ਉਹਨੂੰ ਵਿਆਹ ਕਰੀਏ, ਅਤੇ ਜਿਹੜੇ ਮੁੰਡੇ ਵਾਲੇ ਉਹ ਸਾਰੇ ਪੈਸੇ ਖਰਚ ਕੇ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਹੋਰ ਕਿਸੇ ਕੰਟਰੀ ਲੈ ਜਾਣਗੇ। ਮੈਨੂੰ ਲੱਗਦਾ ਕਿ ਇਸ ਇੰਡਸਟਰੀ ਦੇ ਵਿੱਚ ਉਹ ਲੋਕ ਜਿਹੜੇ ਹੈਗੇ ਆ ਵੀ ਕੁੜੀ ਬਾਰਵੀਂ ਤੱਕ ਆਪਾਂ ਪੜ੍ਹਾਉਣੀ, ਉਹ ਤੋਂ ਬਾਅਦ ਸਾਰਾ ਹੀ ਖਰਚਾ ਮੁੰਡੇ ਵਾਲਿਆਂ ਨੇ ਕਰਨਾ ਆ, ਆਪਾਂ ਵਿਆਹ ਦੇਣਾ ਅਤੇ ਉਹ ਚਲੇ ਜਾਣਾ ਆ, ਅਤੇ ਕੁੜੀਆਂ ਵੀ ਜਾਂਦੀਆਂ ਨੇ। ਹੁਣ ਕੁੜੀਆਂ ਵੀ ਜਾ ਕੇ ਉੱਥੇ ਤੁਹਾਨੂੰ ਪਤਾ ਹੈ ਵੀ ਉਸ ਕੰਟਰੈਕਟ ਮੈਰਿਜ ਟਾਈਪ ਹੁੰਦਾ, ਕੋਈ ਸਿਰੇ ਨਹੀਂ ਚੜ੍ਹਦਾ, ਬੜੇ ਮਤਲਬ ਦੁੱਖ ਝੇਲਣੇ ਪੈਂਦੇ ਨੇ। ਮੈਨੂੰ ਲੱਗਦਾ ਇਹ 'ਤੇ ਵੀ ਰੋਕਥਾਮ ਆਏਗੀ। ਹੁਣ ਜੇ ਫੋਰ ਐਗਜ਼ਾਮਪਲ ਹੁਣ ਇਹ ਕਾਨੂੰਨ ਬਣ ਜਾਂਦਾ ਤਾਂ ਇਹਦਾ ਮਤਲਬ ਜੇ ਲੜਕੀ ਆਉਣਾ ਚਾਹੇ, ਪੇਰੈਂਟ ਆਪਣੇ ਲੜਕੀ ਆਸਟ੍ਰੇਲੀਆ ਕੈਨੇਡਾ ਅਮੈਰੀਕਾ ਭੇਜਣਾ ਚਾਹਣ, ਤਾਂ ਉਹ ਲੜਕੀ ਬਿਨਾਂ ਵਿਆਹ ਤੋਂ ਹੀ ਜਾ ਸਕਦੀ ਆ, ਵਿਆਹ ਕਰਾ ਕੇ ਤਾਂ ਜਮਾਂ ਹੀ ਨਹੀਂ ਜਾ ਸਕਦੀ ਕਿਉਂਕਿ ਉਹ ਗੈਰ ਕਾਨੂੰਨੀ ਹੋ ਜਾਏਗਾ। ਸੋ ਜੇ ਉਹ ਪੜ੍ਹਨਾ ਚਾਹੇ ਤਾਂ ਆਪਣੀ ਮਰਜ਼ੀ ਨਾਲ ਜਾ ਕੇ ਉੱਥੇ ਪੜ੍ਹ ਸਕਦੀ ਹੈ 18 ਸਾਲ ਤੋਂ ਬਾਅਦ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਬਾਰਵੀਂ ਕਰਕੇ। ਜੇ ਵਿਆਹ ਦੇ ਬੇਸ 'ਤੇ ਜਾਣਾ, ਫਿਰ ਖਰਚਾ ਕੋਈ ਹੋਰ ਕਰੇਗਾ, ਉਹ ਇੰਡਸਟਰੀ ਤਾਂ ਫਿਰ ਬੰਦ ਹੋ ਜਾਏਗੀ ਨਾ ਫਿਰ। ਬਿੱਟਾ ਸਾਹਿਬ
ਬਿਲਕੁਲ, ਇਹ ਬੜਾ ਵਾਜਬ ਤੁਹਾਡਾ ਪੁਆਇੰਟ ਹੈ। ਔਰ ਇਹਦੇ ਬਾਰੇ ਦੇ ਵਿੱਚ ਮੈਂ ਜਿਹੜਾ ਤੁਸੀਂ ਇਹ ਪੁਆਇੰਟ ਰੱਖਿਆ, ਮੈਨੂੰ ਲੱਗਦਾ ਹੁਣ ਤੁਹਾਡਾ ਪੁਆਇੰਟ ਸੁਣ ਕੇ ਸ਼ਾਇਦ ਇਹਦੇ ਇੱਕ ਨਵੀਂ ਡਿਸਕਸ਼ਨ ਜਿਹੜੀ ਹੈ ਉਹ ਇੰਡੀਆ 'ਚ ਸ਼ੁਰੂ ਹੋ ਜਾਏ, ਕਿਉਂਕਿ ਇੱਧਰੋਂ ਤਾਂ ਕਿਸੇ ਨੇ ਸੋਚੀ ਨਹੀਂ ਗੱਲ ਜਿਹੜੀ ਗੱਲ ਤੁਸੀਂ ਕੱਢ ਦਿੱਤੀ ਹੈ। ਔਰ ਮੈਂ ਖੁਦ ਇਸ ਗੱਲ ਤੋਂ ਹੈਰਾਨ ਹੈ ਕਿ ਇਹ ਗੱਲ ਹਾਲੇ ਤੱਕ ਨਾ ਤਾਂ ਆਈਲੈਂਡ ਸੈਂਟਰ ਵਾਲਿਆਂ ਨੂੰ ਸਮਝ ਲੱਗੀ ਹੈ, ਤੇ ਨਾ ਹੀ ਇਮੀਗ੍ਰੇਸ਼ਨ ਜਿਹੜੀ ਇੰਡਸਟਰੀ ਹੈ ਉਹਨੂੰ ਇਹ ਗੱਲ ਸਮਝ ਲੱਗੀ ਹੈ, ਕਿਉਂਕਿ ਉਹਨਾਂ ਨੇ ਤਾਂ ਇਹ ਖਬਰ ਪੜ੍ਹੀ ਵੀ ਨਹੀਂ ਹੋਣੀ, ਉਹਨਾਂ ਨੇ ਤਾਂ ਮੈਨੂੰ ਲੱਗਦਾ ਇਹਦੇ 'ਤੇ ਕੋਈ ਧਿਆਨ ਵੀ ਨਹੀਂ ਦਿੱਤਾ
ਹੋਣਾ। ਉਹ ਤਾਂ ਜਿਹੜੇ ਬਠਿੰਡੇ ਦੀ ਸਾਰੀ ਇੱਕ ਪੂਰੀ ਸੜਕ ਦੀ ਸੜਕ ਆਈਲੈਂਡ ਸੈਂਟਰ ਬੰਦ ਹੋਣ ਦੇ ਕਗਾਰ 'ਤੇ ਖੜ੍ਹ ਜਾਏਗੀ ਇਸ ਕਾਨੂੰਨ ਨਾਲ ਤਾਂ। ਪਟਿਆਲੇ ਦੇ ਵਿੱਚ ਜਿਹੜਾ ਸਿਸਟਮ ਹੈ ਆਈਲਟਸ ਦੇ ਬੋਰਡ ਲੈ
ਜਾਣਗੇ। ਹੁਣ ਤਾਂ ਤੁਸੀਂ ਬਠਿੰਡੇ ਵਰਗੀਆਂ, ਬਠਿੰਡੇ ਨੂੰ ਜਾਣ ਵਾਲੀਆਂ ਸੜਕਾਂ, ਭਾਵਾਂ ਤੁਸੀਂ ਕਹਿੰਦੇ ਹੋ ਕਿ ਮੁਕਤਸਰ ਤੋਂ ਬਠਿੰਡਾ ਰੋਡ 'ਤੇ ਸੜਕ ਜਾਂਦੀ ਹੈ, ਤੇ ਉਹ ਸੜਕ 'ਤੇ ਵੀ ਓਨਾ ਹੀ ਹਾਲ ਮਾੜਾ ਹੈਗਾ ਜਿੰਨਾ ਅਸੀਂ ਇਹਦੇ 'ਚ ਦੇਖਦੇ ਹਾਂ।
ਇਹਦੇ 'ਤੇ ਬਿਲਕੁਲ ਠੀਕ ਹੈ ਬਿੱਟਾ ਸਾਹਿਬ, ਇਹਦੇ 'ਤੇ ਲੋਡ ਪਤਾ ਕੀ ਪਏਗਾ, ਇਹਦੇ 'ਤੇ ਮੁੰਡੇ ਬਚ ਜਾਣਗੇ, ਲੜਕੀ ਵਾਲਿਆਂ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ। ਜਿਹੜੇ ਕਹਿੰਦੇ, ਜਿਹੜੇ ਪੇਰੈਂਟਸ ਨਾ ਲੋਚਦੇ ਸੀਗੇ ਵੀ ਅਸੀਂ ਤਾਂ ਬਾਰਵੀਂ ਤੱਕ ਪੜ੍ਹਾਉਣੀ ਆ, ਬਾਕੀ ਖਰਚਾ ਫਿਰ ਮੁੰਡੇ ਵਾਲਿਆਂ ਤੋਂ ਕਰਾਉਣਾ, ਕੁੜੀ ਵੀ ਨਹੀਂ ਵਿਆਹਣੀ, ਉਹਨਾਂ ਨੂੰ ਖਰਚਾ ਵੀ ਉਹਨਾਂ 'ਤੇ ਕਰਾਉਣਾ ਆ, ਤਾਂ ਉਹ ਜਿਹੜਾ ਮੈਨੂੰ ਲੱਗਦਾ ਜਿਹੜੀ, ਮੈਂ ਤਾਂ ਇਹਨੂੰ ਮਨੁੱਖੀ ਤਸਕਰੀ ਸਮਝਦਾ ਹਾਂ, ਮਤਲਬ ਮੈਂ ਗਲਤ ਹੀ ਸਮਝਦਾ ਇਸ ਚੀਜ਼ ਨੂੰ ਕਿ ਉਹ ਜੋ ਇੱਥੇ ਹਾਲਾਤ ਹੁੰਦੇ ਨੇ ਸਾਨੂੰ ਸਾਰਿਆਂ ਨੂੰ ਪਤਾ ਕਿ ਮੈਨੂੰ ਲੱਗਦਾ ਵੀ ਇਹ ਜਿਹੜੀ ਅਵੈਧ ਇੰਡਸਟਰੀ ਹੈ ਇੱਕ ਖੜ੍ਹੀ ਹੋਈ ਆ ਵਿਆਹ ਦੇ ਨਾਂ ਦੇ ਉੱਤੇ, ਆਈਲਟਸ ਦੇ ਨਾਂ ਦੇ ਉੱਤੇ, ਮਤਲਬ ਬਾਰਡਰ ਕਰੋਸਿੰਗ ਦੀ, ਇਹ ਕਾਨੂੰਨ ਤਾਂ ਉਹਨੂੰ ਵੀ ਠੱਲ ਪਾ ਦੇਗਾ।
ਠੱਲ ਨਹੀਂ ਪਾ ਦੇਗਾ ਜੀ, ਜਮਾਂ ਇਹਨੂੰ ਤਾਂ ਹੈਂਡ ਬਰੇਕਾਂ ਲਾ ਦੇਗਾ, ਪੂਰੀਆਂ ਜਾਮ ਹੀ ਕਰ ਦੇਵੇਗਾ ਜੋ ਹਾਲਾਤ ਨਜ਼ਰ ਆ ਰਹੇ ਨੇ ਇੱਕਦਮ। ਤੁਸੀਂ ਤਾਂ ਬਿਲਕੁਲ ਧਿਆਨ ਹੀ ਇੱਕ ਨਵੇਂ ਸਿਰੇ ਵੱਲ ਮੋੜ ਦਿੱਤਾ ਹੈ ਜਿਹੜਾ ਕਿਸੇ ਨੇ ਸੋਚਿਆ ਨਹੀਂ ਹੋਇਆ।
ਲਓ ਜੀ ਫਿਰ ਸ਼ੁਰੂ ਕਰੋ ਫਿਰ ਵਾਰਤਾ ਅੱਜ ਤੋਂ ਬਾਅਦ ਲਾ ਕੇ ਆਹ ਕਾਰ ਮਜੇ। ਪੰਜਾਬ ਨੂੰ ਹੋਰ ਕੋਈ ਮਸਲਾ ਵੀ ਚਾਹੀਦਾ ਹੁਣ, ਦੇਖੋ ਚੰਨੀ ਸਾਹਿਬ ਦੇ ਕਿੰਨੇ ਕੁ ਚੁਟਕਲੇ ਸੁਣੀ ਜਾਣੇ ਲੋਕਾਂ ਨੇ, ਕੋਈ ਇਹ ਤਾਂ ਸੀਰੀਅਸ ਮੁੱਦਾ ਆ। ਦੇਖੋ ਕਿੰਨਾ ਘਾਟਾ ਪੈਣਾ ਲੜਕੀ ਵਾਲਿਆਂ ਨੂੰ, ਅਤੇ ਉਹਨਾਂ ਦੀ ਲੜਕੀ ਉਹਨਾਂ ਨੂੰ ਆਪ ਪੜ੍ਹਾਉਣੀ ਪੈਣੀ 21 ਸਾਲ ਤੱਕ, ਹੈ ਨਾ ਇਹ ਕੋਈ।
ਹਾਂ ਬਿਲਕੁਲ, ਔਰ ਜਿਹੜਾ ਸੈਰੋਗੇਸੀ ਬਿੱਲ ਵੀ ਹੈਗਾ ਸ਼ੁੱਕਰਵਾਰ ਨੂੰ ਉਹਦੀ ਵੀ ਮਨਜ਼ੂਰੀ ਮਿਲ ਗਈ ਹੈ ਪਾਰਲੀਮੈਂਟ ਦੇ ਵਿੱਚ।
ਅੱਛਾ,
ਜਿਹੜੀ ਕਿਰਾਏ ਦੀ ਕੁੱਖ ਵਾਲੀ ਉਹਨੂੰ ਵਿਧਾਨਕ ਦਰਜਾ ਦਿੱਤਾ ਜਾ ਰਿਹਾ ਹੈ, ਵਪਾਰਕ ਦਰਜਾ ਉਹਨੂੰ ਦਿੱਤਾ ਜਾ ਰਿਹਾ ਹੈ। ਔਰ ਉਹਦੇ ਲਈ ਤਾਂ ਤੁਸੀਂ ਦੇਖੋ ਨਾ ਪਾਰਲੀਮੈਂਟ ਦੇ ਵਿੱਚ ਕਿੰਨਾ ਰੌਲਾ ਪਿਆ। 2019 ਦੇ ਵਿੱਚ ਇਸ ਬਿੱਲ ਨੂੰ ਇਹਨਾਂ ਨੇ ਮਨਜ਼ੂਰੀ ਦਿੱਤੀ ਸੀ ਪਹਿਲਾਂ, ਔਰ ਲੋਕ ਸਭਾ ਦੇ ਵਿੱਚ ਪਹਿਲਾਂ ਬਿੱਲ ਪਾਸ ਵੀ ਹੋ ਚੁੱਕਾ, ਰਾਜ ਸਭਾ ਦੇ ਵਿੱਚ ਇਹਨੂੰ ਭੇਜਿਆ ਗਿਆ ਹੁਣ, ਔਰ ਹੇਠਲੇ ਸਦਨ ਨੇ ਜਦੋਂ ਇਹਨੂੰ ਪਾਸ ਕਰ ਦਿੱਤਾ ਤਾਂ ਉੱਪਰਲਾ ਸਦਨ ਤਾਂ ਇਹਨੂੰ ਰੋਕੇਗਾ ਹੀ ਨੀ, ਕਦੇ ਵੀ ਨੀ ਰੋਕੇਗਾ। ਇਹਦੇ ਚ ਇਸ ਬਿੱਲ ਦੇ ਵਿੱਚ ਜਿਹੜੀਆਂ ਵਿਆਹ ਕਰਾ ਕੇ ਔਰਤਾਂ ਔਰ ਜਿਹੜੀਆਂ ਵਿਡੋ ਔਰਤਾਂ ਸੈਰੋਗੇਸੀ ਦਾ ਲਾਭ ਉਹ ਲੈ ਸਕਦੀਆਂ, ਔਰ ਡਿਵੋਰਸ ਜਿਹੜੀਆਂ ਹੈਗੀਆਂ ਡਿਵੋਰਸ ਰੇਸ਼ੋ ਹੈਗੀ ਆ ਤਲਾਕਸ਼ੁਦਾ ਔਰਤਾਂ ਨੇ ਉਹ ਇੱਕ ਬੱਚੇ ਨੂੰ ਜਿਹੜਾ ਨਵੇਂ ਸਿਰਿਓਂ ਵਿਆਹ ਕਰਕੇ ਨਵੇਂ ਸਿਰਿਓਂ ਜਨਮ ਦੇ ਸਕਦੀਆਂ ਉਹਦਾ ਸੈਰੋਗੇਸੀ ਦਾ ਲਾਭ ਲੈ ਸਕਦੀਆਂ, ਇਹਦੇ ਵੀ ਚਰਚਾ ਹੋਣੀ ਹੈ। ਇਹਦਾ ਵੀ ਜਿਹੜਾ ਮਸਲਾ ਹੈਗਾ ਇਹ ਬਹੁਤ ਵੱਡਾ ਮਸਲਾ ਹੈਗਾ, ਇਹ ਉਸੇ ਨਾਲ ਜੁੜਿਆ ਹੋਇਆ ਜਿਹੜਾ ਅਸੀਂ ਵਿਆਹ ਵਾਲੀ ਗੱਲ ਕਰ ਰਹੇ ਹਾਂ।
ਬਿੱਟਾ ਸਾਹਿਬ ਦੇਖੋ ਕਈ ਪਾਸੇ ਰਵਾਇਤਾਂ ਹੁੰਦੀਆਂ ਨੇ ਕਿ 16 ਸਾਲ 15 ਸਾਲ ਖਾਸ ਕਰਕੇ ਜਿਹੜੇ ਮੁਸਲਿਮ ਭਾਈਚਾਰਾ ਆ ਉਹਨਾਂ ਦੇ ਪਹਿਲੇ ਹੀ ਵਿਆਹ ਕਰਦੇ। ਸਾਡੇ ਵੈਸੇ ਪੰਜਾਬ ਦੇ ਵਿੱਚ ਵੀ ਬਚਪਨ 'ਚ ਵਿਆਹ ਕਰ ਦਿੰਦੇ ਹੁੰਦੇ ਸੀ, ਪਹਿਲੇ ਹੀ ਰਿਸ਼ਤੇ ਹੋ ਜਾਂਦੇ ਹੁੰਦੇ ਸੀ, ਅਤੇ ਇਹ ਇੱਕ ਜਿਹੜਾ ਕਲਚਰ ਹੈ ਇੱਕ ਰਵਾਇਤ ਹੈ ਇਹਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਪਰ ਕਈ ਥਾਂ ਇਹ ਟ੍ਰੇਡ ਵੀ ਚੱਲਦਾ ਹੈ, ਹੁਣ ਹਰੇਕ ਪਾਸੇ ਹਰ ਐਂਗਲ ਤੋਂ ਹੀ ਸੋਚਣਾ ਬਣਦਾ। ਚਲੋ ਸਰਕਾਰ ਨੇ ਇਹ ਫੈਸਲਾ ਲਿਆ, ਹੁਣ ਜੇ ਆਪਾਂ ਦੇਖੀ ਜਾਵੇ ਬਾਕੀ ਦੇਸ਼ਾਂ ਦੇ ਮੁਕਾਬਲੇ, ਹੁਣ ਆਸਟ੍ਰੇਲੀਆ ਦੇ ਵਿੱਚ ਮੈਨੂੰ ਲੱਗਦਾ ਕੈਨੇਡਾ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਵਿੱਚ ਇੱਕੋ ਜਿਹੇ ਕਾਨੂੰਨ ਨੇ, 16 ਸਾਲ ਦੀ ਉਮਰ ਨਿਰਧਾਰਤ ਹੈ ਵਿਆਹ ਦੀ, ਅਮਰੀਕਾ 'ਚ 14 ਸਾਲ ਹੈ, ਅਤੇ ਨਿਊਜ਼ੀਲੈਂਡ ਦੇ ਵਿੱਚ 16 ਤੋਂ 19 ਸਾਲ ਦੇ ਵਿੱਚ ਜੇ ਵਿਆਹ ਕਰਨਾ ਹੈ ਲੜਕੀ ਦਾ, ਈਵਨ ਲੜਕੇ ਦਾ ਵੀ, ਇਕੱਲਾ ਲੜਕੀ ਦਾ ਨਹੀਂ, ਤਾਂ ਜਿਹੜੇ ਪੇਰੈਂਟਸ ਹੈ ਉਹ, ਕਿਉਂਕਿ ਉਹ ਹਜੇ ਡਿਪੈਂਡੈਂਟ ਹੁੰਦੇ ਨੇ, ਸੋ ਪੇਰੈਂਟਸ ਦੀ ਰਜਾਮੰਦੀ ਨਾਲ ਹੋ ਸਕਦਾ ਆ ਉਹ ਗਰੰਟੀ ਲੈਣ ਵੀ ਹਾਂ ਵਿਆਹ ਹੋ ਸਕਦਾ, ਆਪ ਨਹੀਂ ਕਰਾ ਸਕਦੇ। ਅਤੇ ਬਿੱਟਾ ਸਾਹਿਬ ਇੱਕ ਹੋਰ ਐਂਗਲ ਹੈ ਜਿਹੜਾ ਆਪਾਂ ਸੋਚਿਆ ਨਹੀਂ, ਇੱਕ ਤਾਂ ਇਮੀਗ੍ਰੇਸ਼ਨ ਦਾ ਆਪਾਂ ਹੁਣੇ ਕਰਕੇ ਹਟੇ, ਦੂਜਾ ਐਂਗਲ ਇਹ ਹੈ ਵੀ, ਹਾਂਜੀ
ਇਹ ਬਹੁਤ ਵੱਡਾ ਤੁਸੀਂ ਐਂਗਲ ਜਿਹੜਾ ਲਿਆਂਦਾ ਕੱਢ ਕੇ, ਉਸ ਬਾਰੇ ਮੈਂ ਸੋਚ ਰਿਹਾ ਵੀ ਇਹ ਗੱਲ ਤਾਂ ਕਿਸੇ ਨੇ ਸੋਚੀ ਨੀ।
ਹਾਂਜੀ
ਇਹਦੀ ਗੱਲ ਕਿੱਧਰ ਨੂੰ ਚਲੀ ਗਈ ਹੈ।
ਹੁਣ ਇੱਕ ਹੋਰ ਐਂਗਲ ਹੈ, ਇਹ ਵੀ ਤਕਰੀਬਨ ਏਡਾ ਵੱਡਾ ਹੀ ਆ, ਜਿਹੜੇ ਹੁਣ ਭੱਜ ਕੇ ਵਿਆਹ ਕਰਾਉਂਦੇ ਨੇ ਫਿਰ ਉਹ ਵੀ ਬੰਦ ਹੋ ਜਾਣੇ 21 ਸਾਲ ਤੱਕ, ਬੱਚੇ ਕੁੜੀਆਂ ਦੇ ਬੱਚੇ ਪੁੱਟਣੇ,
ਸੁਭਾਵਿਕ ਤੌਰ ਤੇ ਉਹ ਤਾਂ ਸੁਭਾਵਿਕ ਹੀ ਹੈ।
ਤੇ ਜਿਹੜੇ ਜਿਹੜੇ ਪਹਿਲਾਂ ਹੁੰਦਾ ਸੀ ਸਰਕਾਰੀ ਸ਼ਗਨ ਸਰਕਾਰੀ ਖਰਚੇ ਤੇ ਹਨੀਮੂਨ, ਹਨਾ ਉਹ ਵੀ ਫਿਰ ਪ੍ਰੇਮੀਆਂ ਨੂੰ ਬਹੁਤ ਘਾਟਾ ਪੈਣ ਵਾਲਾ,
ਸਿਕਿਉਰਿਟੀ ਉਹਨਾਂ ਦੀ, ਉਹਨਾਂ ਦੀ ਰੱਖ ਰਖਾਵ, ਉਹਨਾਂ ਦੀ ਭੋਜਨ ਦਾ, ਔਰ ਉਹਨਾਂ ਨੂੰ ਸੁਰੱਖਿਅਤ ਰੱਖਣਾ, ਔਰ ਅੱਗੇ ਅੱਗੇ ਦੇਖ ਇਸ ਤਰ੍ਹਾਂ ਦੇ ਕੇਸ ਬੜੇ ਦੇਖੇ ਹੈ ਕਿ ਕਈ ਵਕੀਲ ਹੈ ਉਹਨਾਂ ਨੇ ਆਪਣਾ ਧੰਦਾ ਚਲਾਇਆ ਹੋਇਆ ਸੀਗਾ, ਉਹਨਾਂ ਨੇ ਸਕੂਲਾਂ ਕਾਲਜਾਂ ਦੇ ਬਾਹਰ ਇੱਕ ਪੋਸਟਰ ਛੋਟਾ ਜਿਹਾ ਲਾਇਆ ਸੀਗਾ ਵੀ ਜੇ ਤੁਸੀਂ ਮੈਰਿਜ ਰਜਿਸਟਰਡ ਕਰਾਓ ਕੋਈ ਕਾਗਜ਼ ਨਹੀਂ ਚਾਹੀਦੇ, ਤਾਂ ਥੱਲੇ ਨੰਬਰ ਲਿਖਿਆ ਹੋਇਆ। ਅਸੀਂ ਬੜੇ ਹੈਰਾਨ ਹੁੰਦੇ ਸੀ ਵੀ ਇਹ ਕੀ ਗੱਲ ਹੈ ਵੀ ਇਹ ਸਕੂਲ ਕਾਲਜ ਦੇ ਸਾਹਮਣੇ ਕਿਉਂ ਪੋਸਟਰ ਲੱਗੇ। ਉਹ ਹੁਣ ਹੌਲੀ ਹੌਲੀ ਪਤਾ ਲੱਗਦਾ ਕਿ ਜਦੋਂ ਬੱਚੇ ਜਵਾਨ ਹੁੰਦੇ ਨੇ ਕਿਤੇ ਕੋਈ ਗਲਤੀ ਕਰਦੇ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਆਹ ਜਿਹੜਾ ਟੈਲੀਫੋਨ ਨੰਬਰ ਹੈ ਇਹ ਸਾਨੂੰ ਕਿਤੇ ਨਾ ਕਿਤੇ ਬਚਾ ਦੇਗਾ।
ਠੀਕ ਹੈ,
ਹਾਂ ਤੇ ਉਦੋਂ ਬਾਅਦ ਕੀ ਹੁੰਦਾ ਉਹ ਜਿਹੜੇ ਵਕੀਲ ਹੈ ਉਸ ਤਰ੍ਹਾਂ ਦੇ ਬੰਦੇ ਜਿਹੜੇ ਜਿਹਨਾਂ ਦੀ ਮਨਸ਼ਾ ਹੀ ਇਹ ਹੈਗੀ ਹੈ ਕਿ ਬੱਚਿਆਂ ਦੇ ਰਾਹੀਂ ਉਹਨਾਂ ਨੇ ਆਪਣਾ ਰੁਜ਼ਗਾਰ ਚਲਾਉਣਾ, ਤਾਂ ਉਹਨਾਂ ਨੇ ਪਹਿਲਾਂ ਤਾਂ ਜੇ ਉਹ ਕਿਸੇ ਬੱਚੇ ਨੇ ਉਹਨਾਂ ਨਾਲ ਡਿਸਕਸ ਕਰਨਾ ਜਾਂ ਫੋਨ ਕਰਨਾ, ਅੱਜ ਕੱਲ੍ਹ ਤਾਂ ਮੋਬਾਈਲ ਆ ਗਏ, ਤਾਂ ਉਹਨਾਂ ਨੇ ਪਹਿਲਾਂ ਉਹਨਾਂ ਦੇ ਪੇਰੈਂਟਸ ਦਾ ਨਾਂ ਪਤਾ ਕਰਕੇ ਇਹਨਾਂ ਨੂੰ ਪਹਿਲਾਂ ਸਰਚ ਕਰਨਾ ਵੀ ਇਹ ਬੰਦੇ ਪੁੱਛਣਾ ਦੇਖਣਾ ਉਹਨਾਂ ਨੇ ਕੌਣ ਨੇ ਇਹ,
ਕੋਈ ਤਗੜੇ ਤਾਂ ਨਹੀਂ,
ਕਿੰਨੇ ਕੁ ਪੈਸੇ ਵਾਲੇ ਨੇ। ਹਾਂ ਬਿਲਕੁਲ ਬਿਲਕੁਲ ਇਹੀ ਗੱਲ ਵੀ ਉਹ ਕਿੰਨੇ ਕੁ ਪੈਸੇ ਵਾਲੇ ਹੈ, ਤਾਂ ਫਿਰ ਉਹਨਾਂ ਨੇ ਉਸ ਹਿਸਾਬ ਨਾਲ ਉਸ ਬੰਦੇ ਨੂੰ ਟੈਲੀਫੋਨ ਕਰਨਾ ਵੀ ਆਹ ਤੁਹਾਡੇ ਜੀ ਤੁਹਾਡਾ ਬੱਚਾ ਹੈਗਾ ਤੇ ਇਹਦਾ ਆਹ ਨਾਮ ਹੈਗਾ, ਇੰਨੀ ਉਮਰ ਹੈਗੀ ਹੈ, ਇਸ ਸਕੂਲ 'ਚ ਪੜ੍ਹਦਾ ਜਾਂ ਇਸ ਕਾਲਜ 'ਚ ਪੜ੍ਹਦਾ, ਇੰਨਾ ਉਹਦਾ ਕੱਦ ਹੈਗਾ। ਤਾਂ ਫਿਰ ਜਦੋਂ ਤੁਸੀਂ ਸੁਭਾਵਿਕ ਤੌਰ 'ਤੇ ਮੈਨੂੰ ਕਿਸੇ ਦਾ ਫੋਨ ਆਊਗਾ ਜਾਂ ਮੇਰੇ ਬੱਚੇ ਵਰਗਿਆ ਹੁਲੀਆ ਦੱਸੂਗਾ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕੂਗੀ, ਤਾਂ ਮੈਂ ਮਿੰਨਤਾਂ ਤਰਲੇ ਕਰੂੰਗਾ, ਮੈਂ ਕੋਈ ਉਹਨੂੰ ਕਹੂੰਗਾ ਵੀ ਦੱਸੋ ਜੀ ਕੀ ਸੇਵਾ ਮੈਂ ਕਰ ਸਕਦਾ। ਤਾਂ ਫਿਰ ਜੇ ਤਾਂ ਸਮਝੌਤਾ ਹੋ ਜਾਵੇ ਆਪਸ 'ਚ, ਫਿਰ ਤਾਂ ਉਹ ਗੱਲ ਉੱਥੇ ਹੀ ਠੱਪ ਦਿੰਦੇ ਆ, ਅਤੇ ਜੇ ਕੋਈ ਮਾਤੜ ਬੰਦਾ ਹੋਵੇ ਤਾਂ ਫਿਰ ਉਹ ਗੱਲ ਉਹਦੀ ਖਿਲਾਰ ਦਿੰਦੇ ਆ, ਤਾਂ ਉਹਦੀ ਇੱਜ਼ਤ ਵੀ ਕਈ ਕਈ ਮੈਂ ਕਈ ਕੇਸਾਂ ਦੇ ਵਿੱਚ ਮੈਂ ਬੱਚਿਆਂ ਨੂੰ ਸੁਸਾਈਡ ਕਰਦਾ ਵੀ ਦੇਖਿਆ, ਬੜੀ ਨੇੜਿਓ ਦੇਖਿਆ
ਜੀ।
ਪਰ ਕਿਉਂਕਿ ਬੱਚੇ ਨੇ ਫੋਨ ਕੀਤਾ, ਬੱਚੇ ਨੇ ਸਰਚ ਕੀਤਾ, ਨੰਬਰ ਲੱਭਿਆ ਬੱਚੇ ਨੇ, ਤਾਂ ਉਹ ਨੰਬਰ ਤੋਂ ਬਾਅਦ ਜਿਹੜੇ ਬੰਦੇ ਇਹ ਸਾਰੇ ਨੈਕਸਸ ਚਲਾਉਂਦੇ ਨੇ ਜੋ ਕਹਾਣੀ ਰਚਦੇ ਨੇ ਵੀ ਕਿਵੇਂ ਇਸ ਪਰਿਵਾਰ ਨੂੰ ਕਿਸ ਤਰ੍ਹਾਂ ਇਹਨਾਂ ਦੀ ਇਮੋਸ਼ਨ ਹੈ ਜਾਂ ਇਹਨਾਂ ਦੀ ਇੱਜ਼ਤ ਨੂੰ ਕਿਵੇਂ ਅਸੀਂ ਕਮਰਸ਼ੀਅਲ ਤੌਰ ਦੇ ਉੱਤੇ ਕੈਸ਼ ਕਰੀਏ,
ਕੈਸ਼ ਕਰਨਾ,
ਤਾਂ ਉਦੋਂ ਹਾਂ ਉਦੋਂ ਫਿਰ ਉਹ ਕਾਫੀ ਆਉਂਦਾ। ਇਹ ਮੇਰੀ ਵਾਈਫ ਨੇ ਵੀ ਦੋ ਤਿੰਨ ਵਾਰ ਮੈਨੂੰ ਦੱਸਿਆ ਵੀ ਸਾਡੇ ਸਕੂਲ ਦੇ ਵਿੱਚ ਕਿਸੇ ਪੇਰੈਂਟਸ ਨੂੰ ਫੋਨ ਆਇਆ ਇਸ ਤਰ੍ਹਾਂ ਕਰਕੇ, ਤਾਂ ਉਹਨੂੰ ਬਾਅਦ 'ਚ ਪਤਾ ਲੱਗਿਆ ਕਿ ਇਹ ਜਿਹੜਾ ਉਹਨਾਂ ਦੇ ਬੱਚੇ ਨੇ ਕਿਸੇ ਨੇ ਫੋਨ ਕੀਤਾ ਸੀ ਅਤੇ ਹੌਲੀ ਹੌਲੀ ਗੱਲ ਨਿਕਲੀ। ਤਾਂ ਫਿਰ ਟੀਚਰਾਂ ਨੇ ਗੱਲ ਬੜੀ ਮੁਸ਼ਕਲ ਨਾਲ ਗੱਲ ਸੰਭਾਲੀ ਬੱਚਿਆਂ ਦੀ ਵੀ ਤੁਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ, ਅਸੀਂ ਆਪੇ ਗੱਲ ਕਰਾਂਗੇ। ਜੋ ਜਦੋਂ ਵਕੀਲ ਨਾਲ ਗੱਲ ਕੀਤੀ ਜਾ ਕੇ ਵੀ ਭਾਈ ਇਸ ਤਰ੍ਹਾਂ ਤੁਹਾਨੂੰ ਕੋਈ ਫੋਨ ਆਇਆ, ਤਾਂ ਫਿਰ ਉਹਨਾਂ ਨੇ ਥੋੜ੍ਹਾ ਜਿਹਾ ਉਹਦੇ ਤੋਂ ਗਰੇਜ਼ ਕੀਤਾ, ਉਹਨੂੰ ਪਤਾ ਲੱਗ ਗਿਆ ਵੀ ਇਹ ਗੱਲ ਖਿਲਰ ਹੋ ਗਈ, ਤਾਂ ਫਿਰ ਉਹਨਾਂ ਨੇ ਪੈਰ ਪਿੱਛੇ ਖਿੱਚ ਲਏ।
ਬਿੱਟਾ ਸਾਹਿਬ, ਇਹ ਜਿਹੜਾ ਨਵਾਂ ਕਾਨੂੰਨ ਆ ਰਿਹਾ ਨਾ, ਹਾਂ ਨਵਾਂ ਕਾਨੂੰਨ ਆ ਰਿਹਾ ਨਾ, ਹਾਂ ਇਹਦੇ ਵਿੱਚ ਮਤਲਬ ਸਿਰਫ ਵਿਆਹ ਦਾ ਹੀ ਸੈਕਸ਼ਨ ਲਾਇਆ ਗਿਆ ਆ, ਜਿਹੜਾ ਕਿ ਇਤਰਾਜ਼ ਕਰ ਰਹੇ ਨੇ ਕੁਛ ਧਾਰਮਿਕ ਲੀਡਰ ਕਿ 21 ਸਾਲ ਵਿਆਹ ਤਾਂ ਕਰ ਦੀ ਉਮਰ ਤਾਂ ਕਰਤੀ ਹੈ, ਪਰ ਉਹਦੇ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਦੇ ਬਾਰੇ ਕੋਈ ਗੱਲ ਨਹੀਂ, ਉਹ ਰਹਿ ਸਕਦੇ ਨੇ ਜਿੰਨਾ ਮਰਜ਼ੀ ਇਕੱਠੇ ਰਹੀ ਜਾਣ, ਹੈ ਨਾ, ਸਰੀਰਕ ਸੰਬੰਧ ਬਣਾ ਸਕਦੇ ਨੇ, ਕੁਛ ਵੀ ਕਰ ਸਕਦੇ ਨੇ, ਹੈ ਨਾ। ਅਤੇ ਮਤਲਬ ਜਿਹੜਾ ਕਿ ਵਿਆਹ ਦੇ ਦਾਇਰੇ ਤੋਂ ਬਾਹਰ ਬਿਲਕੁਲ ਬਾਹਰ ਹੈ, ਮਤਲਬ ਜਿਹੜੇ ਕੰਮ ਵਿਆਹ ਕਰਵਾ ਕੇ ਕਰਨੇ ਨੇ, ਬੱਚੇ ਲੈਣੇ ਆ, ਰਹਿਣਾ ਆ ਇਕੱਠੇ, ਉਹ ਕਹਿੰਦੇ ਵਿਆਹ ਤੋਂ ਬਿਨਾਂ ਕਰੇ, ਮਤਲਬ ਵਿਆਹ ਦੀ ਜਿਹੜੀ ਇੰਸਟੀਟਿਊਸ਼ਨ ਹੈ ਉਹਨੂੰ ਕਹਿੰਦੇ ਧੱਕਾ ਆ। ਅਤੇ ਕਮਿਟਮੈਂਟ ਕੀ ਆ, ਲਿਵ ਇਨ ਰਿਲੇਸ਼ਨਸ਼ਿਪ ਦੀ ਕਮਿਟਮੈਂਟ ਕੀ ਆ, ਉਹ ਬੱਚੇ ਨੂੰ ਛੱਡ ਕੇ ਚਲੇ ਜਾਂਦਾ ਬਾਪ ਜਾਂ ਲੜਕੀ ਚਲੇ ਜਾਂਦੀ ਆ, ਬੱਚੇ ਦਾ ਕੀ, ਵਟਸ ਅਬਾਊਟ ਦਾ ਚਿਲਡਰਨ, ਹੈ ਨਾ, ਜਿਹੜੇ ਉਹਨਾਂ ਦੇ ਹੋਣੇ ਆ। ਇੱਕ ਤਾਂ ਇਹ ਬਹੁਤ ਵੱਡੀ ਸਮੱਸਿਆ ਸਮਾਜਿਕ, ਇਹ ਇੱਥੇ ਗੋਰਿਆਂ 'ਚ ਵੀ ਹੈਗੀ ਆ। ਦੂਜੇ ਪਾਸੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਨੇ ਭੇਜਿਆ ਮੈਸੇਜ, ਉਹਨਾਂ ਨੇ ਥੋੜ੍ਹਾ ਆਸਟ੍ਰੇਲੀਆ ਬਾਰੇ ਦੱਸਿਆ ਕਿ ਯੂ ਹੈਵ ਬੀਨ ਇਨ ਅ ਡੀ ਫੈਕਟੋ ਰਿਲੇਸ਼ਨਸ਼ਿਪ ਫੋਰ 12 ਮੰਥਸ ਔਰ ਮੋਰ। ਇੰਡੀਆ ਦੇ ਵਿੱਚ 18 ਸਾਲ ਤੋਂ ਬਾਅਦ ਫਿਰ ਇੱਕ ਜਿਹੜਾ ਮੈਨੂੰ ਲੱਗਦਾ 19ਵੇਂ ਸਾਲ ਤੱਕ ਤੁਸੀਂ ਇਕੱਠੇ ਰਹਿਣਾ ਜਿਹੜਾ ਉਹ ਜ਼ਰੂਰੀ ਆ, ਰਿਲੇਸ਼ਨਸ਼ਿਪ ਦਿਖਾਉਣਾ ਡੀ ਫੈਕਟੋ, ਮੰਗਣੀ ਹੋ ਗਈ ਜਾਂ ਕੁਛ ਇਹੋ ਜਿਹਾ ਦਿਖਾਉਣਾ ਜ਼ਰੂਰੀ ਹੈ, ਪਰ ਇਟ ਇਲ ਬੀ ਵੈਰੀ ਵੈਰੀ ਕੰਪਲੈਕਸ। ਵਿਆਹ ਦੇ ਬੇਸ 'ਤੇ ਆਉਣਾ ਮੈਨੂੰ ਲੱਗਦਾ ਹੁਣ ਜਿਹੜੇ ਜਾਅਲੀ ਵਿਆਹ ਨਹੀਂ ਹੋਣਗੇ ਹੁਣ ਡੀ ਫੈਕਟੋ ਸ਼ੁਰੂ ਹੋਣਗੇ, ਆਪਣੇ ਬੰਦੇ ਕੁਛ ਨਾ ਕੁਛ ਤਾਂ ਲੱਭ ਲੈਣਗੇ, ਐਡੀ ਗੱਲ ਨਹੀਂ ਹੈਗੀ। ਅਤੇ ਇੱਕ ਹੋਰ ਸਾਨੂੰ ਮੈਸੇਜ ਆਇਆ ਸੁਖਪ੍ਰੀਤ ਸਿੱਧੂ ਹੋਣਾ ਦਾ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਬਿੱਟਾ ਭਾਜੀ, ਮੁੰਡੇ ਵਾਲਿਆਂ ਨੇ ਪੈਸੇ ਪਹਿਲਾਂ ਲਾ ਦੇਣੇ ਆ ਅਤੇ ਆਨੰਦ ਕਾਰਜ ਵੀ ਕਰ ਲੈਣਾ ਅਤੇ ਕੋਰਟ ਮੈਰਿਜ ਉਮਰ ਪੂਰੀ ਹੋਣ 'ਤੇ ਕਰ ਲੈਣੀ ਆ, ਮੁੰਡੇ ਉਦੋਂ ਤੱਕ ਇੰਡੀਆ ਵੇਟ ਕਰ ਲਊਗੇ ਜੀ।
ਇਨਵੈਸਟੀਗੇਸ਼ਨ ਏਜੰਸੀ ਅਕਸਰ ਉਹ ਸਰਚ ਜਦੋਂ ਕਰਦੀ ਹੈ ਤਾਂ ਉਹ ਦੇਖਦੀ ਹੈ ਕਿ ਕਿਹੜੇ ਬੰਦੇ ਪੁਰਾਣੇ ਨੇ, ਕਿਹੜੇ ਬੰਦੇ ਮੀਡੀਆ ਦੇ ਵਿੱਚ ਨੇ। ਤਾਂ ਮੈਨੂੰ ਇੱਕ ਪੁਰਾਣੇ ਇੱਕ ਮਿੱਤਰ ਦਾ ਫੋਨ ਆਇਆ ਮੈਨੂੰ ਚੰਡੀਗੜ੍ਹ ਤੋਂ, 10 ਸਾਲ ਪਹਿਲਾਂ ਮੈਨੂੰ ਉਹ ਚੰਡੀਗੜ੍ਹ ਮਿਲਿਆ ਸੀਗਾ। ਤਾਂ ਉਹਨੇ ਮੇਰਾ ਨੰਬਰ ਲੱਭ ਕੇ ਮੈਨੂੰ ਕਹਿੰਦਾ ਜੀ ਇੱਕ ਤੁਹਾਡੇ ਜ਼ਿਲ੍ਹੇ ਦੇ ਵਿੱਚ ਇੱਕ ਲੜਕੀ ਹੈਗੀ ਹੈ, ਤਾਂ ਉਹਦਾ ਤੁਸੀਂ ਇਹ ਪਤਾ ਕਰ ਦਿਓ ਕਿ ਮੈਂ ਜਿਹੜਾ ਆਪਣਾ ਸਟੇਟਸ ਕੀ ਹੈਗਾ, ਕਿ ਉਹਦਾ ਡਿਵੋਰਸ ਹੋ ਗਿਆ ਜਾਂ ਉਹ ਵਿਆਹੀ ਹੋਈ ਹੈ। ਤਾਂ ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਵੀ ਤੁਸੀਂ ਕਿੱਦਾਂ ਪੁੱਛ ਰਹੇ ਹੋ। ਉਹ ਕਹਿੰਦੇ ਜੀ ਐਕਚੁਲੀ ਕੀ ਹੈ ਕਿ ਉਹ ਉਹਦਾ ਕੁੜੀ ਦਾ ਡਿਵੋਰਸ ਚੱਲ ਰਿਹਾ ਹਲੇ, ਤਾਂ ਅਸੀਂ ਮੁੰਡੇ ਵਾਲਿਆਂ ਨੇ ਸਾਨੂੰ ਹਾਇਰ ਕੀਤਾ ਅਤੇ ਮੁੰਡੇ ਵਾਲਿਆਂ ਨੇ ਇਹ ਪਤਾ ਕਰਨਾ ਕਿ ਕੁੜੀ ਨੇ ਕਿਤੇ ਵਿਆਹ ਤਾਂ ਨਹੀਂ ਕਰਾ ਲਿਆ, ਅਤੇ ਲੇਕਿਨ ਸਾਡੇ ਕੋਲ ਇੱਕ ਰਿਪੋਰਟ ਇਹ ਹੈਗੀ ਹੈ ਕਿ 19 ਤਰੀਕ ਨੂੰ ਉਹਨੇ ਕਿਸੇ ਜਗ੍ਹਾ ਦੇ ਉੱਤੇ ਕਿਸੇ ਸੈਲੂਨ ਦੇ ਉੱਤੇ ਫੇਸ਼ੀਅਲ ਕਰਾਇਆ ਜਾਂ ਕੋਈ ਉੱਥੋਂ ਜੋ ਵੀ ਕਿਸੇ ਜਿਹੜਾ ਆਪਣਾ ਕੋਈ ਫੰਕਸ਼ਨ ਅਟੈਂਡ ਕਰਨ ਦੇ ਲਈ ਉੱਥੋਂ ਉਹਨੇ ਕੋਈ ਸਰਵਿਸਿਸ ਲਈਆਂ, ਤਾਂ ਜਦੋਂ ਪਤਾ ਲੱਗਿਆ ਮੈਨੂੰ ਤਾਂ ਮੈਨੂੰ ਪਤਾ ਲੱਗ ਗਿਆ ਤਾਂ ਮੈਨੂੰ ਇੰਨੇ ਨੂੰ ਮੇਰੇ ਧਿਆਨ 'ਚ ਆ ਗਿਆ, ਮੈਂ ਕਿਹਾ ਚਲੋ ਮੈਂ ਇੱਧਰ ਉੱਧਰ ਪਤਾ ਕਰਾਂ। ਤਾਂ ਮੇਰਾ ਇੱਕ ਦੋਸਤ ਸੀ ਅਤੇ ਉਹਨੇ ਜਦੋਂ ਇਹ ਗੱਲ ਕਹੀ ਉਹ ਕਹਿੰਦੇ ਜੀ ਇਹ ਤਾਂ ਫਲਾਨੇ ਉਹ ਆਪਣੇ ਪਿੰਡ ਦੇ ਨੇੜੇ ਰਿਸ਼ਤੇਦਾਰ ਹੈਗੇ ਉਹਨਾਂ ਦੇ, ਮੈਨੂੰ ਕਹਿੰਦੇ ਤੁਸੀਂ ਕਿਉਂ ਪੁੱਛਦੇ ਹੋ? ਅਤੇ ਮੈਂ ਕਿਹਾ ਤੁਸੀਂ ਇੱਦਾਂ ਕਰੋ ਮੇਰੇ ਕੋਲ ਡਿਟੇਲ ਆਈ ਹੈ ਕੁਛ, ਤੁਸੀਂ ਚੈੱਕ ਕਰਕੇ ਦੱਸਿਓ। ਤਾਂ ਉਹਨਾਂ ਨੇ ਕਿਹਾ ਕਿ ਹਾਂ ਵੀ ਬਿਲਕੁਲ ਉਹ ਜਿਹੜਾ ਜਿਹੜੇ ਪਾਰਲਰ ਤੋਂ ਉਹ ਲੜਕੀ ਨੇ ਤਿਆਰੀ ਕੀਤੀ ਸੀ ਜਾਂ ਜੋ ਵੀ ਉੱਥੋਂ ਉਹਨੂੰ ਸਰਵਿਸਿਜ਼ ਲਈਆਂ ਸੀ ਤਾਂ ਉਹਨਾਂ ਨੇ ਕਲੀਅਰ ਕਰ ਦਿੱਤਾ। ਅਤੇ ਦੂਜੇ ਪਾਸੇ ਮੈਂ ਉਹਨੂੰ ਕਹਿ ਦਿੱਤਾ ਕਿ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਅਤੇ ਉਹਨਾਂ ਨੇ ਇੰਨੇ ਹੀ ਆਖਿਆ ਜੀ ਸਾਡੇ ਕੋਲ ਤਾਂ ਬਿੱਲ ਹੈਗੇ ਆ ਦੇਖੋ।
ਅੱਛਾ।
ਤਾਂ ਫਿਰ ਮੈਨੂੰ ਪਤਾ ਲੱਗਿਆ ਕਿ ਜਿਹੜੀਆਂ ਸਰਵਿਸਿਜ਼ ਏਜੰਸੀਆਂ ਹੈਗੀਆਂ ਉਹ ਕਿਤੇ ਨਾ ਕਿਸੇ ਕਿਸੇ ਤਰੀਕੇ ਨਾਲ ਇਸ ਤਰ੍ਹਾਂ ਦਾ ਮੈਚ ਕਰ ਲੈਂਦੀਆਂ ਉਹ, ਤਾਂ ਉਹ ਸਰਵਿਸਿਜ ਜਦੋਂ ਲਈ ਹੈ। ਅਤੇ ਦੂਜੇ ਪਾਸੇ ਮੁੰਡੇ ਦਾ ਜਿਹੜਾ ਡਿਵੋਰਸ ਨਹੀਂ ਹੋਇਆ, ਲੇਕਿਨ ਉਹ ਲਵ ਇਨ ਰਿਲੇਸ਼ਨਸ਼ਿਪ 'ਚ ਉਹ ਦੋਨੇ ਆਪਸ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਕੋਈ ਪ੍ਰੋਬਲਮ ਨਹੀਂ, ਮੰਗਣੀ ਉਹਨਾਂ ਦੀ ਹੋ ਚੁੱਕੀ ਹੈ, ਫੌਰਨ ਉਹਨਾਂ ਨੇ ਚਲੇ ਜਾਣਾ ਹੈ। ਲੇਕਿਨ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਰੌਲਾ ਕੀ ਆ? ਉਹ ਕਹਿੰਦੇ ਜੀ ਜਿਹੜਾ ਮੁੰਡਾ ਕੈਨੇਡਾ ਦੇ ਵਿੱਚ ਹੈ, ਇਸ ਕੁੜੀ ਨਾਲ ਪਹਿਲਾਂ ਵਿਆਹਿਆ ਹੋਇਆ ਸੀ, ਉਹ ਨਹੀਂ ਉਹਨਾਂ ਨੂੰ ਡਿਵੋਰਸ ਨਹੀਂ ਦੇਣਾ ਚਾਹੁੰਦਾ, ਕੁੜੀ ਨੇ ਡਿਵੋਰਸ ਦੇ ਦਿੱਤਾ, ਉਹ ਨਹੀਂ ਦੇਣਾ ਚਾਹੁੰਦਾ ਤੇ ਉਹ ਇਹ ਵੀ ਨਹੀਂ ਚਾਹੁੰਦਾ ਵੀ ਇਹ ਕਿਸੇ ਹੋਰ ਜਗ੍ਹਾ ਤੇ ਇਹਦੀ ਸ਼ਾਦੀ ਹੋ ਜਾਵੇ। ਇਸ ਕਰਕੇ ਵੀ ਇਹ ਕਾਫੀ ਜਿਹੜਾ ਹੈਗਾ ਇਸ ਤਰ੍ਹਾਂ ਦੇ ਕੇਸ ਵੀ
ਬਹੁਤ ਬਹੁਤ ਆਉਣਗੇ, ਮਤਲਬ ਆ ਰਹੇ ਨੇ, ਬੜਾ ਮਤਲਬ ਧਾਂਦਲੀ ਚੱਲ ਰਹੀ ਆ ਬਿੱਟਾ ਸਾਹਿਬ।
ਇਹਦੇ ਨਾਲ ਤਾਂ ਫਿਰ ਜ਼ਿਆਦਾ ਹੋ ਜਾਏਗਾ ਕੰਮ,
ਹਾਂਜੀ
ਜੋ ਹਾਲਾਤ
ਪੰਜਾਬ ਤਾਂ ਪਹਿਲੇ ਜੂਝ ਰਿਹਾ, ਅਤੇ ਇਸੇ ਕਰਕੇ ਤਾਂ ਬੱਬੂ ਮਾਨ ਹੁਣਾਂ ਨੂੰ ਹੋਰ ਪਾਰਟੀ ਬਣਾਉਣੀ ਪੈ ਗਈ ਜੂਝਦਾ ਪੰਜਾਬ। ਅਤੇ ਉਹਦੇ ਬਾਰੇ ਹੁਣ ਮਾੜਾ ਜਿਹਾ ਦੱਸੋ ਸਾਨੂੰ ਕਿ ਉਹ ਜੂਝਦਾ ਪੰਜਾਬ ਜੂਝੇਗਾ ਇਹਨਾਂ ਮਸਲਿਆਂ 'ਤੇ ਜਾਂ ਸ਼ੋਅ ਹੀ ਫੜਨਗੇ?
ਨਹੀਂ, ਪਹਿਲਾਂ ਉਹਨਾਂ ਨੂੰ ਇਹ ਪੁੱਛਣਾ ਹੋਵੇ ਵੀ ਤੁਸੀਂ ਪੰਜਾਬ ਲਈ ਕਦੋਂ ਜੂਝੇ ਹੋ, ਇਹ ਤਾਂ ਦੱਸੋ ਨਾ।
ਹਾਂਜੀ,
ਤੁਸੀਂ ਕੀਤਾ ਕੀ ਆ? ਤੁਸੀਂ ਗਾਣੇ ਉਹਦੇ ਸੁਣਾ ਕੇ ਜਾਂ ਤੁਹਾਡੇ, ਚਲੋ ਉਹਨਾਂ ਨੇ ਗਾਣੇ ਚੰਗੇ ਬਣਾਏ ਮਾੜੇ ਬਣਾਏ, ਮੈਂ ਤਾਂ ਅੱਗੇ ਇਹ ਗੱਲ ਕਹਿਣਾ ਹੁੰਦਾ ਵੀ ਜਿਹੜੇ ਬੰਦਿਆਂ ਨੇ ਪੰਜਾਬ ਦੀਆਂ ਭਾਵਨਾਵਾਂ ਨੂੰ ਕਮਰਸ਼ੀਅਲ ਤੌਰ 'ਤੇ ਕੈਸ਼ ਕਰਕੇ ਉਹਦੇ 'ਚ ਬਿਜ਼ਨਸ ਕੱਢਿਆ, ਉਹਦੇ 'ਚ ਰੈਵਨਿਊ ਕਮਾਇਆ, ਕੀ ਉਹਨਾਂ ਬੰਦਿਆਂ ਨੂੰ ਅਸੀਂ ਕਹਾਂਗੇ ਵੀ ਇਹ ਜੂਝਦੇ ਆ?
ਨਹੀਂ, ਜੂਝਣ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ।
ਮੈਨੂੰ ਕੱਲ੍ਹ ਇੱਕ ਬੰਦੇ ਦਾ ਫੋਨ ਆਇਆ ਜਿਨ੍ਹਾਂ ਨੇ, ਇੱਕ ਬੰਦਾ ਸਾਡੇ ਇੱਥੇ ਹੈਪੀ ਮਾਨ ਹੈ, ਉਹਨੇ ਯੂਥ ਕਮਲ ਔਰਗੇਨਾਈਜੇਸ਼ਨ ਇੱਕ ਜਥੇਬੰਦੀ ਬਣਾਈ ਹੈ, ਇਹਦਾ ਕੋਈ ਭਾਜਪਾ ਨਾਲ ਕੋਈ ਸੰਬੰਧ ਨਹੀਂ, ਇਹਦਾ ਨਾਮ ਜ਼ਰੂਰ ਲੱਗਦਾ ਤੁਸੀਂ ਕਹੋਗੇ ਵੀ ਯੂਥ ਕਮਲ, ਕਮਲ ਤਾਂ ਉਹਦਾ। ਉਹਨੇ ਇੱਕ ਜਥੇਬੰਦੀ ਬਣਾਈ ਸੀ, ਉਹਨੇ ਸਭ ਤੋਂ ਪਹਿਲਾਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੇ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਸੀ। ਉਹ ਕਹਿੰਦਾ ਜਦੋਂ ਅਸੀਂ ਪੈਸੇ ਧੇਲੇ ਇਕੱਠੇ ਕਰਕੇ ਅਤੇ ਸੁਪਰੀਮ ਕੋਰਟ 'ਚ ਪਟੀਸ਼ਨ ਪਾਉਣ ਗਏ ਤਾਂ ਅਸੀਂ ਚਾਅ ਚਾਅ ਦੇ ਨਾਲ ਪ੍ਰਸ਼ਾਂਤ ਭੂਸ਼ਣ ਭੂਸ਼ਣ ਦੇ ਘਰ ਚਲੇ ਗਏ, ਅਤੇ ਪ੍ਰਸ਼ਾਂਤ ਭੂਸ਼ਣ ਕਹਿੰਦਾ ਵੀ ਚਲੇ ਜਾਓ, ਇੱਥੋਂ ਸਾਡੇ ਕੋਲ ਟਾਈਮ ਹੈ ਨਹੀਂ ਤੁਹਾਡੇ ਵਰਗੇ ਬੰਦਿਆਂ ਲਈ ਗੱਲ ਕਰਨ ਦਾ। ਤਾਂ ਉਹ ਕਹਿੰਦੇ ਜੀ ਅਸੀਂ ਕਰ ਕਰਾ ਕੇ ਉੱਥੇ ਕੋਈ ਹੋਰ ਸਾਨੂੰ ਉਹ ਜਿਹਾ ਵਕੀਲ ਮਿਲ ਗਿਆ, ਜਦੋਂ ਤੁਸੀਂ ਘਰੋਂ ਚੱਲੋ ਚਾਹੇ ਧੁੰਦ ਹੋਵੇ ਚਾਹੇ ਹਨੇਰਾ ਹੋਵੇ ਤਾਂ ਤੁਸੀਂ ਜਿਹੜੇ ਜਿਹੜੇ ਮਿਸ਼ਨ 'ਤੇ ਪਹੁੰਚਣਾ ਜਾਂ ਚੰਡੀਗੜ੍ਹ ਪਹੁੰਚਣਾ ਜਾਂ ਦਿੱਲੀ ਪਹੁੰਚਣਾ, ਤੁਸੀਂ ਪਹੁੰਚ ਹੀ ਜਾਓਗੇ, ਭਲਾ ਤੁਸੀਂ 2 ਦਿਨਾਂ ਨੂੰ ਪਹੁੰਚੋ, ਭਲਾ ਤੁਸੀਂ 5 ਦਿਨਾਂ ਨੂੰ ਪਹੁੰਚੋ, ਭਲਾ ਤੁਹਾਨੂੰ ਗੱਡੀ ਮਿਲੇ, ਭਲਾ ਸਾਈਕਲ ਮਿਲੇ। ਉਹ ਕਹਿੰਦੇ ਜਦੋਂ ਅਸੀਂ ਦਿੱਲੀ ਪਹੁੰਚ ਗਏ ਸੀਗੇ ਮੁੜਨਾ ਕੀ, ਹੁਣ ਕੁਛ ਨਾ ਕੁਛ ਕਰਕੇ ਜਾਈਏ।
ਅੱਛਾ।
ਤਾਂ ਕਹਿੰਦਾ ਜਦੋਂ ਜੀ ਉਹ ਸਾਡੀ ਲਿਸਟ ਹੋ ਗਈ ਸੁਪਰੀਮ ਕੋਰਟ ਦੇ ਵਿੱਚ, ਸਾਨੂੰ ਪਤਾ ਲੱਗ ਗਿਆ ਵੀ ਕੱਲ੍ਹ ਨੂੰ ਇੰਨੇ ਵਜੇ ਸੁਣਵਾਈ ਹੈਗੀ ਹੈ, ਤਾਂ ਉਦੋਂ ਕਹਿੰਦੇ ਉਹ ਪ੍ਰਸ਼ਾਂਤ ਭੂਸ਼ਣ ਦਾ ਮੈਸੇਜ ਆ ਗਿਆ ਸਾਨੂੰ ਵੀ ਭਾਈ ਸਾਨੂੰ ਆ ਕੇ ਮਿਲੋ। ਉਹ ਕਹਿੰਦੇ ਅਸੀਂ ਜਾ ਕੇ ਉਹਨੂੰ ਕਿਹਾ ਵੀ ਹਾਂਜੀ ਦੱਸੋ। ਕਹਿੰਦੇ ਜੀ ਹਾਂ ਮੈਂ, ਤੁਸੀਂ ਐਂ ਕਰੋ ਜਿਹੜੇ ਜਿਹੜਾ ਤੁਹਾਡਾ ਵਕੀਲ ਨੇ ਕੇਸ ਲੜਿਆ ਤੁਸੀਂ ਉਹਦਾ ਵਕਾਲਤਨਾਮਾ ਵਾਪਸ ਲਓ, ਮੇਰਾ ਵਕਾਲਤਨਾਮਾ ਨਵਾਂ ਲਾ ਦਿਓ, ਇਹ ਕੇਸ ਮੇਰੇ ਨਾਂ 'ਤੇ ਲਿਸਟ ਹੋਵੇ। ਉਹ ਕਹਿੰਦੇ ਜੀ ਕੱਲ੍ਹ ਤਾਂ ਤੁਸੀਂ ਸਾਨੂੰ ਦਫ਼ਤਰ ਨਹੀਂ ਵੜਨ ਦਿੰਦੇ ਸੀ ਅਤੇ ਅੱਜ ਤੁਸੀਂ ਇਹ ਗੱਲਾਂ ਕਰਦੇ ਹੋ, ਵੀ ਇਹ ਨਹੀਂ ਅਸੀਂ ਨਹੀਂ ਕਰ ਸਕਦੇ, ਅਸੀਂ ਤਾਂ ਉਹਦੇ ਰਾਹੀਂ ਕਰਾਂਗੇ। ਉਹ ਕੀ ਹੋਇਆ ਕਿ ਉਹ ਸੁਪਰੀਮ ਕੋਰਟ ਨੇ ਉਹਦਾ ਨੋਟਿਸ ਲੈ ਲਿਆ ਅਤੇ ਸਰਕਾਰ ਨੂੰ ਹਲਫ਼ਨਾਮਾ ਦੇਣਾ ਪਿਆ। ਸਰਕਾਰ ਨੇ ਕਿਹਾ ਕਿ ਅਸੀਂ ਅੱਧੀ MSP ਦੇ ਚੁੱਕੇ ਹਾਂ, ਕੋਸਟ ਟੂ 50%, ਉਹ ਹਲਫ਼ਨਾਮਾ ਉਹਨਾਂ ਨੂੰ ਦੇਣਾ ਪਿਆ ਅਤੇ ਉਹ ਅੱਧੀ MSP ਉਸ ਸਮੇਂ ਲਾਗੂ ਹੋ ਗਈ ਕੁਝ ਫਸਲਾਂ 'ਤੇ, ਜਿਵੇਂ ਤੇਲ ਬੀਜ ਵਾਲੀਆਂ ਫਸਲਾਂ 'ਤੇ ਹੋ ਗਈ, ਅਨਾਜ 'ਤੇ ਹੋ ਗਈ ਅਤੇ ਦਾਲਾਂ 'ਤੇ ਹੋ ਗਈ। ਤਿੰਨ ਚੀਜ਼ਾਂ ਨੇ, 24 ਫਸਲਾਂ ਨੇ ਜਿਹਦੇ 'ਚ 8 ਅਨਾਜ ਨੇ, 8 ਤੇਲ ਬੀਜ ਵਾਲੀਆਂ ਫਸਲਾਂ ਨੇ ਅਤੇ 8 ਆਪਣੇ ਨੇ ਆਪਣੇ ਦਾਲਾਂ
ਜੀ,
24 ਫਸਲਾਂ 'ਤੇ ਉਹਨਾਂ ਨੂੰ ਦੇਣੀ ਪਈ। ਅਤੇ ਉਹ ਕੱਲ੍ਹ ਉਹਨੂੰ ਫੋਨ ਆਇਆ ਇਹਨਾਂ ਦਾ, ਜੂਝਦਾ ਪੰਜਾਬ ਵਾਲਿਆਂ ਦਾ, ਉਹਦੇ 'ਚ ਇੱਕ ਦਵਿੰਦਰ ਸ਼ਰਮਾ ਜਿਹੜਾ ਐਗਰੀਕਲਚਰ ਐਕਸਪਰਟ ਹੈਗਾ, ਉਹਨੇ ਫੋਨ ਕੀਤਾ ਵੀ ਹੈਪੀ ਜੀ ਤੁਸੀਂ ਆਓ ਇੱਥੇ ਸਾਡੇ ਕੋਲ, ਕਿਉਂਕਿ ਤੁਸੀਂ ਤਾਂ ਗਰਾਊਂਡ ਲੈਵਲ 'ਤੇ ਕੰਮ ਕੀਤਾ, ਤੁਸੀਂ ਤਾਂ ਜੂਝਦੇ ਹੋ ਅਤੇ ਅਸੀਂ ਤਾਂ ਗਰਾਊਂਡ ਲੈਵਲ 'ਤੇ ਕੰਮ ਨਹੀਂ ਕੀਤਾ, ਅਸੀਂ ਤਾਂ ਦਫ਼ਤਰਾਂ 'ਚ ਬੈਠ ਕੇ ਅੰਕੜੇ ਇਕੱਠੇ ਕਰਕੇ ਅਤੇ ਅਸੀਂ ਤਾਂ ਆਰਟੀਕਲ ਛਾਪੇ ਹਾਂ ਤਾਂ, ਜਾਂ ਅਸੀਂ ਚੰਗੀਆਂ ਜਿਹੜੀਆਂ ਨੌਕਰੀਆਂ ਕੀਤੀਆਂ। ਹੁਣ ਸਾਰੇ ਬੰਦੇ ਗੱਲਾਂ ਤਾਂ ਬਹੁਤ ਸੋਹਣੀਆਂ ਕਰਦੇ ਆ, ਉਹ ਗੱਲਾਂ ਸੁਣਨ ਵਾਲੀਆਂ, ਕੰਨਾਂ ਦਾ ਰਸਤਾ ਬਹੁਤ ਅੱਛਾ ਹੈਗਾ। ਜਿਵੇਂ ਕੋਈ ਗੱਲ ਸੁਣਾਉਂਦਾ ਸੀਗਾ ਵੀ ਕੋਈ ਕਿਸੇ ਰਾਜੇ ਨੂੰ ਕਿਸੇ ਯੋਗੀ ਨੇ ਬੀਨ ਸੁਣਾਈ ਅਤੇ ਰਾਜੇ ਨੇ ਆਖਿਆ ਵੀ ਇਹਨੂੰ ਇੱਕ ਮੁਰੱਬਾ ਜ਼ਮੀਨ ਦੇ ਦਿਓ, ਫਿਰ ਉਹਨੇ ਬਹੁਤ ਚੰਗੀ ਜਿਹੜੀ ਉਹਦੀ ਆਵਾਜ਼ ਦਿੱਤੀ ਤਾਂ ਉਹਨੇ ਕਿਹਾ ਦੋ ਮੁਰੱਬੇ ਦੇ ਦਿਓ, ਤਿੰਨ ਮੁਰੱਬੇ ਦੇ ਦਿਓ, ਜੋ ਪੰਜ ਮੁਰੱਬੇ ਜਦੋਂ ਹੋ ਗਿਆ ਉਹ ਮੇਰੇ ਵਰਗਾ ਨੇ ਬੰਸਰੀ ਪਾਈ ਆਪਦੀ ਜਾਂ ਬੀਨ ਆਪਦੇ ਝੋਲੇ 'ਚ ਪਾਈ, ਕਹਿੰਦਾ ਜੀ ਲਿਆਓ ਮੁਰੱਬੇ। ਉਹ ਕਹਿੰਦਾ ਇਹ ਤਾਂ ਕੰਨਾਂ ਦਾ ਰਸ ਸੀਗਾ, ਜਿੰਨਾ ਚਿਰ ਤੂੰ ਦੇ ਗਿਆ ਤੈਨੂੰ ਮੈਂ ਖੁਸ਼ ਕਰੀ ਗਿਆ, ਹੁਣ ਕੰਨਾਂ ਦਾ ਰਸ ਖਤਮ ਹੋ ਗਿਆ, ਹੁਣ ਤੂੰ ਆਪਦੇ ਘਰੇ ਤੇ ਮੈਂ ਆਪਦੇ ਘਰੇ। ਦੂਜਾ ਪੰਜਾਬ ਵਾਲੇ ਕੰਨਾਂ ਦਾ ਰਸ ਤਾਂ ਬੜਾ ਸੋਹਣਾ ਲੈ ਕੇ ਆਏ ਆ, ਪਰ ਇਹਨਾਂ ਨੂੰ ਗਰਾਊਂਡ ਲੈਵਲ 'ਤੇ ਰਿਐਲਿਟੀ ਹੈ। ਅੱਜ ਹੁਣ ਹਰ ਬੰਦਾ ਹੀ ਸੋਚਦਾ ਵੀ ਜੇ ਦਿੱਲੀ ਦਾ ਮੁੱਖ ਮੰਤਰੀ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ ਉਹ ਤਿੰਨ ਵਾਰੀ ਬਣ ਸਕਦਾ ਤੇ ਬਾਦਲ ਸਾਹਿਬ ਤਾਂ ਇੰਨੀ ਉਮਰ 'ਚ ਪੰਜ ਵਾਰੀ ਮੁੱਖ ਮੰਤਰੀ ਬਣੇ ਆ, ਤਾਂ ਅਸੀਂ ਤਾਂ MLA ਬਣੇ ਪਵਾਂਗੇ। ਪਿਛਲੇ ਸਾਲ ਵੀ ਇਹੀ ਹੋਇਆ ਸੀ 2017 ਦੇ ਵਿੱਚ,
ਬੇਟਾ ਸਰ ਆਮ ਆਦਮੀ ਪਾਰਟੀ ਚੜੂਨੀ ਸਾਹਿਬ ਨੇ ਵੀ ਪਾਰਟੀ ਬਣਾ ਲਈ।
ਹਾਂ ਚੜੂਨੀ ਸਾਹਿਬ ਨੇ ਪਾਰਟੀ ਬਣਾ ਲਈ, ਚੜੂਨੀ ਸਾਹਿਬ ਨੇ ਇਸ ਤੋਂ ਪਹਿਲਾਂ ਵੀ ਇੱਕ ਪਾਰਟੀ ਬਣਾਈ ਸੀ, ਤੁਹਾਨੂੰ ਯਾਦ ਹੋਣਾ, ਉਹਦਾ ਨਾਂ ਸੀਗਾ ਭਾਰਤੀ ਆਰਥਿਕਤਾ ਪਾਰਟੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵਿਰੋਧ ਹੋਇਆ ਤਾਂ ਉਹਨਾਂ ਨੇ ਆਖਿਆ ਨਹੀਂ ਜੀ ਤਾਂ ਇੰਡਸਟਰੀਅਲਿਸਟਾਂ ਨੇ ਬਣਾਈ ਹੈ, ਲੁਧਿਆਣੇ 'ਚ ਆ ਕੇ ਉਹਨਾਂ ਨੇ ਪਾਰਟੀ ਬਣਾਈ ਸੀ ਅੱਜ ਤੋਂ 6 ਮਹੀਨੇ ਪਹਿਲਾਂ।
ਅੱਛਾ,
ਤੇ ਹੁਣ ਉਹਨਾਂ ਨੇ ਸਿੱਧੇ ਤੌਰ 'ਤੇ ਆਪ ਬਣਾਈ ਹੈ। ਲੇਕਿਨ ਇਹ ਪਾਰਟੀਆਂ ਕਿ ਮੈਂ ਇੱਕ ਦੇਖ ਰਿਹਾ, ਮੈਂ ਬੜਾ ਨੇੜਿਓਂ ਦੇਖ ਰਿਹਾ ਇਹਨਾਂ ਨੂੰ, ਇਹ ਸਾਰੀਆਂ ਪਾਰਟੀਆਂ ਕਿਸੇ ਨਾ ਕਿਸੇ ਜਗ੍ਹਾ 'ਤੇ ਸਪੋਂਸਰਡ ਨੇ। ਹਾਂ, ਕਿਸਾਨੀ ਅੰਦੋਲਨ 'ਚ ਗੁਰਨਾਮ ਸਿੰਘ ਚੜੂਨੀ ਦਾ ਕੰਮ ਹੈ, ਜਿਹੜਾ ਉਹਨਾਂ ਦਾ ਜਿਹੜਾ ਵਰਕ ਹੈ ਉਹ ਬਹੁਤ ਵੱਡਾ ਹੈ, ਕਿਉਂਕਿ ਗੁਰਨਾਮ ਸਿੰਘ ਚੜੂਨੀ ਜੇ ਹਰਿਆਣੇ ਵਾਲੇ ਪਾਸਿਓਂ ਬੈਰੀਕੇਡ ਤੋੜ ਕੇ ਨਾ ਆਉਂਦੇ ਤਾਂ ਪੰਜਾਬ ਦੇ ਕਿਸਾਨ ਦਿੱਲੀ ਨਹੀਂ ਸੀ ਜਾ ਸਕਦੇ, ਔਰ ਹਰਿਆਣਾ ਦੇ ਵਿੱਚ ਜਿਹੜੀ ਸਖ਼ਤੀ ਕੀਤੀ ਪੁਲਿਸ ਨੇ ਉਹਨੂੰ ਮੂੰਹ ਤੋੜਵਾ ਜਵਾਬ ਜਿਹੜਾ ਗੁਰਨਾਮ ਸਿੰਘ ਚੜੂਨੀ ਨੇ ਦਿੱਤਾ। ਤੁਸੀਂ ਦੇਖੋ ਵੀ ਕਰਨਾਲ ਦੇ ਵਿੱਚ ਹੈਲੀਕਾਪਟਰ ਨਹੀਂ ਉਹਨਾਂ ਨੇ ਉਤਰ ਦਿੱਤਾ, ਹੈਲੀਪੈਡ ਭਰਿਆ ਜਿਹੜਾ ਬਣਾਇਆ ਹੋਇਆ ਉਹਨਾਂ ਨੇ ਪੱਟ ਕੇ ਉਹ ਮਰਿਆ। ਤੇ ਦੂਜੀ ਇਹ ਵੀ ਗੱਲ ਹੈਗੀ ਹੈ, ਜਦੋਂ ਮੁੱਖ ਮੰਤਰੀ ਉੱਥੇ ਹਰਿਆਣੇ ਦੇ ਆਏ ਸੀ, ਜਿਹੜੀਆਂ ਸਟੇਜ ਇਹਨਾਂ ਨੇ ਸਾਰੀ ਤੀਲਾ ਤੀਲਾ ਕਰ ਦਿੱਤੀ ਸੀ, ਉਹਦੇ 'ਤੇ ਵੀ ਇਹਨਾਂ 'ਤੇ ਕੋਈ ਪਰਚਾ ਦਰਜ ਨਹੀਂ ਹੋਇਆ ਸੀ, ਚਾਹੇ ਉਸ ਹਰਿਆਣਾ ਸਰਕਾਰ ਤੋਂ ਡਰਦੀ ਕਹਿ ਲਓ ਜਾਂ ਹਰਿਆਣਾ ਸਰਕਾਰ ਇਹ ਸੋਚਦੀ ਹੋਵੇ ਵੀ ਜੇ ਅਸੀਂ ਇੱਥੇ ਪੰਗਾ ਲੈਂਦੇ ਹਾਂ ਤਾਂ ਸਾਨੂੰ ਕੱਲ੍ਹ ਨੂੰ ਫਿਊਚਰ ਦੇ ਵਿੱਚ ਇੱਥੇ ਭੁਗਤਣਾ ਔਖਾ ਹੋ ਸਕਦਾ। ਦੁਸ਼ੰਤ ਚੌਟਾਲਾ ਦਾ ਕਿੰਨੇ ਵਾਰੀ ਵਿਰੋਧ ਹੋਇਆ ਗੁਰਨਾਮ ਸਿੰਘ ਚੜੂਨੀ 'ਤੇ, ਕਿਸੇ ਨੇ ਉਂਗਲ ਨਹੀਂ ਚੁੱਕੀ। ਲੇਕਿਨ ਇਹ ਇਹ ਗੱਲ ਭੁੱਲਣ ਵਾਲੀ ਨਹੀਂ, ਜੇ ਗੁਰਨਾਮ ਸਿੰਘ ਚੜੂਨੀ ਹਰਿਆਣੇ ਦੇ ਵਿੱਚ ਮਦਦ ਨਾ ਕਰਦੇ ਭਾਰਤੀ ਕਿਸਾਨ ਜਥੇਬੰਦੀਆਂ ਦੀ ਜਿਹੜੀ SKM ਦੀ, ਤਾਂ ਸ਼ਾਇਦ ਇਹ ਮੋਰਚਾ ਜਿਹੜਾ ਹੈਗਾ 1 ਸਾਲ ਦੇ ਵਿੱਚ ਇਹ ਸਮਾਪਤ ਨਹੀਂ ਸੀ ਹੋਣਾ, ਤਾਂ ਇਦੋਂ ਵੀ ਨੁਕਸਾਨ ਹੁੰਦਾ। ਤੁਸੀਂ ਸ਼ਾਹੀਨ ਬਾਗ ਦੇਖ ਲਓ, ਸ਼ਾਹੀਨ ਬਾਗ ਦਾ ਜਿਹੜਾ ਮਸਲਾ ਹੈਗਾ
ਬਿੱਟਾ ਸਾਹਿਬ, ਥੋੜ੍ਹੀ ਜਾਣ ਤੋਂ ਪਹਿਲਾਂ ਇੱਕ ਹਾਸੇ ਵਾਲੀ ਥੋੜ੍ਹੀ ਗੱਲ ਵੀ ਕਰ ਦਈਏ। ਸਾਡੇ ਇੱਕ ਮਿੱਤਰ ਹੈ ਚਰਨਜੀਤ ਸਿੰਘ ਮਜੈਲ, ਅਤੇ ਉਹਨਾਂ ਨੇ ਪਾਈ ਸੀ ਇੱਕ ਖਬਰ, ਕਹਿੰਦੇ ਕਿ ਖਬਰ ਨਹੀਂ ਸ਼ੁਕਲ ਕੀਤਾ ਸੀ, ਪਾਰਟੀਆਂ ਦੇ ਬਣਦੇ ਢੈਂਦੇ ਨਜ਼ਰੀਏ ਤੋਂ, ਕਿ ਖੁਰਕ ਦਾ ਪੰਜਾਬ ਅਤੇ ਮੁਸ਼ਕ ਦਾ ਪੰਜਾਬ ਜਥੇਬੰਦੀਆਂ ਵੱਲੋਂ, ਦੋ ਜਥੇਬੰਦੀਆਂ ਹੈ, ਖੁਰਕ ਦਾ ਪੰਜਾਬ ਅਤੇ ਮੁਸ਼ਕ ਦਾ ਪੰਜਾਬ, ਕਹਿੰਦੇ ਵੱਲੋਂ ਲੁੜਕਦਾ ਪੰਜਾਬ ਅਤੇ ਭੁੜਕਦਾ ਪੰਜਾਬ ਦੇ ਸਹਿਯੋਗ ਨਾਲ ਬੁੜਕਦਾ ਪੰਜਾਬ ਦੇ ਮੰਚ 'ਤੇ 2022 ਦੀਆਂ ਚੋਣਾਂ ਦੇ ਸੰਬੰਧ ਦੇ ਵਿੱਚ ਰੋਂਦਾ ਪੰਜਾਬ, ਸੌਂਦਾ ਪੰਜਾਬ, ਨਹਾਉਂਦਾ ਪੰਜਾਬ ਅਤੇ ਗਾਉਂਦਾ ਪੰਜਾਬ ਪਾਰਟੀਆਂ ਦੀ ਭੂਮਿਕਾ ਅਤੇ ਦਿਸ਼ਾ ਬਾਰੇ ਵਿਚਾਰ ਚਰਚਾ ਰੱਖੀ ਗਈ ਆ। ਅਤੇ ਹੁਣ ਕਹਿੰਦੇ ਵੀ ਤੁਸੀਂ ਮਿਲੋ ਇਹਨਾਂ ਪਾਰਟੀਆਂ 'ਚ ਜੁਆਇਨ ਕਰਨ ਦੇ ਲਈ, ਅਤੇ ਪਾਰਟੀਆਂ 'ਚ ਜੁਆਇਨ ਕਰਨ ਦੀ ਜਿਹੜੀ ਪੈਰਾਮੀਟਰ ਨੇ ਵੀ ਕੌਣ ਕੌਣ ਕਰ ਸਕਦੇ, ਕਿਹਦੀ ਕਿਹਦੀ ਲੋੜ ਹੈ, ਉਹ ਕਹਿੰਦੇ ਵੀ ਇਹਨਾਂ ਜਥੇਬੰਦੀਆਂ ਨੂੰ ਹਰੇਕ ਨੂੰ ਲੋੜ ਹੈ, ਸਾਰੀਆਂ ਪਾਰਟੀਆਂ ਨੂੰ, ਦੋ ਗਾਉਣ ਵਾਲੇ, ਦੋ ਪੱਤਰਕਾਰ, ਦੋ ਪ੍ਰੋਫੈਸਰ, ਇੱਕ ਪ੍ਰਚਾਰਕ, ਦੋ ਸਾਬਕਾ ਕਾਮਰੇਡ, ਇੱਕ ਗ੍ਰੰਥੀ ਜਾਂ ਸਾਬਕਾ ਜਥੇਦਾਰ, ਇੱਕ ਟਕਸਾਲੀ ਅਕਾਲੀ, ਇੱਕ ਸ਼੍ਰੋਮਣੀ ਕਮੇਟੀ ਸਾਬਕਾ ਮੈਂਬਰ, ਇੱਕ ਖੇਤੀ ਮਾਹਰ, ਦੋ NRI, ਇੱਕ ਮਾਡਲ ਜਾਣੀ ਕਿ ਜਿਹੜੀ ਸਿੰਗਲ ਟਰੈਕ ਵਿੱਚ, ਦੋ ਸੋਸ਼ਲ ਮੀਡੀਆ ਇਨਫਲੂਐਂਸਰ, ਇੱਕ ਸਾਬਕਾ ਗੈਂਗਸਟਰ, ਇੱਕ ਮੌਜੂਦਾ ਜਾਂ ਸਾਬਕਾ ਨਛੇੜੀ, ਇੱਕ ਫੇਸਬੁੱਕੀ ਵਿਦਵਾਨ, ਦੋ ਕਿਸਾਨ ਆਗੂ, ਇੱਕ ਗੀਤਕਾਰ ਅਤੇ ਇੱਕ ਆਮ ਆਦਮੀ ਪਾਰਟੀ ਦਾ ਸਾਬਕਾ MLA ਜਾਂ ਹਾਰਿਆ ਹੋਇਆ ਉਮੀਦਵਾਰ।
ਬਿਲਕੁਲ, ਬੜਾ ਸੋਹਣਾ ਲਿਖਿਆ ਜੀ।
ਹਾਂ, ਇਹਨਾਂ ਨੂੰ ਇਕੱਠੇ ਕਰੋ, ਕਹਿੰਦੇ ਇੱਕ ਪਾਰਟੀ ਤਿਆਰ ਹੈ, ਅਤੇ ਇਲੈਕਸ਼ਨਾਂ ਦੇ ਵਿੱਚ ਫਿਰ ਖੁਰਕ ਦਾ ਪੰਜਾਬ ਅਤੇ ਮੁਸ਼ਕ ਦਾ ਪੰਜਾਬ ਗਾਉਂਦਾ ਪੰਜਾਬ, ਲੁੜਕਦਾ ਪੰਜਾਬ, ਭੁੜਕਦਾ ਪੰਜਾਬ, ਜੋ ਮਰਜ਼ੀ ਕਰੋ। ਸੋ
ਮੈਨੂੰ ਯਾਦ ਹੈ, ਮੈਂ ਇੱਕ ਛੋਟੀ ਜਿਹੀ ਗੱਲ ਕਰਕੇ, ਕਿੰਨਾ ਕੁ ਟਾਈਮ ਆਪਣੇ
ਕੋਲ? ਆਪਣੇ ਕੋਲ ਬਸ 2-4 ਮਿੰਟ।
3 ਜੂਨ ਨੂੰ, 5 ਜੂਨ ਨੂੰ, ਜਦੋਂ 2020 ਨੂੰ ਇਹ ਬਿੱਲ ਪਾਸ ਹੋਇਆ ਹੈ, ਅਤੇ ਜਦੋਂ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਕਿ ਇਹ ਬਿੱਲ ਪਾਸ ਹੋ ਗਿਆ, ਇੱਕ ਦੇਸ਼ ਇੱਕ ਮੰਡੀ ਬਣ ਗਿਆ ਹੈ, ਤਾਂ ਮੈਨੂੰ ਦੂਰਦਰਸ਼ਨ ਤੋਂ ਈਮੇਲ ਆਈ, ਤਾਂ ਮੈਂ ਉਹਦੇ 'ਤੇ ਇੱਕ ਰਿਪੋਰਟ ਕੀਤੀ। ਤਾਂ ਮੈਂ 2 ਪ੍ਰੋਗਰਾਮ ਕਰਨੇ ਸੀ ਇੱਥੇ, ਇੱਕ ਪ੍ਰੋਗਰੈਸਿਵ ਫਾਰਮਰ ਨੇ ਸਰਬੀਰ ਇੰਦਰ ਸਿੰਘ ਸਿੱਧੂ, ਮੁੱਖ ਮੰਤਰੀ ਅਵਾਰਡ ਵੀ ਉਹਨਾਂ ਨੂੰ ਮਿਲਿਆ ਹੋਇਆ, ਉਹਨਾਂ ਦੇ ਭਰਾ SSP ਪਟਿਆਲਾ ਨੇ ਆਪਣੇ ਮਨਦੀਪ ਸਿੰਘ ਸਿੱਧੂ, ਪੰਜਾਬ ਦੇ ਵਿੱਚ ਪਹਿਲਾ SSP ਜਿਹੜਾ ਇਮਾਨਦਾਰ, ਜਿਹੜਾ ਪੁਲਿਸ ਵੀ ਕਹਿੰਦੀ ਹੈ ਵੀ ਇਮਾਨਦਾਰ SSP ਹੈ, ਉਹ ਫੈਮਿਲੀ ਹੈਗੀ ਹੈ, ਡਾਕਟਰ ਕੇਰ ਸਿੰਘ ਸਿੱਧੂ ਪਰਿਵਾਰ ਤੋਂ ਹੈ। ਅਤੇ ਮੈਂ ਉਹ ਕਾਫੀ ਦੋਸਤੀ ਉਹਨਾਂ ਨਾਲ, ਮੈਂ ਉਹਨਾਂ ਕੋਲ ਗਿਆ, ਤੁਹਾਡਾ ਨਾਮ ਹੀ ਉਹਨਾਂ ਦਾ ਸਰਬੀਰ ਇੰਦਰ ਸਿੱਧੂ ਹੈ, ਮੈਂ ਉਹਨਾਂ ਕੋਲ ਗਿਆ ਅਤੇ ਮੈਂ ਕਿਹਾ ਜੀ ਪ੍ਰੋਗਰਾਮ ਇੱਕ ਪੋਜ਼ਿਟਿਵ ਕਰਨਾ ਦੂਰਦਰਸ਼ਨ ਦੇ ਹੱਕ 'ਚ, ਜਾਂ ਬਿੱਲ ਹੋ ਗਿਆ। ਤਾਂ ਮੈਂ ਉਹਨਾਂ ਨੂੰ ਕੁਐਸਚਨ ਦਿੱਤੇ ਅਤੇ ਉਹ ਪ੍ਰੋਗਰਾਮ ਬਿਲਕੁਲ ਨੈਗੇਟਿਵ ਬਣ ਗਿਆ, ਉਹਨਾਂ ਨੇ ਮਤਲਬ ਆਪਣਾ ਓਪੀਨੀਅਨ ਦਿੱਤਾ। ਮੈਂ ਕਿਹਾ ਜੀ ਇਹ ਤਾਂ ਦੂਰਦਰਸ਼ਨ ਵਾਸਤੇ ਪ੍ਰੋਗਰਾਮ ਨਹੀਂ ਬਣਿਆ, ਤਾਂ ਹੋਰ ਕਿਸੇ ਅਸੀਂ ਚੈਨਲ ਵਾਸਤੇ ਬਣ ਗਿਆ। ਕਹਿੰਦੇ ਜਲਾ ਦਿਓ, ਅਤੇ ਮੈਂ ਕਿਹਾ ਠੀਕ ਹੈ ਜੀ, ਉਹ ਪ੍ਰੋਗਰਾਮ ਚੱਲ ਗਿਆ। ਉਦੋਂ ਤੱਕ ਕਿਸਾਨ ਜਥੇਬੰਦੀਆਂ ਨੂੰ ਕੁਛ ਨਹੀਂ ਪਤਾ ਸੀ, ਹਾਂ ਬਲਵੀਰ ਸਿੰਘ ਰਾਜੇਵਾਲ ਨੂੰ ਜ਼ਰੂਰ ਪਤਾ ਸੀਗਾ, ਪਰ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਕੁਛ ਨਹੀਂ ਪਤਾ ਸੀ। ਅਤੇ ਜਿਹਨੂੰ ਮੈਂ ਪੁੱਛਿਆ, ਮੈਂ ਇੱਕ ਦੇਸ਼ ਇੱਕ ਮੰਡੀ ਕਾਨੂੰਨ ਬਣ ਗਿਆ ਜਿੱਦਾਂ ਹੋ ਗਿਆ, ਸਾਨੂੰ ਤਾਂ ਪਤਾ ਹੀ ਕੁਛ ਨਹੀਂ, ਸਾਨੂੰ ਤਾਂ ਪਤਾ ਹੀ ਕੁਛ ਨਹੀਂ। ਅੱਜ ਉਹ ਵੀਡੀਓ ਸੁਣ ਕੇ ਜਥੇਬੰਦੀਆਂ ਵਾਲੇ ਉਹਦੇ 'ਚੋਂ ਪ੍ਰਸ਼ਨ ਕੱਢ ਰਹੇ ਨੇ ਵੀ ਹਾਂਜੀ ਆਹ ਵੀ ਸੀ, ਆਹ ਦੇਖੋ ਜੀ, ਆਏ ਹੋਣਾ ਚਾਹੀਦਾ, ਆਏ ਹੋਣਾ ਚਾਹੀਦਾ। ਅਤੇ ਮੈਂ ਜਦੋਂ ਉਹਨੂੰ ਪੁੱਛਦਾ, ਮੈਂ ਕਿਹਾ ਤੁਹਾਨੂੰ ਕਿਹਨੇ ਦੱਸਿਆ ਗੱਲ, ਉਹ ਫਿਰ ਹੱਸ ਪੈਂਦੇ ਆ ਆਫ ਦੀ ਕੈਮਰਾ, ਉਹ ਕਹਿੰਦੇ ਯਾਰ ਤੇਰੇ ਵਾਲੀ ਇੰਟਰਵਿਊ ਸੁਣੀ ਸੀ।
ਮੋਰਚਾ ਲਾਓ ਹੁਣ ਤੁਸੀਂ, ਮਤਲਬ ਇਹਨੂੰ ਕਹਿੰਦੇ ਇਹ ਵੀ ਕਾਲੇ ਕਾਨੂੰਨ ਹੈ ਫਿਰ ਆਈਲੈਟ ਵਾਲਿਆਂ ਵਾਸਤੇ। ਤੇ
ਚਲੋ ਇਹਦੇ ਬਾਰੇ ਥੋੜਾ ਜਿਹਾ ਡੀਪਲੀ ਤੁਸੀਂ ਥੋੜਾ ਜਿਹਾ ਲਿਖਿਓ ਵੀ ਜ਼ਰੂਰ, ਕਿਉਂਕਿ ਮੈਨੂੰ ਉਹ ਥੋੜੇ ਜਿਹੇ ਇਨਪੁਟ ਮੈਨੂੰ ਮਿਲ ਜਾਣਗੇ।
ਹਾਂਜੀ ਕੋਈ ਨਹੀਂ, ਮੈਂ ਥੋੜੀ ਆਪਾਂ ਗੱਲ ਹੋਰ
ਇੰਨਾ ਨਹੀਂ ਤੁਸੀਂ ਦੇ ਦਿੰਦੇ ਸਟੋਰੀ ਟਾਈਪ।
ਠੀਕ ਠੀਕ, ਮੈਂ ਕਰ
ਲਾਂਗਾ ਬਲੈਂਕ,
ਕੋਈ ਨਹੀਂ ਇਹਦੇ
ਅੱਗੇ ਮੈਂ ਭਰ ਲਾਂਗਾ।
ਹਾਂ ਚਲੋ ਮੈਂ ਭੇਜਦਾ ਤੁਹਾਨੂੰ। ਬਿੱਟਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ
ਤੇ ਸ਼ੁਕਰੀਆ,
ਅਗਲੇ ਹਫ਼ਤੇ ਮਿਲਦੇ ਜੀ। ਸੋ ਬਿੱਟਾ ਸਾਹਿਬ ਸਾਡੇ ਨਾਲ ਜੁੜੇ ਸੀ, ਸਾਡੇ ਨਾਲ GS ਚਾਹਲ ਖਬਰ ਸਾਂਝੀ ਕਰ ਰਹੇ ਨੇ ਕਿ ਚੰਡੀਗੜ੍ਹ ਬੰਦ ਦੇ ਦੌਰਾਨ MC ਇਲੈਕਸ਼ਨਾਂ ਹੋ ਰਹੀਆਂ ਨੇ, ਠੇਕੇ ਬੰਦ ਰਹਿਣਗੇ ਅਤੇ 50,000 ਬੋਤਲਾਂ ਦਿਹਾੜੀ ਦੀਆਂ ਵਿਕਦੀਆਂ ਨੇ, ਬੜਾ ਘਾਟਾ ਪੈਣ ਵਾਲਾ। ਠੀਕ ਹੈ ਜੀ, ਸੁਖਜੀਵਨ ਗਰੇਵਾਲ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਪਿਆਰਿਓ? ਕਹਿੰਦੇ ਥੋੜ੍ਹਾ ਲੇਟ, 9:15 ਸ਼ੁਰੂ ਕੀਤਾ ਸੀ ਦਰਬਾਰ ਸਾਹਿਬ ਬੇਅਦਬੀ ਮਾਮਲੇ 'ਤੇ ਬਿੱਟਾ ਸਾਹਿਬ ਨਾਲ ਗੱਲਬਾਤ ਕਰ ਲਈ ਤੁਸੀਂ? ਜੇ ਹਾਂ ਤਾਂ ਮੈਂ ਬਾਅਦ 'ਚੋਂ ਸਾਊਂਡ ਕਲਾਊਡ 'ਤੇ ਸੁਣ ਲਵਾਂਗਾ। ਹਾਂਜੀ, ਗਿਆਨੀ ਸੰਤੋਖ ਸਿੰਘ ਜੀ ਨਾਲ ਕੀਤੀ ਸੀ ਅਤੇ ਇਹਨਾਂ ਨੂੰ ਥੋੜ੍ਹੀ ਜਿਹੀ ਗੱਲ ਸ਼ੁਰੂ 'ਚ ਹੋ ਗਈ ਸੀ, ਅਤੇ ਜ਼ਰੂਰ ਸਾਊਂਡ ਕਲਾਊਡ 'ਤੇ ਤੁਸੀਂ ਸੁਣ ਸਕਦੇ ਹੋ ਜੀ ਪੋਡਕਾਸਟ ਦੇ ਵਿੱਚ। ਅਤੇ ਪਿਆਰਿਓ ਆਪਣਾ ਖਿਆਲ ਰੱਖਿਓ, ਭੜਕਣਾ ਨਹੀਂ, ਅਤੇ ਪਰਮਾਤਮਾ ਆਪਣੇ ਕਾਰਜ ਆਪ ਕਰਵਾ ਰਿਹਾ, ਭਾਣੇ ਦੇ ਵਿੱਚ ਰਹਿਣਾ ਹੈ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਸੋ ਆਉਣ ਵਾਲੇ ਹਫ਼ਤੇ ਫਿਰ ਆਪਾਂ ਮਿਲਾਂਗੇ, ਅਤੇ ਕ੍ਰਿਸਮਿਸ ਵਾਲੇ ਦਿਨ 25 ਤਰੀਕ ਨੂੰ ਪ੍ਰੋਗਰਾਮ ਹੈ, ਅਤੇ ਉਦਣ ਫਿਰ ਗੱਲਾਂ ਬਾਤਾਂ ਕਰਦੇ ਹਾਂ। ਆਪਣਾ ਰੱਖਿਓ ਖਿਆਲ, ਅਤੇ ਪੋਡਕਾਸਟ ਬੜੀ ਛੇਤੀ ਪ੍ਰੋਗਰਾਮ, ਰੱਬ ਰਾਖਾ ਜੀ।